ਹਰਮਨ ਰੇਡੀਓ ਤੇ ਇੱਕ ਵਾਰ ਫੇਰ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ, ਪ੍ਰੋਗਰਾਮ ਲਹਿਰਾਂ ਲੈ ਕੇ ਤੇ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਕੋਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਅਰਦਾਸ ਤੇ ਦੁਆ ਹਮੇਸ਼ਾ ਵਾਂਗੂ ਹੋਈ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਤੁਹਾਡਾ ਹਰ ਪਲ ਹਰ ਘੜੀ ਜਿਹੜੀ ਅਜੇ ਖੁਸ਼ੀਆਂ ਭਰਪੂਰ ਹੋਵੇ, ਇਹ ਅਰਦਾਸ ਅਸੀਂ ਕਰਦੇ ਹਾਂ ਤੁਹਾਡੇ ਲਈ। ਤੇ ਦਿਨ ਦੀ ਗੱਲ ਕਰਾਂ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਨਵੰਬਰ ਮਹੀਨੇ ਦੀ 15 ਤਰੀਕ ਹੋ ਚੁੱਕੀ ਆ ਤੇ ਨਾਨਕ ਸ਼ਾਹੀ ਸੰਵਤ 548 ਦੇ ਮੱਘਰ ਮਹੀਨੇ ਦੀ ਅੱਜ 1 ਤਰੀਕ ਹੈ। ਤੇ ਘੜੀਆਂ ਦੇ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿਚ 8:03 ਹੋ ਚੁੱਕੇ ਨੇ, ਐਡੀਲੇਡ ਦੇ ਵਿਚ 7:33 ਹੋਏ ਨੇ, ਪਰਥ ਦੇ ਵਿਚ 5:03 ਹੋਏ ਨੇ ਸਵੇਰ ਦੇ, ਤੇ 7:03 ਹੋਏ ਨੇ ਜੀ ਬ੍ਰਿਸਬੇਨ ਦੇ ਵਿਚ। ਸੋ ਸਾਡੀਆਂ ਘੜੀਆਂ ਜਿਹੜੀਆਂ ਉਹ ਵੱਖਰੋ ਵੱਖਰਾ ਸਮਾਂ ਵੱਖਰੋ ਵੱਖਰੇ ਸ਼ਹਿਰਾਂ ਦਾ ਦੱਸ ਰਹੀਆਂ, ਕਿਉਂਕਿ ਸਿਰਫ ਸਿਡਨੀ, ਮੈਲਬਰਨ ਤੇ ਕੈਨਬਰਾ ਦਾ ਜਿਹੜਾ ਸਮਾਂ ਆਸਟ੍ਰੇਲੀਆ ਦੇ ਵਿਚ ਇਕੋ ਜਿਹਾ ਹੁੰਦਾ ਤੇ ਬਾਕੀ ਜਿਹੜੇ ਸ਼ਹਿਰ ਆ ਜੀ ਉੱਥੇ ਥੋੜਾ ਥੋੜਾ ਫਰਕ ਪੈ ਜਾਂਦਾ ਸਮੇਂ ਦਾ, ਇਹ ਵਾਲਾ ਜਿਹੜਾ ਪੀਰੀਅਡ ਹੁੰਦਾ ਇਸ ਦੌਰਾਨ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:04 ਇਸ ਵੇਲੇ ਹੋ ਚੁੱਕੇ ਨੇ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਵਿਚ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਦੇ 1:04 ਹੋਏ ਨੇ, 14 ਨਵੰਬਰ ਉੱਥੇ ਚੱਲ ਰਿਹਾ। ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਵੀ 14 ਨਵੰਬਰ ਚੱਲ ਰਿਹਾ, ਦਿਨ ਸੋਮਵਾਰ ਤੇ 4:04 ਉੱਥੇ ਸ਼ਾਮ ਦੇ ਹੋਏ ਨੇ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 14 ਨਵੰਬਰ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ, 2:04 ਉੱਥੇ ਹੋਏ ਨੇ। ਤੇ ਯੂਐਸਏ ਦੇ ਲੋਸ ਏਂਜਲਸ ਦੇ ਵਿਚ 1:04 ਹੋਏ ਨੇ ਜੀ ਬਾਅਦ ਦੁਪਹਿਰ ਦੇ, ਤੇ 14 ਨਵੰਬਰ ਸੋਮਵਾਰ ਦਾ ਦਿਨ ਉੱਥੇ ਚੱਲ ਰਿਹਾ। ਤੇ ਮਿਆਮੀ ਦੇ ਵਿਚ 4:04 ਸ਼ਾਮ ਦੇ ਹੋਏ ਨੇ। ਤੇ ਇਸ ਤੋਂ ਬਾਅਦ ਚੀਨ ਚਲੀਏ, ਹਾਂਗਕਾਂਗ ਸ਼ਹਿਰ ਦੇ ਵਿਚ 15 ਨਵੰਬਰ ਚੜ ਗਈ ਹੈ, ਉੱਥੇ ਸਵੇਰ ਦੇ 5:05 ਹੋਏ ਨੇ, ਯਾਨੀ ਪਰਥ ਵਾਲਾ ਜਿਹੜਾ ਸਮਾਂ ਉਹ ਹਾਂਗਕਾਂਗ ਦੇ ਵਿਚ ਹੁੰਦਾ। ਤੇ ਪੁਰਤਗਾਲ ਦੇ ਵਿਚ 9:05 ਹੋ ਗਏ ਨੇ, ਰਾਤ ਦੇ 14 ਨਵੰਬਰ ਦੀ ਰਾਤ ਉੱਥੇ ਪੈ ਚੁੱਕੀ ਹੈ। ਇਟਲੀ ਦੇ ਵਿਚ 10:05 ਆ, ਉੱਥੇ ਵੀ 14 ਨਵੰਬਰ ਦੀ ਰਾਤ ਚੱਲ ਰਹੀ ਹੈ। ਤੇ ਡੁਬਈ ਦੇ ਵਿਚ 15 ਨਵੰਬਰ ਚੜ ਚੁੱਕੇ ਆ, 1 ਘੰਟਾ ਪਹਿਲਾਂ 1:05 ਉੱਥੇ ਹੋਏ ਨੇ 15 ਨਵੰਬਰ 3 ਮੰਗਲਵਾਰ ਦੇ, ਯਾਨੀ ਕਿ ਜੇ ਦੇਖਿਆ ਜਾਵੇ ਤਾਂ ਅੱਧੀ ਰਾਤ ਉੱਥੇ ਹੈ ਅਜੇ। ਤੇ ਦਿਨ ਜਿਹੜਾ ਉਹ 1:05 ਦਾ ਸਮਾਂ ਦੱਸ ਰਿਹਾ 15 ਨਵੰਬਰ ਦਾ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਰੇਡੀਓ ਦੇ ਵਿਚ, ਰੇਡੀਓ ਦੇ ਇਸ ਸਫ਼ਰ ਦੇ ਵਿਚ ਪ੍ਰੋਗਰਾਮ ਦੇ ਜ਼ਰੀਏ ਜੁੜਦੇ ਹੋ, ਇਨ੍ਹਾਂ ਆਵਾਜ਼ ਦੀਆਂ ਤਰੰਗਾਂ ਦੇ ਜ਼ਰੀਏ ਜੁੜਦੇ ਹੋ, ਤੁਹਾਨੂੰ ਅਸੀਂ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਕਹਿੰਦੇ ਹਾਂ। ਬਹੁਤ ਬਹੁਤ ਸਵਾਗਤ ਦੋਸਤੋ, ਤੇ ਨਾਲ ਹੀ ਨਾਲ ਦੁਆ ਅਰਦਾਸ ਹਮੇਸ਼ਾ ਦੀ ਤਰ੍ਹਾਂ ਉਹੀ ਹੱਸਦੇ ਵਸਦੇ ਰਹੋ ਜੀ। ਤੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਐਡੀਲੇਡ ਤੋਂ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ ਸ਼ਾਮਲ ਹੋਣਗੇ। ਤੇ ਇਸ ਤੋਂ ਇਲਾਵਾ ਅੱਜ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਜੀ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਮੈਲਬਰਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੁਝ ਖਾਸ ਜਿਹੜੇ ਸਮਾਗਮ ਸਮਾਰੋਹ ਜਿਹੜੇ ਆ ਉਹ ਉਲੀਕੇ ਜਾ ਰਹੇ ਆ, ਉਹਨਾਂ ਬਾਬਤ ਵੀ ਅਸੀਂ ਕੁਝ ਜਾਣਕਾਰੀ ਜਿਹੜੀ ਆ ਉਹਨਾਂ ਦੇ ਪ੍ਰਬੰਧਕਾਂ ਤੋਂ ਅੱਜ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਆ ਉਹ ਵੀ ਚੱਲੇਗਾ। ਤੇ ਸਭ ਤੋਂ ਅਹਿਮ ਹੋਣਗੇ ਤੁਹਾਡੇ ਸੁਨੇਹੇ, ਤੁਹਾਡੇ ਮੈਸੇਜਸ। ਸੋ ਮੈਸੇਜਸ ਜਿਹੜੇ ਆ ਜੀ ਉਹ ਤੁਹਾਡੇ ਸਾਡੇ ਤੱਕ ਪਹੁੰਚਣੇ ਨੇ, ਦੋ ਤਰੀਕੇ ਨੇ। ਈਮੇਲ ਤੁਸੀਂ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਵਟਸਐਪ ਤੇ ਵੀ, ਟੈਲੀਗ੍ਰਾਮ ਤੇ ਵੀ ਤੁਸੀਂ ਆਪਣਾ ਜਿਹੜਾ ਮੈਸੇਜ ਆ ਉਹ ਸਾਨੂੰ ਭੇਜ ਸਕਦੇ ਹੋ। ਨੰਬਰ ਹੈਗਾ ਜੀ +91 7508014489, ਯਾਨੀ ਕਿ 91 ਲਗਾ ਕੇ 7508014499 ਤੁਸੀਂ ਸਾਨੂੰ ਮੈਸੇਜਸ ਆਪਣੇ ਭੇਜ ਸਕਦੇ ਹੋ। ਕਿਸੇ ਖਾਸ ਵਿਸ਼ੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੋ ਤਰੀਕਿਆਂ ਦੇ ਨਾਲ ਸਾਡੇ ਨਾਲ ਜੁੜ ਸਕਦੇ ਹੋ। ਤੇ ਸਾਡੇ ਤੱਕ ਕੁਝ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਆ, ਤੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਵੀ ਕਹਿੰਦੇ ਆ। ਤੇ ਨਾਲ ਹੀ ਨਾਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਸਪੌਂਸਰਸ ਦਾ, ਜਿਹੜੇ ਹਮੇਸ਼ਾ ਸਾਡੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਲੈ ਜਾਣ ਦੇ ਵਿਚ ਮਦਦ ਕਰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਖਾਸ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੀ ਗੁਰਪ੍ਰੀਤ ਸਿੰਘ ਬਰਾੜ ਹੋਰਾਂ ਦਾ, ਜਿਹੜੇ ਕਿ ਬ੍ਰਿਸਬੇਨ ਤੋਂ ਸਾਨੂੰ ਸਪਾਂਸਰ ਕਰ ਰਹੇ ਨੇ ਅੱਜ ਦਾ ਲਹਿਰਾਂ ਪ੍ਰੋਗਰਾਮ। ਸੋ ਗੁਰਪ੍ਰੀਤ ਸਿੰਘ ਬਰਾੜ ਮੋਗਾ ਵਾਲੇ ਸਾਨੂੰ ਬ੍ਰਿਸਬੇਨ ਤੋਂ ਸਪਾਂਸਰ ਕਰ ਰਹੇ ਨੇ ਜੀ ਅੱਜ ਦਾ ਇਹ ਲਹਿਰਾਂ ਪ੍ਰੋਗਰਾਮ। ਸੋ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਤੇ ਨਾਲ ਹੀ ਨਾਲ ਜਿੰਨੇ ਵੀ ਸਾਡੇ ਸਪੋਂਸਰ ਸਹਿਯੋਗੀ ਜਿਹੜੇ ਪ੍ਰੋਗਰਾਮ ਤੁਹਾਡੇ ਤੱਕ ਲਿਜਾਣ ਦੇ ਵਿੱਚ ਮਦਦ ਕਰਦੇ ਨੇ। ਹਰਮਨ ਰੇਡੀਓ ਦਾ 24 ਘੰਟੇ ਸੱਤੋ ਦਿਨ ਜਿਹੜਾ ਪ੍ਰਸਾਰਣ ਚੱਲਦਾ ਜੀ ਉਹ ਸਾਡੇ ਸਪੋਂਸਰ ਤੋਂ ਬਿਨਾਂ ਸੰਭਵ ਨਹੀਂ ਆ। ਸੋ ਉਹਨਾਂ ਸਾਰੇ ਹੀ ਸਪੋਂਸਰ ਦਾ ਅਸੀਂ ਧੰਨਵਾਦ ਕਰਦੇ ਹਾਂ। ਸੋ ਇਸ਼ਤਿਹਾਰ ਜਿਹੜੇ ਆ ਉਹ ਉਹਨਾਂ ਦੇ ਰੇਡੀਓ ਤੇ ਚੱਲਦੇ ਰਹਿੰਦੇ ਆ। ਸੰਧੂ ਬੱਸ ਲਾਈਨ, ਮੋਰਿੰਡਾ ਮੋਟਰਸ, ਜਲੇਬੀ ਜੰਕਸ਼ਨ, ਪਿਓਰ ਲੋਨਸ, ਬੈਸਟ ਕੰਟਰੋਲ, ਸੀ ਡੀ ਬੈਟਰੀਜ, ਜਿੰਨੇ ਵੀ ਹੋਰ ਸਪੋਂਸਰ ਜਿਹੜੇ ਜਿਨ੍ਹਾਂ ਦੇ ਮੈਂ ਨਾਮ ਸ਼ਾਇਦ ਨਹੀਂ ਲੈ ਸਕੀ, ਅਸੀਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਹਮੇਸ਼ਾ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਸੋ ਪ੍ਰੋਗਰਾਮ ਚ ਜਿਵੇਂ ਮੈਂ ਗੱਲ ਕੀਤੀ ਸੀ ਕਿ ਅੱਜ ਅਸੀਂ ਗੀਤ ਸੰਗੀਤ ਤਾਂ ਚੱਲਦਾ ਰੱਖਣਾ ਹੀ ਆ, ਨਾਲ ਨਾਲ ਕੁਛ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ। ਪਰ ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ ਕਰ ਦਿੰਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਤੇ ਨਾਲ ਹੀ ਨਾਲ ਤੁਹਾਡੇ ਮੈਸੇਜਿਸ ਲਵਾਂਗੇ।
ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ, ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ, ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ। ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ, ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨਹੀਂ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ। ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ ਦਿਸਦਾ ਏ, ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ, ਕਤਨੀ ਜਾ ਸਕਦੀ। ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ ਦਿਸਦਾ ਏ, ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ। ਚੱਕੀ ਫਿਰਦਾ ਕਿਉਂ ਪਰਮਾਂ ਦੀਆਂ ਪੰਡਾਂ ਨੂੰ, ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਪ ਨਹੀਂ ਜਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ। ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ
ਜੀ। ਦੋਸਤੋ, ਦਿਲਜੀਤ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ। ਸੋ ਕੱਲ ਤੋਂ ਹੀ ਇਹ ਗੀਤ ਜਿਹੜਾ ਜੀ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਸੋ ਕੱਲ ਗੁਰਪੁਰਬ ਦੇ ਖਾਸ ਮੌਕੇ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਸੋ ਇਸ ਮੌਕੇ ਤੇ ਗੀਤ ਜਿਹੜਾ ਉਹ ਰਿਲੀਜ਼ ਕੀਤਾ ਗਿਆ ਦਿਲਜੀਤ ਵੱਲੋਂ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਅਸਲ ਅਕਸ ਨੂੰ ਇਸ ਗੀਤ ਦੇ ਰਾਹੀਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਾਫੀ ਹੱਦ ਤੱਕ ਕਾਮਯਾਬ ਆਪਾਂ ਮੰਨਾਂਗੇ। ਤੇ ਨਾਲ ਹੀ ਨਾਲ ਜੇ ਗੱਲ ਕਰੀਏ ਤੇ ਗੁਰਪੁਰਬ ਪ੍ਰਕਾਸ਼ ਪੁਰਬ ਜਿਹੜਾ ਜੀ ਕਾਫੀ ਧੂਮਧਾਮ ਦੇ ਨਾਲ ਹਰ ਥਾਂ ਮਨਾਇਆ ਗਿਆ। ਸੋ ਖਬਰਾਂ ਦੇ ਸਿਲਸਿਲੇ ਦੇ ਵਿਚ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇਹਦੇ ਬਾਰੇ ਚ ਵੀ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਅਗਲਾ ਸਿਲਸਿਲਾ ਹੈ ਜੀ ਅੱਗੇ ਵਧਾਉਣੇ ਆ। ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਜੁੜੇ ਆ, ਉਨ੍ਹਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ। ਸੰਦੀਪ ਰਾਏ ਹੋਰੀ ਜੁੜੇ ਨੇ, ਦਿਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ। ਸੋ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਸੁਨੇਹੇ ਆ ਉਹ ਮੈਂ ਸਿਲਸਿਲੇ ਤੋਂ ਬਾਅਦ ਲਵਾਂਗੀ ਕਿਉਂਕਿ ਹੁਣ ਅਸੀਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ। ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿਚ ਐਡੀਲੇਡ ਤੋਂ ਮੇਰੇ ਨਾਲ ਸਾਂਝ ਪਾ ਰਹੇ ਨੇ ਮਿੰਟੂ ਬਰਾੜਹੁਰੀ। ਸੋ ਮਿੰਟੂ ਬਰਾੜਹੁਰਾ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਲੈ ਕੇ ਆ ਰਹੇ ਹਾਂ ਤੇ ਬਹੁਤ ਬਹੁਤ ਸਵਾਗਤ ਬਰਾੜ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿਚ।
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ ਆ।
ਬਿਲਕੁਲ ਜੀ, ਪ੍ਰੋਗਰਾਮ ਦਾ ਲੁਤਫ ਉਠਾ ਰਹੇ ਆ, ਸਾਡੇ ਨਾਲ ਪ੍ਰੋਗਰਾਮ ਦੇ ਵਿਚ ਹਾਜ਼ਰੀ ਵੀ ਲਵਾ ਰਹੇ ਆ ਤੇ ਬਿਲਕੁਲ ਆਪਾਂ ਧੰਨਵਾਦੀ ਆ ਕਿ ਪ੍ਰੋਗਰਾਮ ਦੇ ਵਿਚ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਬਹੁਤ ਅਹਿਮ ਹੁੰਦੀ ਆ, ਜ਼ਰੂਰੀ ਹੁੰਦੀ ਆ ਕਿਉਂਕਿ ਸਾਨੂੰ ਵੀ ਜਦੋਂ ਅੱਗਿਓ ਕੋਈ ਹੁੰਗਾਰਾ ਭਰਦਾ ਤਾਂ ਚੰਗਾ ਲੱਗਦਾ ਤੇ ਪ੍ਰੋਗਰਾਮ ਪੇਸ਼ ਕਰਨ ਦਾ ਵੀ ਆਪਣਾ ਜਿਹੜਾ ਆਪਣਾ ਮਜ਼ਾ ਉਹ ਆਉਂਦਾ। ਤੇ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਇਸ ਸਿਲਸਿਲੇ ਦੇ ਵਿਚ ਖਬਰਾਂ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਕਿ ਆਪਾਂ ਵਿਦੇਸ਼ਾਂ ਦੇ ਵਿਚ ਬੈਠੇ ਹੋਏ ਆ ਤੇ ਵਿਦੇਸ਼ਾਂ ਦੇ ਇਸ ਸਿਸਟਮ ਨੂੰ ਹਮੇਸ਼ਾ ਸਲਾਹਿਆ ਜਾਂਦਾ ਹੈ ਨਾ। ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਆ, ਭਾਵੇਂ ਅਸੀਂ ਆਸਟ੍ਰੇਲੀਆ ਦੇ ਵਿਚ ਰਹਿ ਰਹੇ ਹਾਂ, ਅਸੀਂ ਆਸਟ੍ਰੇਲੀਆ ਦੇ ਸਿਸਟਮ ਨੂੰ ਸਲਾਹੁੰਦੇ ਹਾਂ ਕਿ ਉਹਦੇ ਵਿਚ ਕੁਛ ਚੰਗਿਆਈਆਂ ਨੇ, ਕੁਛ ਗੁਣ ਨੇ ਜਿਹੜੇ ਸਾਨੂੰ ਪ੍ਰਭਾਵਿਤ ਕਰਦੇ ਆ ਤੇ ਭਾਰਤ ਤੋਂ ਆ ਕੇ, ਕਿਉਂਕਿ ਭਾਰਤ ਦੇ ਸਿਸਟਮ ਤੋਂ ਤੰਗ ਆ ਕੇ ਹੀ ਅਸੀਂ ਦੂਜੇ ਦੇਸ਼ਾਂ ਦੇ ਵਿਚ ਪਨਾਹ ਲੈਂਦੇ ਆ। ਪਰ ਕਈ ਵਾਰ ਕੀ ਲੱਗਦਾ ਕਿ ਇਨ੍ਹਾਂ ਦੇਸ਼ਾਂ ਦੇ ਵਿਚ ਵੀ ਸਿਸਟਮ ਦੇ ਵਿਚ ਕੁਛ ਜਿਹੜੀਆਂ ਖਾਮੀਆਂ ਉਹ ਦਿਖਾਈ ਦੇਣ ਲੱਗ ਪੈਂਦੀਆਂ ਹੌਲੀ ਹੌਲੀ। ਤੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਜਿਹੜਾ ਟੈਕਸ ਸਿਸਟਮ ਹੈ ਜੀ ਇੱਥੋਂ ਦਾ, ਉਹਦੇ ਬਾਰੇ ਚ ਮੈਂ ਜ਼ਰੂਰ ਗੱਲ ਕਰਨਾ ਚਾਹਾਂਗੀ ਕਿਉਂਕਿ ਅਸੀਂ ਪਿੱਛੇ ਜੇ ਕਾਨੂੰਨ ਵਿਵਸਥਾ ਦੀ ਗੱਲ ਕਰ ਰਹੇ ਸੀਗੇ ਕਿ ਕ੍ਰਾਈਮ ਵੱਧ ਰਿਹਾ, ਰੋਬਰੀਜ਼ ਵੱਧ ਰਹੀਆਂ ਹੌਲੀ ਹੌਲੀ, ਮਤਲਬ ਥੋੜਾ ਜਿਹਾ ਜਿਹੜਾ ਸਿਸਟਮ ਦੇ ਵਿਚ ਜਿਹੜੀ ਸਖਤੀ ਕਰਨ ਦੀ ਲੋੜ ਜਿਹੜੀ ਉਹ ਕਿਤੇ ਨਾ ਕਿਤੇ ਮਹਿਸੂਸ ਹੋ ਰਹੀ ਆ। ਤੇ ਹੁਣ ਜਿਹੜੀ ਅਗਲੀ ਗੱਲ ਆ ਉਹ ਟੈਕਸ ਦੇ ਬਾਬਤ ਮੈਂ ਜ਼ਰੂਰ ਕਰਨਾ ਚਾਹਾਂਗੀ, ਇਹਦੇ ਉੱਤੇ ਥੋੜੀ ਜਿਹੀ ਜਿਹੜੀ ਨਜ਼ਰ ਆ ਉਹ ਜ਼ਰੂਰ ਮਰਵਾਓ।
ਬਿਲਕੁਲ ਜੀ ਅਮਰਦੀਪ, ਬਹੁਤ ਅਹਿਮ ਮੁੱਦਾ ਤੇ ਸਾਨੂੰ ਕੁਝ ਨਾ ਕੁਝ ਮੁੱਦੇ ਇੱਥੋਂ ਦੇ ਵੀ ਵਿਚਾਰਨੇ ਚਾਹੀਦੇ ਆ ਕਿਉਂਕਿ ਹੁਣ ਸਾਡੀ ਪਹਿਲੀ ਜਿਹੜੀ ਲੋੜ ਆ ਇਹ ਮੁਲਕ ਆ ਤੇ ਇੱਥੋਂ ਦਾ ਸਿਸਟਮ ਆ ਤੇ ਇੱਥੋਂ ਦੇ ਸਿਸਟਮ ਕਰਕੇ ਅਸੀਂ ਇੱਥੇ ਆਏ ਆ ਤੇ ਇੱਥੋਂ ਦੇ ਸਿਸਟਮ ਦੇ ਅਸੀਂ ਗੁਣਗਾਣ ਗਾਉਣੇ ਆ। ਅਸੀਂ ਅਕਸਰ ਜਦੋਂ ਵੀ ਕਿਤੇ ਭਾਰਤ ਜਾਈਏ ਜਾਂ ਜਿੱਥੇ ਵੀ ਕਿਤੇ ਸਾਨੂੰ ਵਿਦਵਾਨਤਾ ਝਾੜਨ ਦਾ ਟਾਈਮ ਮਿਲੇ ਤਾਂ ਉੱਥੇ ਅਸੀਂ ਇਹ ਵਿਦਵਾਨਤਾ ਝਾੜਦੇ ਆ ਵੀ ਆਸਟ੍ਰੇਲੀਆ ਜੀ ਸਿਸਟਮ ਕਿਆ ਬਾਤ ਆ ਜੀ, ਹਰ ਬੰਦਾ ਟੈਕਸ ਭਰਦਾ ਜੀ, ਉਸ ਟੈਕਸ ਦਾ ਹਰ ਚੀਜ਼ ਦਾ ਫਿਰ ਉਹਦੇ ਪੈਨੀ ਪੈਨੀ ਆ ਜਿਹੜੀ ਉਹਦੀ ਸਹੀ ਥਾਂ ਤੇ ਲੱਗਦੀ ਆ, ਇੱਦਾਂ ਦੀਆਂ ਅਸੀਂ ਗੱਲਾਂ ਦੇ ਦਾਅਵੇ ਵਾਅਦੇ ਕਰਦੇ ਹਾਂ ਤੇ ਕਈ ਵਾਰੀ ਕੀ ਹੁੰਦਾ ਸੀ ਸੁਣੀਆਂ ਸੁਣਾਈਆਂ ਗੱਲਾਂ ਨੂੰ ਗਾਂਹ ਚੱਲਦੇ ਰਹਿੰਦੇ ਹਾਂ ਤੇ ਪਰ ਦੁਨੀਆ ਬਹੁਤ ਰੰਗੀ ਆ, ਹਰ ਮੋੜ ਤੋਂ ਵੱਖਰੇ ਢੰਗ ਨਾਲ ਦਿਖਦੀ ਆ ਤੇ ਜਦੋਂ ਇਸ ਟੈਕਸ ਪ੍ਰਣਾਲੀ ਨੂੰ ਵੀ ਅੱਗੋਂ ਪਿੱਛੋਂ ਪੜਤਾਲਿਆ ਜਾਂਦਾ ਤਾਂ ਵਿੱਚ ਬਹੁਤ ਸਾਰੀਆਂ ਊਨਤਾਈਆਂ ਤੇ ਬਹੁਤ ਸਾਰੇ ਕਲੇਸ਼ ਰੌਲੇ ਝਗੜੇ ਨਿਕਲ ਆਉਂਦੇ ਆ। ਅੱਜ ਜਿਹੜੀ ਇੱਕ ਖਾਸ ਆਰਟੀਕਲ ਜਾਂ ਇੱਕ ਖਬਰ ਜਿਹੜੀ ਚੱਲ ਰਹੀ ਆਸਟ੍ਰੇਲੀਆ ਦੇ ਵਿੱਚ ਟੈਕਸ ਡਿਪਾਰਟਮੈਂਟ ਦੀ ATO ਦੀ, ਤਾਂ ਉਹ ਮੈਂ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਤੇ ਕਿਉਂਕਿ ਇਸ ਖਬਰ ਦੇ ਨਾਲ ਨਾਲ ਕਿਤੇ ਨਾ ਕਿਤੇ ਉਹ ਗੱਲ ਵੀ ਰਲਦੀ ਹੈ ਜਿਹੜੀ ਅਕਸਰ ਮੈਂ ਖਬਰਾਂ ਦੇ ਵਿੱਚ ਕਹਿਣਾ ਵੀ ਅੱਜ ਕੱਲ੍ਹ ਤੁਸੀਂ ਚਾਹੇ ਜਿੰਨਾ ਮਰਜ਼ੀ ਕਹਿ ਦਿਓ ਵੀ ਅਸੀਂ ਸੇਫ ਹਾਂ ਪਰ ਡਿਜੀਟਲ ਪੈੜਾਂ ਜਾਂ ਡਿਜੀਟਲ ਸਬੂਤ ਜਿਹੜੇ ਤੁਸੀਂ ਛੱਡਦੇ ਹੋ ਉਹ ਸਬੂਤ ਤੁਹਾਨੂੰ ਕਿਤੇ ਨਾ ਕਿਤੇ ਆ ਕੇ ਬਹੁਤ ਜ਼ਿਆਦਾ ਤੁਹਾਡੇ ਲਈ ਖਤਰਨਾਕ ਹੋ ਸਕਦੇ ਆ ਕਿਉਂਕਿ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਹਰ ਚੀਜ਼ ਰਿਕਾਰਡਡ ਆ ਹੁਣ ਤੁਹਾਡੀ, ਕੋਈ ਵੀ ਚੀਜ਼ ਰਿਕਾਰਡ ਤੋਂ ਬਿਨਾਂ ਨਹੀਂ ਹੈ। ਅੱਗੇ ਇਹ ਹੁੰਦਾ ਸੀਗਾ ਵੀ ਜੇ ਤੁਸੀਂ ਕਿਤੇ ਪ੍ਰਾਈਵੇਸੀ ਹੁੰਦੀ ਸੀ ਜਾਂ ਪ੍ਰਾਈਵੇਟਲੀ ਕਿਤੇ ਜਾਣਾ ਆਉਣਾ ਤਾਂ ਹੋ ਸਕਦਾ ਸੀ ਤੁਸੀਂ ਉਸ ਨੂੰ ਜਿਹੜੀ ਇੱਕ ਗੁਪਤ ਰੱਖ ਸਕੋ, ਪਰ ਹੁਣ ਗਿਆ ਕੰਮ, ਹੁਣ ਤਾਂ ਜੇ ਤੁਸੀਂ ਘਰੋਂ ਸ਼ੋਪਿੰਗ ਲਈ ਦੁੱਧ ਦੀ ਥੈਲੀ ਲੈਣ ਵੀ ਗਏ ਹੋ ਨਾ ਤੇ ਹੋ ਸਕਦਾ ਉਹ ਵੀ 10 ਥਾਂ ਦੇ ਉੱਤੇ ਉਹ ਰਿਕਾਰਡ ਹੋਈ ਹੋਵੇ, ਤੁਹਾਡਾ ਮੈਪ ਬਣਿਆ ਹੋਵੇ, ਡਿਜੀਟਲ ਮੈਪ ਬਣਿਆ ਹੋਵੇ, ਤੁਸੀਂ ਕਿੱਥੋਂ ਕਿੱਥੋਂ ਦੀ ਗਏ, ਕਿਹੜੇ ਕਿਹੜੇ ਕੈਮਰਿਆਂ ਮੂਰ ਦੀ ਲੰਘੇ, ਕਿੱਥੇ ਕਿੱਥੇ ਹੋਏ। ਸੋ ਕਹਿਣ ਦਾ ਭਾਵ ਬੱਸਾਂ ਗੱਲਾਂ ਹੋਈਆਂ ਬਗਾਨੇ ਬੱਸ ਚ, ਜਦੋਂ ਬਗਾਨੇ ਬੱਸ ਹੋਈਆਂ ਤੇ ਉਦੋਂ ਤੁਸੀਂ ਫਿਰ ਹਜ਼ਾਰਾਂ ਵਾਰੀ ਸੋਚਣਾ ਚਾਹੀਦਾ। ਇਹ ਮੈਂ ਪਹਿਲਾਂ ਵੀ ਅਕਸਰ ਖਬਰਾਂ ਚ ਕਹਿਣਾ ਤੇ ਅੱਜ ਜਿਹੜੀ ਟੈਕਸ ਦੀ ਖਬਰ ਆ ਰਹੀ ਆ ਉਹ ਇਹ ਆ ਰਹੀ ਆ ਵੀ ਪਿਛਲੇ ਦਿਨ ਨਾ $300 million ਦਾ ਇੱਕ ਸਟਰਕਚਰ ਖੜਾ ਕੀਤਾ ਸੀ ਸਰਕਾਰ ਨੇ ਤੇ ਉਹਦੀ ਥੋੜੀ ਜਿਹੀ ਕਿਤੇ ਨਾ ਕਿਤੇ ਵਿਰੋਧੀ ਧਿਰ ਨੇ ਉਦੋਂ ਦੀ ਵਿਰੋਧਤਾ ਵੀ ਕੀਤੀ ਸੀ ਵੀ ਇੰਨਾ ਰੁਪਈਆ ਕਾਹਦੇ ਤੇ ਲਾਇਆ ਜਾ ਰਿਹਾ, ਕਿਉਂ ਲਾਇਆ ਜਾ ਰਿਹਾ 300 million। ਉਹ ਲਾਇਆ ਜਾ ਰਿਹਾ ਸੀ ਵੀ ਟੈਕਸ ਦੇ ਢਾਂਚੇ ਨੂੰ ਹੋਰ ਸੁਚਾਰੂ ਬਣਾਇਆ ਜਾਵੇ ਤੇ ਇੱਕ ਟੀਮ ਗਠਿਤ ਕੀਤੀ ਗਈ ਸੀ ਜਿਹਨੂੰ ਕਿਹਾ ਗਿਆ ਸੀ ਵੀ ਆਧੁਨੀਕਰਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਟੀਮ ਜਿਹੜੀ ਗਠਿਤ ਕੀਤੀ ਗਈ ਸੀ ਜਿਹੜੀ ਕਿ ਟੈਕਸ ਨੂੰ ਹੋਰ ਨੇੜੇ ਤੋਂ ਬਚੂਗੀ ਤੇ ਉਦੋਂ ਬਾਅਦ ਫਿਰ ਉਹ ਦੱਸੂਗੀ ਕਿਉਂਕਿ 18,000 ਪਤਾ ਨਹੀਂ ਇੱਦਾਂ ਮੇਰੇ ਤਾਂ ਹੁਣ ਅੰਕੜੇ ਵੀ ਨਹੀਂ ਗਿਣੇ ਜਾਂਦੇ ਬਿਲੀਅਨ ਦਾ ਹਰ ਸਾਲ 181 billion ਦਾ ਹਰ ਸਾਲ ਇੱਕ ਉਹ ਆ ਰਿਹਾ ਜਾਣੀ ਕਿ ਗੈਪ ਆ ਰਿਹਾ ਟੈਕਸ ਦੇ ਵਿੱਚ ਜਿਵੇਂ ਹੁਣ ਆਸਟ੍ਰੇਲੀਆ ਦਾ ਜਿਹੜਾ ਮੰਨ ਲਓ ਇਕਾਨਮੀ ਦਾ ਤਾਂ ਪਤਾ ਹੀ ਹੁੰਦਾ ਵੀ ਇੰਨੇ ਰੁਪਈਏ ਆ ਜਿਹੜੇ ਉਹ ਇਨਵੈਸਟਮੈਂਟ ਹੋਈ ਆ ਤੇ ਇੰਨੇ ਹੋਏ ਤੇ ਉਹਦਾ ਜੋ ਐਂਡ ਤੇ ਅੰਕੜਾ ਮਿਲਦਾ ਨਾ ਤਾਂ $181 billion ਉਹ ਬਿਨਾਂ ਕਿਸੇ ਲੇਖੇ ਜੋਖੇ ਦੇ ਟੱਪ ਜਾਂਦਾ। ਉਹਨੂੰ ਕੰਟਰੋਲ ਕਰਨ ਲਈ ਸਰਕਾਰ ਨੇ 300 million ਦੀ ਇੱਕ ਕਮੇਟੀ ਦਾ ਗਠਨ ਕੀਤਾ ਜਿਹਦਾ 300 million ਸਾਲਾਨਾ ਖਰਚਾ ਤੇ ਪਰ ਉਸ ਕਮੇਟੀ ਨੇ ਪਹਿਲੇ ਸਾਲ ਹੀ ਰਿਜ਼ਲਟ ਦਿੱਤਾ ਜੀ ਤੇ 9.6 billion ਦੇਖ ਲਓ ਵੀ 300 million ਲੱਗਿਆ ਸੀ ਪਰ 9.6 billion ਜਿਹੜਾ ਟੈਕਸ ਜਨਰੇਟ ਕਰਕੇ ਦਿੱਤਾ ਸਰਕਾਰ ਨੂੰ ਇੱਕ ਸਾਲ ਦੇ ਵਿੱਚ ਤੇ ਉਹਨਾਂ ਨੇ ਕਿੱਥੋਂ ਕੀਤਾ ਹੁਣ ਇਹ ਗੱਲ ਆ ਜਾਂਦੀ ਹੈ ਸਭ ਤੋਂ ਵੱਡੀ ਉਹਨਾਂ ਨੇ ਕੀਤਾ ਜੀ ਫੇਸਬੁੱਕ ਤੋਂ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਟੈਕਸ ਡਿਪਾਰਟਮੈਂਟ ਫੇਸਬੁੱਕ ਤੇ ਬੈਠਾ ਬਿਲਕੁਲ ਜੀ ਉਹ ਫੇਸਬੁੱਕ ਤੇ ਬੈਠਾ ਉਹਨਾਂ ਨੇ ਇਹੋ ਜਿਹੇ ਬੰਦੇ ਫੜੇ ਜਿਹੜੇ ਬੰਦਿਆਂ ਨੂੰ 21 ਤਾਂ ਸੀਰੀਅਸ ਕ੍ਰਾਈਮ ਦੇ ਬੰਦੇ ਫੜੇ ਗਏ ਫੇਸਬੁੱਕ ਤੇ ਜਿਹੜੇ ਬੰਦਿਆਂ ਨੇ ਹੁਣ ਕੀ ਸੀ ਵੀ ਮੇਰੇ ਵਰਗਾ ਸੈਲਫੀਆਂ ਦਾ ਸ਼ੌਕੀਨ ਹੁੰਦਾ ਥਾਂ ਥਾਂ ਤੇ ਸੈਲਫੀਆਂ ਪਾਉਂਦਾ ਇੱਕ ਪਰਿਵਾਰ ਦੀ ਜੇ ਮੈਂ ਉਦਾਹਰਨ ਦੇਵਾਂ ਤਾਂ ਇੱਕ ਪਰਿਵਾਰ ਆਪਦਾ ਜਿਹੜਾ ਟੈਕਸ ਆ ਉਹ 3-4 ਜੀਆਂ ਦੀ ਇਨਕਮ ਸੀ ਜਿਹੜੀ ਉਹ 40,000 ਦਿਖਾ ਕੇ ਤੇ ਆਪਦੇ ਆਪ ਨੂੰ ਬਹੁਤ ਮਿਨੀਮਮ ਟੈਕਸ ਦੇ ਵਿੱਚ ਉਹਨੇ ਰੱਖਿਆ ਹੋਇਆ ਸੀ ਤੇ ਉਹਦੀ ਜਿਹੜੀ ਟੋਟਲ ਇਨਕਮ ਸੀਗੀ ਉਹ 1.5 lakh ਤੱਕ ਸੀਗੀ ਤੇ ਪਰ ਉਹ ਪਰਿਵਾਰ ਪਿਛਲੇ ਸਾਲ 4 ਵਾਰੀ ਓਵਰਸੀਜ਼ ਦੌਰਿਆਂ ਤੇ ਗਿਆ ਜਿੱਥੇ ਉਹਨਾਂ ਦੀਆਂ ਕਿਤੇ ਤਾਂ ਐਫਲ ਟਾਵਰ ਨਾਲ ਫੋਟੋਆਂ ਤੇ ਕਿਤੇ ਕਿਤੇ ਬਰਫੀਲੇ ਪਹਾੜਾਂ ਚ ਤੇ ਉਹ ਚੀਜ਼ਾਂ ਨੂੰ ਉਹਨਾਂ ਨੇ ਨੋਟਿਸ ਕੀਤਾ ਉਹਨਾਂ ਨੂੰ ਨੋਟਿਸ ਕਰਕੇ ਉਹਨਾਂ ਨੇ ਦੇਖਿਆ ਵੀ ਟੂਰ ਤੇ ਕੌਣ ਕੌਣ ਗਏ ਕਿੰਨੇ ਦਾ ਟੂਰ ਹੋ ਸਕਦਾ ਸੀ ਫਿਰ ਉਹਨਾਂ ਨੇ ਟੈਕਸ ਦੇ ਜਿਹੜੇ ਪੇਪਰ ਚੈੱਕ ਕੀਤੇ ਵੀ ਇਹ ਟੂਰ ਦੇ ਲਈ ਉਹਨਾਂ ਨੇ ਕਿੱਥੋਂ ਪੈਸਾ ਕੀਤਾ ਲਿਆਂਦਾ ਤਾਂ ਉਹ ਚੀਜ਼ਾਂ ਨਾਲ ਫਿਰ ਉਹਨਾਂ ਦੇ ਬਿਜ਼ਨਸ ਨੂੰ ਨੇੜੇ ਤੋਂ ਦੇਖਣ ਲੱਗ ਗਏ ਵੀ ਇੰਨਾ ਇੱਕ ਇਹਨਾਂ ਦੇ ਕੋਲ ਕੈਸ਼ ਮਨੀ ਆਉਂਦੀ ਆ ਕਿਉਂਕਿ ਉਹ ਸਾਰਾ ਕੁਝ ਕੈਸ਼ ਮਨੀ ਨਾਲ ਕੀਤਾ ਹੋਇਆ ਸੀ ਤੇ ਜੋ ਕੈਸ਼ ਮਨੀ ਆਉਂਦੀ ਆ ਤਾਂ ਫਿਰ ਉਹ ਕੈਸ਼ ਸ਼ੋਅ ਕਿਉਂ ਨਹੀਂ ਕੀਤਾ ਗਿਆ ਕਿਤੇ ਸੋ ਉਹ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਜ਼ਰੀਏ 9.6 billion ਜਿਹੜਾ ਪਹਿਲੇ ਸਾਲ ਦੇ ਵਿੱਚ ਸਰਕਾਰ ਨੇ ਕਢਾ ਲਿਆ ਤੇ ਹੁਣ ਅਗਲੇ ਜਿਹੜੇ ਇਹਦਾ ਕੋਈ ਵੀ ਹੋ ਸਕਦਾ ਇਹਦਾ ਜਿਹੜਾ ਸ਼ਿਕਾਰ ਇਸ ਚੀਜ਼ ਦਾ ਸੋ ਬੇਨਤੀ ਹੈ ਸਾਨੂੰ ਕੇਅਰ ਰੱਖਣੀ ਪੈਣੀ ਆ ਆਪਦੀ ਜੇ ਤੁਸੀਂ ਇਸ ਜ਼ਮਾਨੇ ਦੇ ਵਿੱਚੋਂ ਇਸ ਜ਼ਮਾਨੇ ਦੇ ਬਹੁਤ ਫਾਇਦੇ ਹੋ ਰਹੇ ਆ ਰਾਤ ਅਸੀਂ ਗੱਲ ਕਰ ਰਹੇ ਸੀਗੇ ਮੈਂ ਤੇ ਅਮਨਦੀਪ ਵੀ ਅਧੂਨਕਤਾ ਨੂੰ ਅਸੀਂ ਬੜੇ ਵਧੀਆ ਢੰਗ ਨਾਲ ਜਿਉਂ ਰਹੇ ਆ ਵਰਤ ਰਹੇ ਆ ਤੇ ਦੂਰੀਆਂ ਇੰਨੀਆਂ ਕੁ ਨੇੜੇ ਹੋ ਗਈਆਂ ਵੀ ਜਿਹੜਾ ਇੱਕ ਕੰਮ ਦੇ ਉੱਤੇ ਸਦੀਆਂ ਲੱਗ ਜਾਣੀਆਂ ਸੀ ਜਾਂ ਹੋ ਸਕਦਾ ਵੀ 2-4 ਸਾਲ 5 ਸਾਲਾਂ ਦੇ ਵਿੱਚ ਤੇ $1,000 ਲੱਗ ਕੇ ਹੁੰਦਾ ਤੇ ਉਹ ਕੰਮ ਕਈ ਵਾਰੀ ਇੱਕ ਫੋਨ ਕਾਲ ਦੇ ਵਿੱਚ ਹੋ ਜਾਂਦਾ। ਕੱਲ ਜੇ ਮੈਂ ਉਦਾਹਰਨ ਦੇਵਾਂ ਤਾਂ ਕੱਲ ਨਾ ਅਮਨਦੀਪ ਹੋਰਾਂ ਨੂੰ ਕੋਈ ਕਿਤਾਬ ਚਾਹੀਦੀ ਸੀ ਸਪੈਸ਼ਲ ਤੇ ਉਹ ਕਿਤਾਬ ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਨੇ ਲਾਂਚ ਕੀਤੀ ਸੀਗੀ ਤੇ ਉਹਨਾਂ ਨੇ ਕਹਿੰਦੇ ਵੀ ਇਹ ਕਿਤਾਬ ਦਾ ਕੋਈ ਆਪਾਂ ਅਰੇਂਜ ਕਰੀਏ ਕੋਈ ਤੁਹਾਡਾ ਪਾਕਿਸਤਾਨੀ ਮਿੱਤਰ ਲੱਭੋ। ਮੈਂ ਕਿਹਾ ਜੀ ਤੁਸੀਂ ਹੋਲਡ ਕਰੋ ਆਪਾਂ ਹੁਣੇ ਦੇਖਦੇ ਹਾਂ। ਮੈਂ ਪਾਕਿਸਤਾਨੀ ਮਿੱਤਰ ਨੂੰ ਫੋਨ ਮਾਰਿਆ ਜਦੋਂ ਮੈਂ ਉਹਨੂੰ ਦੱਸੀ ਸਾਰੀ ਯੂਨੀਵਰਸਿਟੀ ਕਿਤਾਬ ਉਹ ਆਦਾ ਬਾਈ ਜੀ ਮੇਰੇ ਤੋਂ 12 ਘੰਟਿਆਂ ਦੀ ਡਰਾਈਵ ਆ ਇੰਨੀ ਦੂਰ ਆ ਜਿੱਥੇ ਹੈਗੀ ਤੇ ਪਰ ਤੁਸੀਂ ਹੋਲਡ ਕਰੋ ਮੈਂ ਸੇਮ ਸ਼ਹਿਰ ਦਾ ਇੱਕ ਬੰਦਾ ਵਿੱਚ ਲੈਣਾ। ਉਹਨਾਂ ਨੇ ਜੀ ਸੇਮ ਸ਼ਹਿਰ ਦਾ ਇੱਕ ਬੰਦਾ ਵਿੱਚ ਲਿਆ ਤੇ ਉਹ ਬੰਦੇ ਨੂੰ ਜਦੋਂ ਅਸੀਂ ਦੱਸਿਆ ਉਹ ਆਦਾ ਜੀ ਬਿਲਕੁਲ ਜੀ ਸਿਰ ਮੱਥੇ ਤੁਹਾਡੀ ਇਹ ਕਿਤਾਬ ਤੁਹਾਡੀਆਂ ਇਸ ਬੰਦੇ ਜਿਹੜੇ ਬੰਦੇ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਜਿਹੜੇ ਬੰਦੇ ਨੇ ਰਾਈਟਰ ਉਹਨਾਂ ਦਾ ਟੈਲੀਫੋਨ ਨੰਬਰ ਉਹ ਸਾਰਾ ਕੁਝ ਆ ਲਓ ਜੀ ਤੁਹਾਨੂੰ ਹੁਣੇ ਇਨਬੋਕਸ ਕਰ ਦਿੰਦੇ ਆ ਤੇ ਸਾਰੀ ਕੁਝ ਚੀਜ਼ਾਂ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਮੁਹੱਈਆ। ਕਹਿਣ ਦਾ ਭਾਵ ਅਸੀਂ 3 ਮਿੰਟਾਂ ਦੇ ਵਿੱਚ ਇੱਕ ਉਹ ਚੀਜ਼ ਹਾਸਲ ਕਰ ਲਈ ਜਿਹੜੀ ਤੇ ਜੇ ਪੁਰਾਣੇ ਜ਼ਮਾਨੇ ਦੇ ਵਿੱਚ ਗੱਲ ਕਰੀਏ ਤਾਂ ਉਹਦੇ ਤੇ ਸ਼ਾਇਦ ਸਾਲਾਂ ਵੱਧੀ ਲੱਗ ਜਾਂਦੇ ਤੇ ਹੋ ਸਕਦਾ ਉਹ ਉੱਥੋਂ ਤੱਕ ਟੀਚੇ ਤੱਕ ਅਸੀਂ ਪਹੁੰਚ ਵੀ ਨਾ ਸਕਦੇ। ਸੋ ਕਹਿਣ ਦਾ ਭਾਵ ਆ ਜੇ ਅੱਜ ਦੀ ਡਿਜੀਟਲ ਜ਼ਮਾਨਾ ਜੇ ਇੰਨਾ ਕੁ ਤੇਜ਼ ਤੇ ਸਾਨੂੰ ਇੰਨੇ ਕੁ ਫਾਇਦੇ ਹੋ ਗਏ ਨਾ ਤਾਂ ਫਿਰ ਨਾਲ ਨਾਲ ਸਾਨੂੰ ਇਹ ਨੁਕਸਾਨ ਵੀ ਹੋ ਗਏ ਵੀ ਸਾਡੀ ਪ੍ਰਾਈਵੇਸੀ ਕਿਤੇ ਨਹੀਂ ਰਹੀ।
ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਸਿਸਟਮ ਦੇ ਵਿੱਚ ਜਿਹੜੀ ਸਖਤੀ ਆ ਉਹ ਹੋਣੀ ਜ਼ਰੂਰੀ ਵੀ ਹੁੰਦੀ ਆ ਪਰ ਉਹਦੇ ਲਈ ਸਾਨੂੰ ਵੀ ਹਮੇਸ਼ਾ ਅਵੇਅਰ ਰਹਿਣਾ ਚਾਹੀਦਾ ਕਿਉਂਕਿ ਬਹੁਤੀ ਵਾਰ ਅਸੀਂ ਅਣਜਾਣੇ ਦੇ ਵਿੱਚ ਕਈ ਵਾਰ ਇਹੋ ਜਿਹੜੇ ਕੰਮ ਆ ਜਿਵੇਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਹਨਾ, ਤੇ ਅਸੀਂ ਕਈ ਵਾਰ ਸਹੀ ਚੱਲਦੇ ਹੁੰਦੇ ਹੋਏ ਵੀ ਕਈ ਵਾਰ ਗਲਤ ਸਾਬਤ ਹੁੰਦੇ ਆ। ਸੋ ਮੈਨੂੰ ਲੱਗਦਾ ਕਿ ਸਾਨੂੰ ਆਪ ਨੂੰ ਵੀ ਜਿਹੜੀ ਆਪਣੀ ਇਨਕਮ ਆ ਉਹ ਸਹੀ ਤਰੀਕੇ ਦੇ ਨਾਲ ਦਰਸਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਸਹੀ ਤਰ੍ਹਾਂ ਜਿਹੜਾ ਆਪਾਂ ਟੈਕਸ ਭਰ ਸਕੀਏ। ਸੋ ਉਹ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਹਮੇਸ਼ਾ ਹੀ ਕਮੀਆਂ ਰਹੀਆਂ ਜਾਂ ਜਿਹੜੀਆਂ ਖਾਮੀਆਂ ਕਰਕੇ ਅਸੀਂ ਇੱਥੇ ਆਏ ਹਾਂ, ਸੋ ਉਹ ਚੀਜ਼ਾਂ ਜਿਹੜੀਆਂ ਉਹ ਇੱਥੇ ਨਾ ਦੁਹਰਾਈਆਂ ਜਾਣ।
ਜੀ ਬਿਲਕੁਲ ਜੀ, ਆਸ ਕਰਦੇ ਹਾਂ ਇਹਨਾਂ ਚੀਜ਼ਾਂ ਕਰਕੇ ਆਪਾਂ ਸੁਬਹ ਸੁਬਹ ਪ੍ਰੋਗਰਾਮਾਂ ਦੇ ਵਿੱਚ ਇਹੋ ਜਿਹੇ ਮੁੱਦੇ ਠਾਉਣੇ ਆ ਵੀ ਅਸੀਂ ਨਾ ਕਿਸੇ ਚੀਜ਼ ਦੇ ਮਾੜੇ ਕੰਮ ਦੇ ਭਾਈਵਾਲ ਬਣੀਏ, ਕੋਸ਼ਿਸ਼ ਹੋਵੇ ਅਸੀਂ ਤਾਂ ਚੰਗੇ ਕਾਰਜ ਵਾਲੇ ਪਾਸੇ ਆਪਦਾ ਜਿਹੜੀ ਇਨਪੁਟ ਪਾ ਸਕੀਏ।
ਬਿਲਕੁਲ ਜੀ, ਚੰਗੇ ਕਾਰਜ ਦੀ ਗੱਲ ਕਰੀਏ ਤਾਂ ਜਿਵੇਂ ਕੱਲ ਤੋਂ ਹੀ ਹਰਮਨ ਰੇਡੀਓ ਤੇ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਸੋ ਅੱਜ ਵੀ ਕੁਝ ਦੇਸ਼ਾਂ ਦੇ ਵਿੱਚ ਅੱਜ ਮਨਾਇਆ ਜਾਣਾ ਤੇ ਸੱਚੀ ਸੁੱਚੀ ਕਿਰਤ ਕਰਨ ਦਾ ਜਿਹੜਾ ਉਹਨਾਂ ਨੇ ਉਪਦੇਸ਼ ਦਿੱਤਾ ਆਪਣੀਆਂ ਸਿੱਖਿਆਵਾਂ ਦੇ ਵਿੱਚ ਹਨਾ, ਉਹਨੂੰ ਧਾਰਨ ਕਰਨ ਦੀ ਲੋੜ ਹੈ ਅਸਲ ਦੇ ਵਿੱਚ ਹਨਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਬਹੁਤ ਵੱਡਾ ਨਾਰਾ ਇੱਕ ਉਹਨਾਂ ਨੇ ਸਾਨੂੰ ਦਿੱਤਾ ਸੀਗਾ, ਸੋ ਉਸ ਨਾਰੇ ਦੇ ਅਨੁਸਾਰ ਉਹਨਾਂ ਦੇ ਉਸ ਉਪਦੇਸ਼ ਦੇ ਅਨੁਸਾਰ ਜੇ ਜ਼ਿੰਦਗੀ ਜਿਹੜੀ ਆ ਜੀਵੀ ਜਾਵੇ ਤਾਂ ਬਹੁਤ ਸੌਖੀ ਵੀ ਹੋ ਸਕਦੀ ਆ, ਪਰ ਗੱਲ ਸਿਰਫ ਉਸ ਉਪਦੇਸ਼ ਨੂੰ ਵਸਾਉਣ ਦੀ ਹੁੰਦੀ ਆ ਆਪਣੇ ਮਨ ਦੇ ਵਿੱਚ ਜਾਂ ਫਿਰ ਧਾਰਨ ਕਰਨ ਦੀ ਹੁੰਦੀ ਆ ਕਿ ਅਸੀਂ ਸਿੱਖਿਆਵਾਂ ਨੂੰ ਧਾਰਨ ਕਿੱਥੋਂ ਤੱਕ ਕਰਦੇ ਹਾਂ। ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਵੀ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਗੁਰਬਾਣੀ ਦਾ ਇੱਕ ਅਣਮੁੱਲਾ ਖਜ਼ਾਨਾ ਸਾਨੂੰ ਦਿੱਤਾ, ਪਰ ਉਸ ਗੁਰਬਾਣੀ ਨੂੰ ਸਿਰਫ ਪੜ੍ਹਨ ਤੱਕ ਜਾਂ ਉਸ ਨੂੰ ਅਮਲ ਦੇ ਵਿੱਚ ਲਿਆਉਣ ਤੱਕ ਅਸੀਂ ਕਿੱਥੋਂ ਤੱਕ ਆਪਣੇ ਆਪ ਨੂੰ ਰੱਖਿਆ ਹੋਇਆ ਜਾਂ ਕਿੱਥੋਂ ਤੱਕ ਅਸੀਂ ਸੀਮਤ ਰਹਿ ਗਏ ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਤੇ ਬਰਾੜ ਸਾਹਿਬ, ਕੱਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਵੀ ਬਹੁਤ ਉਤਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਮਨਾਇਆ ਗਿਆ ਜੀ ਪੂਰੇ ਵਿਸ਼ਵ ਦੇ ਵਿੱਚ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੀ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੱਲ ਜਿਹੜਾ ਵਿਸ਼ੇਸ਼ ਦੀਵਾਨ ਸੀਗਾ ਤੇ ਸੰਗਤਾਂ ਨੇ ਭਰਪੂਰ ਹਾਜ਼ਰੀ ਲਵਾਈ ਆ ਜੀ, ਵੱਡੀ ਗਿਣਤੀ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਹਾਜ਼ਰ ਹੋਈਆਂ, ਹਰ ਧਰਮ ਹਰ ਫਿਰਕੇ ਦੇ ਲੋਕ ਜਿਹੜੇ ਆ ਜੀ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਦੇਖੇ ਗਏ ਆ।
ਬਿਲਕੁਲ ਜੀ, ਦੇਖੋ ਕੁਝ ਇੱਕ ਇਹੋ ਜਿਹੇ ਵਰਤਾਰੇ ਹੁੰਦੇ ਆ ਜਾਂ ਕੁਝ ਇੱਕ ਇਹੋ ਜਿਹੇ ਦਿਨ ਦਿਹਾੜੇ ਹੁੰਦੇ ਆ ਜਾਂ ਕੁਝ ਇੱਕ ਚੀਜ਼ਾਂ ਨਾਲ ਸਾਡੀਆਂ ਭਾਵਨਾਵਾਂ ਏਦਾਂ ਕਿ ਜੁੜੀਆਂ ਹੁੰਦੀਆਂ ਵੀ ਉਹਦੇ ਚ ਅਸੀਂ ਕਦੇ ਵੀ ਪਿੱਛੇ ਨਹੀਂ ਹਟਦੇ। ਸੋ ਜਦੋਂ ਬਾਬਾ ਨਾਨਕ ਦੀ ਗੱਲ ਆ ਜਾਂਦੀ ਆ ਤਾਂ ਉਦੋਂ ਸਾਡਾ ਜਿਹੜਾ ਤਨ ਮਨ ਜਿਹੜਾ ਉਹਨਾਂ ਦੇ ਨਾਂ ਨਾਲ ਹੀ ਇੱਕ ਤੁਸੀਂ ਫੀਲਿੰਗ ਲੈ ਕੇ ਦੇਖੋ ਵੀ ਕੀ ਫੀਲਿੰਗ ਆਉਂਦੀ ਆ ਹਰ ਬੰਦੇ ਦੇ ਵਿੱਚ,
ਸਕੂਨ ਮਿਲਦਾ ਜੀ,
ਸਕੂਨ ਮਿਲਦਾ, ਇੱਕ ਵੱਖਰੇ ਕਿਸਮ ਦਾ ਇੱਕ ਸਕੂਨ ਮਿਲਦਾ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਭਾਵਨਾਵਾਂ ਇੰਨੀਆਂ ਜੁੜੀਆਂ ਤੇ ਉਹ ਭਾਵਨਾਵਾਂ ਨੂੰ ਅਸੀਂ ਉਜਾਗਰ ਕਰਨ ਦਾ ਜਿਹੜਾ ਬੇੜਾ ਹੱਥੋਂ ਨਹੀਂ ਗਵਾਉਂਦੇ ਤੇ ਉਸ ਤਹਿਤ ਕੱਲ ਆਸਟ੍ਰੇਲੀਆ ਭਰ ਦੇ ਵਿੱਚ ਸਾਰੇ ਕਿਤੇ ਜਿੱਥੇ ਵੀ ਜਿੰਨਾ ਕੁ ਬੰਦਾ ਕੋਈ ਇਨਵੋਲਵਮੈਂਟ ਕਰ ਸਕਦਾ ਸੀ ਉਹ ਕੀਤੀ ਆ। ਤੇ ਦੂਜੀ ਮੈਂ ਦੇਖਿਆ ਸਰਕਾਰੀ ਦਰਬਾਰੇ ਵੀ ਕੱਲ ਸਾਡੇ ਇੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਜਿਹੜੇ ਲੈਜਿਸਲੇਟਿਵ ਜਿਹੜੀ ਅਸੈਂਬਲੀ ਆ ਉਹਦੇ ਜਿਹੜੇ ਪ੍ਰੈਜ਼ੀਡੈਂਟ ਆ ਰਸਲ ਵਾਟਲੇ ਤੇ ਉਹਦਾ ਡਾਣਾ ਵਾਟਲੇ ਜਿਹੜੇ ਕਿ ਟੋਰੈਂਸ ਤੋਂ ਐਮ ਪੀ ਆ, ਉਹਨਾਂ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਕੱਲ ਤੇ ਉਹਨਾਂ ਨੇ ਇਸ ਪਾਰਲੀਮੈਂਟ ਹਾਊਸ ਦੇ ਵਿੱਚ ਤਕਰੀਬਨ ਜਿੰਨੇ ਵੀ ਸਿੱਖ ਨੁਮਾਇੰਦੇ ਸੀ ਮੇਨ ਇਸ ਸਾਊਥ ਆਸਟ੍ਰੇਲੀਆ ਦੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਮੌਕੇ ਤੇ ਪਾਰਲੀਮੈਂਟ ਦੇ ਵਿੱਚ ਵਿਚਾਰ ਚਰਚਾ ਕੀਤੀ, ਉੱਥੇ ਲੈਕਚਰ ਹੋਏ, ਉੱਥੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਯਾਦ ਕੀਤਾ ਗਿਆ। ਸੋ ਇੱਕ ਬੜਾ ਵਧੀਆ ਪਿਰਤ ਪਈ ਆ, ਪਹਿਲੀ ਵਾਰ ਪਾਰਲੀਮੈਂਟ ਹਾਊਸ ਦੇ ਵਿੱਚ ਰਿਕਾਰਡ ਹੋਈ ਇਹ ਚੀਜ਼ ਤਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਕਹਿ ਸਕਦੇ ਹਾਂ ਰਿਕੋਗਨਾਈਜ਼ ਹੋਏ ਹਾਂ ਅਸੀਂ ਇਹਨਾਂ ਚੀਜ਼ਾਂ ਨਾਲ। ਬਹੁਤ ਫਰਕ ਪੈਂਦਾ ਕਿਉਂਕਿ ਜਦੋਂ ਇਹ ਜ਼ਿਕਰ ਆਉਂਦਾ ਤਾਂ ਲੋਕ ਸਰਚ ਕਰਦੇ ਆ, ਦੇਖਦੇ ਆ, ਮੰਨ ਲਓ ਅੱਜ 10 ਅਖਬਾਰਾਂ 'ਚ 20 ਅਖਬਾਰਾਂ 'ਚ ਇਹ ਗੱਲ ਲੱਗਦੀ ਆ ਤਾਂ ਉਹ ਲੋਕ ਜ਼ਰੂਰ ਬੈਠ ਕੇ ਜਿਹੜਾ ਇਹ ਗੂਗਲ ਬਾਬਾ ਨਾਨਕ ਕਰਕੇ ਜ਼ਰੂਰ ਦੇਖਣਗੇ, ਦੇਖਦੇ ਆ ਤਾਂ ਫਿਰ ਉਹਨਾਂ ਨੂੰ ਕੁਛ ਨਾ ਕੁਛ ਪਤਾ ਚੱਲਦਾ ਵੀ ਇਹ ਵੀ ਇੱਕ ਜਿਹੜਾ ਪੈਗੰਬਰ ਹੋਏ ਆ ਜਿਹੜੇ ਉਹ ਕਮਿਊਨਿਟੀਆਂ ਨੂੰ ਜਿਹੜੀਆਂ ਰੱਬ ਤੋਂ ਦੂਰ ਹੋ ਚੱਲੀਆਂ ਜਾਂ ਜਿਹੜੀ ਨਵੀਂ ਜਨਰੇਸ਼ਨ ਦੂਰ ਹੋ ਰਹੀ ਆ ਤਾਂ ਉਹਨਾਂ ਲਈ ਇੱਕ ਬੜੇ ਵੱਡੇ ਰਾਹ ਦਸੇਰੇ ਦੇ ਤੌਰ ਦੇ ਉੱਤੇ ਆਉਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਪਹਿਲੀ ਜਿਹੜਾ ਫਲਸਫਾ ਬਾਬੇ ਨਾਨਕ ਦਾ ਨਾਮ ਜਪੋ ਵੰਡ ਛਕੋ ਕਿਰਤ ਕਰੋ ਉਹ ਹਰ ਇੱਕ ਨੂੰ ਆਪਦੇ ਵੱਲ ਖਿੱਚ ਕੇ ਲਿਆਂਦਾ ਤੇ ਇਸ ਕਰਕੇ ਇਹ ਬਹੁਤ ਵਧੀਆ ਸੀ ਜੀ। ਤੇ ਅਸੀਂ ਫੇਰ ਅੱਜ ਹਰਮਨ ਰੇਡੀਓ ਤੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਇਸ ਲਈ ਵਧਾਈ ਦੇ ਪਾਤਰ ਕਹਿਣੇ ਆ ਵੀ ਆਧੁਨਿਕਤਾ ਜੇ ਆਈ ਆ ਤੇ ਆਧੁਨਿਕਤਾ ਨਾਲ ਜਿਹੜੇ ਸਾਡੇ ਇਹੋ ਜਿਹੇ ਦਿਹਾੜੇ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਹੁਣ ਕੱਲ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇਜ ਆਇਆ ਮੈਨੂੰ ਤੇ ਮੈਂ ਉਹ ਮੈਸੇਜ ਪੜ੍ਹ ਰਿਹਾ ਸੀ ਜਦੋਂ ਤੇ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਜਾ ਰਹੀ ਸੀ ਮੈਂ ਕਿਹਾ ਵੀ ਅੱਜ ਜਿੰਨੇ ਵਾਰੀ ਮੈਂ ਬਾਬਾ ਨਾਨਕ ਕਹਿ ਲੂੰਗਾ ਜਾਂ ਕਿਹਾ ਜਾਊਗਾ ਤਾਂ ਉਹ ਉਨੇ ਵਾਰੀ ਥੋੜਾ ਕਿਉਂਕਿ ਉਹ ਕਿਹਾ ਆਪ ਹੀ ਕਿਹਾ ਜਾਣਾ ਜਦੋਂ ਤੁਸੀਂ ਹਰ ਮੈਸੇਜ ਪੜ੍ਹਦੇ ਆ ਤਾਂ ਅਗਲਾ ਮੈਸੇਜ ਉਹ ਬਾਬੇ ਨਾਨਕ ਦੇ ਜ਼ਿਕਰ ਦਾ ਹੀ ਆਉਣਾ ਕਿਸੇ ਨੇ ਕੋਈ ਸ਼ਬਦ ਕਿਸੇ ਨੇ ਕਿਸੇ ਸ਼ਬਦ ਰੂਪ ਚ ਕਿਸੇ ਨੇ ਆਪੋ ਆਪਣੇ ਢੰਗ ਤਰੀਕੇ ਅਪਣਾ ਕੇ ਭੇਜਿਆ ਸੋ ਮੈਂ ਕਈ ਵਾਰੀ ਬਹੁਤਾਤ ਹੋ ਜਾਂਦੀ ਹੈ ਬੰਦਾ ਅੱਕ ਵੀ ਜਾਂਦਾ ਕਈ ਚੀਜ਼ਾਂ ਤੋਂ ਪਰ ਮੈਂ ਜਵਾਬ ਤਾਂ ਨਹੀਂ ਸਾਰਿਆਂ ਨੂੰ ਦੇ ਸਕਿਆ ਪਰ ਮੈਂ ਕੱਲੇ ਕੱਲੇ ਮੈਸੇਜ ਨੂੰ ਪੜ੍ਹਿਆ ਜ਼ਰੂਰ ਮੈਨੂੰ ਸਿਰਫ਼ ਮੈਨੂੰ ਇਹ ਅਹਿਸਾਸ ਹੋਇਆ ਵੀ ਮੈਨੂੰ ਲੱਗਦਾ ਵੀ ਇਹਦੇ ਨਾਲ ਮੈਂ ਵੱਧ ਵਾਰ ਜਿਹੜਾ ਬਾਬਾ ਨਾਨਕ ਦੇ ਨੇੜੇ ਹੋ ਲਾਂਗਾ
ਜੀ ਤੇ ਬਿਲਕੁਲ ਜੀ ਕੱਲ ਨਨਕਾਣਾ ਸਾਹਿਬ ਦੇ ਵਿਚ ਵੀ ਕਾਫੀ ਉਤਸ਼ਾਹ ਦੇ ਨਾਲ ਗੁਰਪੁਰਬ ਮਨਾਏ ਜਾਣ ਦੀਆਂ ਖ਼ਬਰਾਂ ਜਿਹੜੀਆਂ ਉਹ ਅੱਜ ਅਖਬਾਰ ਦੀ ਮੁੱਖ ਸੁਰਖੀ ਬਣੀਆਂ ਨੇ ਸੋ ਗੁਰਪੁਰਬ ਨੂੰ ਸਮਰਪਿਤ ਕਹਿੰਦੇ ਵਿਸ਼ਾਲ ਨਗਰ ਕੀਰਤਨ ਜਿਹੜਾ ਆ ਉਹ ਵੀ ਕੱਢਿਆ ਗਿਆ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਤੇ ਇਸ ਨਗਰ ਕੀਰਤਨ ਦੇ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਆਈਆਂ ਸੰਗਤਾਂ ਜੀ ਉਨ੍ਹਾਂ ਨੇ ਹਾਜ਼ਰੀਆਂ ਭਰੀਆਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਤਾਰਾ ਸਿੰਘ ਆ ਉਨ੍ਹਾਂ ਨੇ ਦਸਿਆ ਜੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਉਹ ਨਨਕਾਣਾ ਸਾਹਿਬ ਤੋਂ 12 ਵਜੇ ਆਰੰਭ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਵਿਸ਼ੇਸ਼ ਦੀਵਾਨ ਆ ਜੀ ਉਹਦੇ ਵਿਚ ਵੀ ਜਿਹੜੀਆਂ ਹਾਜ਼ਰੀਆਂ ਆ ਉਹ ਸੰਗਤਾਂ ਨੇ ਭਰੀਆਂ ਆ ਸੋ ਕਾਫੀ ਉਤਸ਼ਾਹ ਦੇ ਨਾਲ ਪਾਕਿਸਤਾਨ ਦੇ ਵਿਚ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਗਮਨ ਪੁਰਬ ਆ ਉਹ ਮਨਾਇਆ ਗਿਆ
ਜੀ ਜੀ ਬਿਲਕੁਲ ਬੜੀ ਚੰਗਾ ਲੱਗਿਆ ਕੱਲ ਸਾਰਾ ਦਿਹਾੜੀ ਇਸ ਚੀਜ਼ ਦੇ ਬਾਰੇ ਪੜ੍ਹ ਕੇ ਸੁਣ ਕੇ ਸੋ ਉਮੀਦ ਕਰਦੇ ਹਾਂ ਜੀ ਅਸੀਂ ਨਾਲ ਐਦ ਵੀ ਲਿਆ ਹੋਊਗਾ ਵੀ ਅਸੀਂ ਬਾਬੇ ਨਾਨਕ ਦੇ ਜਿਹੜੇ ਪਦ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰਾਂਗੇ
ਜੀ ਬਿਲਕੁਲ ਤੇ ਬਰਾੜ ਸਾਹਿਬ ਕੱਲ ਗੁਰਪੁਰਬ ਦੇ ਮੌਕੇ ਤੇ ਸੁਪਰ ਮੂਨ ਵੀ ਨਜ਼ਰ ਆਇਆ ਸੋ ਕਾਫੀ ਸਾਲਾਂ ਬਾਅਦ 68 ਸਾਲਾਂ ਬਾਅਦ ਸੋ ਇਹ ਸੁਪਰ ਮੂਨ ਜਿਹੜਾ ਜੀ ਅਸਮਾਨ ਦੇ ਵਿਚ ਨਜ਼ਰ ਆਇਆ ਤੇ ਕੱਲ ਕਾਫੀ ਜ਼ਿਆਦਾ ਉਤਸੁਕਤਾ ਵੀ ਸੀਗੀ ਲੋਕਾਂ ਦੇ ਵਿਚ ਇਸ ਸੁਪਰ ਮੂਨ ਨੂੰ ਵੇਖਣ ਦੀ ਮੈਂ ਆਪਣੀ ਬੇਟੀ ਦੀ ਗੱਲ ਕਰਾਂ ਤੇ ਅਸੀਂ ਜਦੋਂ ਗੁਰਦੁਆਰਾ ਸਾਹਿਬ ਗਏ ਹਾਂ ਹਾਜ਼ਰੀ ਭਰਨ ਦੇ ਲਈ ਤੇ ਉਸ ਵੇਲੇ ਬੱਚਿਆਂ ਦੇ ਮਨ ਦੇ ਵਿਚ ਇਕ ਐਕਸਾਈਟਮੈਂਟ ਸੀਗੀ ਕਿ ਸੁਪਰ ਮੂਨ ਦਾ ਜਿਹੜਾ ਸਮਾਂ ਆ ਜੀ ਉਹ ਦੀਵਾਨ ਦੇ ਸਮੇਂ ਦੇ ਦੌਰਾਨ ਆ ਗਿਆ ਤੇ ਸਾਨੂੰ ਵਿੱਚੋਂ ਤੁਸੀਂ ਇਜਾਜ਼ਤ ਦਿਓ ਕਿ ਅਸੀਂ ਬਾਹਰ ਜਾ ਕੇ ਉਸ ਸਮੇਂ ਦੇ ਵਿਚ ਸੁਪਰ ਮੂਨ ਜਿਹੜਾ ਆ ਉਹ ਦੇਖ ਸਕੀਏ ਤੇ ਪੂਰੀ ਦੁਨੀਆਂ ਭਰ ਦੇ ਵਿਚ ਇਹ ਜਿਹੜਾ ਚਮਕੀਲਾ ਚੰਦਰਮਾ ਜਿਹੜਾ ਆ ਥੋੜੇ ਜਿਹੇ ਵੱਡੇ ਆਕਾਰ ਦਾ ਉਹ ਨਜ਼ਰ ਆਇਆ
ਜੀ ਜੀ ਬਿਲਕੁਲ ਤਕਰੀਬਨ 50,000 ਕਿਲੋਮੀਟਰ ਨੇੜੇ ਸੀਗਾ ਕੱਲ ਜਿਹੜਾ ਅੰਕੜੇ ਦੱਸ ਰਹੇ ਸੀ ਉਂਝ 4 ਲੱਖ ਦੇ ਦਾ ਤੇ ਕੱਲ 3.5 ਦੇ ਲਾਗੇ ਸੀ ਸੋ ਮੀਨਸ 50,000 ਕਿਲੋਮੀਟਰ ਨੇੜੇ ਜਿਹੜਾ ਇਹ ਸੀ ਧਰਤੀ ਦੇ ਤੇ ਇਹ ਤਕਰੀਬਨ ਸਟਰਕਚਰ ਦੇ ਹਿਸਾਬ ਨਾਲ ਜਿਵੇਂ ਕੁਦਰਤ ਨੇ ਇੱਕ ਬਣਾਇਆ ਹੋਇਆ ਜਿਹੜੀ ਆਵਾਗਮਨ ਦਾ ਜਿਹੜਾ ਇੱਕ ਸਿਸਟਮ ਚੰਦ ਸੂਰਜ ਧਰਤੀ ਦੇ ਵਿਚਾਲੇ ਵੀ ਜਿਹੜਾ ਆਪਸ ਵਿਚ ਘੁੰਮਣ ਦਾ ਸਿਸਟਮ ਬਣਾਇਆ ਉਹਦੇ ਤਹਿਤ ਇੱਕ ਇਹੋ ਜਿਹਾ ਐਂਗਲ ਆ ਵੀ ਜਿਹੜਾ ਇੰਨੇ ਚਿਰਾਂ ਬਾਅਦ ਆਇਆ ਤੇ ਹੁਣ ਅਗਲਾ ਜਿਹੜਾ 1934 ਦੇ ਵਿਚ ਮੈਨੂੰ 2034 ਦੇ ਵਿਚ ਆਉਣਾ ਸੋ ਕੱਲ ਮੈਂ ਵੀ ਦੇਖਿਆ ਜੀ ਤੇ ਜਿਹੜੀ ਕੱਲ ਜਿਹੜੀ ਲਾਈਟ ਸੀ ਉਹ ਬੜੀ ਤੇਜ਼ ਸੀ ਚੰਦਰਮਾ ਦੀ ਆਮ ਨਾਲੋਂ ਤਾਂ ਉਹ ਆਮ ਨਾਰਮਲ ਤੁਸੀਂ ਚੰਦਰਮਾ ਦੀ ਜੇ ਤੁਸੀਂ ਫੋਟੋ ਖਿੱਚਦੇ ਹੋ ਤਾਂ ਤੁਸੀਂ ਫੋਟੋ ਸਾਫ਼ ਖਿੱਚ ਸਕਦੇ ਹੋ ਪਰ ਕੱਲ ਮੈਂ ਦੇਖਿਆ ਸੀ ਵੀ ਕੱਲ ਉਹ ਕੈਮਰੇ ਦੇ ਲੈਂਸ ਨੂੰ ਵੀ ਪ੍ਰਭਾਵਿਤ ਕਰ ਰਹੀ ਸੀਗੀ ਇੰਨਾ ਕੁ ਫਰਕ ਪੈਂਦਾ ਤਾਂ ਕੱਲ ਇਸ ਮੌਕੇ ਦਾ ਲੋਕਾਂ ਨੇ ਬਹੁਤ ਜਿਹੜਾ ਨਜ਼ਾਰਾ ਲਿਆ ਜੀ ਬਹੁਤ ਸਾਰੀ ਦੁਨੀਆਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਵੀ ਵੱਖਰੇ ਵੱਖਰੇ ਢੰਗ ਨਾਲ ਕੋਈ ਚੰਦ ਮੂੰਹ ਚ ਪਾ ਕੇ ਕੋਈ ਚੰਦ ਹੱਥ ਤੇ ਚੱਕ ਕੇ ਕੋਈ ਸਿਰ ਤੇ ਰੱਖ ਕੇ ਤਾਂ ਏਦਾਂ ਦੀਆਂ ਫੋਟੋਆਂ ਕੱਲ ਬਹੁਤ ਦੇਖਣ ਨੂੰ ਮਿਲੀਆਂ
ਜੀ ਮੈਲਬਨ ਦੇ ਵਿਚ ਥੋੜੀ ਜਿਹੀ ਦਿੱਕਤ ਇਹ ਆਈ ਆ ਕਿ ਕੱਲ ਬੱਦਲਵਾਈ ਕਾਫੀ ਜ਼ਿਆਦਾ ਸੀਗੀ ਸੋ ਉਹ ਆਨੰਦ ਜਿਹੜਾ ਆ ਉਹ ਨਹੀਂ ਲੈ ਸਕੇ ਜਿਹੜਾ ਸਾਫ਼ ਅਸਮਾਨ ਦੇ ਵਿਚ ਸ਼ਾਇਦ ਆਉਂਦਾ ਪਰ ਫਿਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਜੀ ਉਹ ਉਡੀਕ ਦੇ ਵਿਚ ਸੀਗੇ ਕਿ ਕਦੋਂ ਉਹ ਇਹ ਸੁਪਰ ਮੂਨ ਜਿਹੜਾ ਉਹ ਦੇਖ ਸਕਣ ਬਰਾੜ ਸਾਹਿਬ ਸਾਡੇ ਨਾਲ ਕੁਛ ਦੋਸਤ ਵੀ ਜੁੜ ਰਹੇ ਆ ਤੇ ਖ਼ਬਰਾਂ ਜਿਹੜੀਆਂ ਜੀ ਉਹ ਅਸੀਂ ਅਜੇ ਲੈਣੀਆਂ ਨੇ ਪਰ ਨਾਲ ਹੀ ਨਾਲ ਖ਼ਬਰਾਂ ਦੇ ਰਿਲੇਟਡ ਹੀ ਕੁਛ ਜਿਹੜੇ ਮੈਸੇਜ ਆ ਉਹ ਸਾਡੇ ਤੱਕ ਪਹੁੰਚ ਰਹੇ ਆ ਸੋ ਜਿਸ ਜਿਸ ਤਰ੍ਹਾਂ ਦੀ ਖ਼ਬਰ ਹੈ ਮੈਂ ਉਸ ਤਰ੍ਹਾਂ ਦਾ ਜਿਹੜਾ ਉਹ ਮੈਸੇਜ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੀ ਜ਼ਰੂਰ ਅਗਲੀ ਖ਼ਬਰ ਵੱਲ ਚਲੀਏ ਤਾਂ ਬਰਾੜ ਸਾਹਿਬ ਨੋਟਾਂ ਦੀ ਕਿੱਲਤ ਜਿਹੜੀ ਆ ਜੀ ਉਹ ਅਜੇ ਵੀ ਇਸੇ ਤਰ੍ਹਾਂ ਭਾਰਤ ਦੇ ਵਿਚ ਚੱਲ ਰਹੀ ਹੈ ਤੇ ਜੰਗੀ ਪੱਧਰ ਤੇ ਇਸ ਕਿੱਲਤ ਦੇ ਨਾਲ ਸਰਕਾਰ ਨਿਪਟੇਗੀ ਇਹ ਪ੍ਰਧਾਨ ਮੰਤਰੀ ਮੋਦੀ ਨੇ ਬਿਆਨ ਦਿੱਤਾ ਤੇ ਦੂਰ ਦਰਾਜ ਤੱਕ ਨੋਟ ਪਹੁੰਚਾਉਣ ਦੇ ਕੰਮ ਚ ਕਹਿੰਦੇ ਹੈਲੀਕਾਪਟਰ ਜਿਹੜੇ ਆ ਜੀ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਪੀ ਐਮ ਜਿਹੜੇ ਆ ਜੀ ਉਹਨਾਂ ਨੇ ਆਪਣੀ ਅਗਵਾਈ ਦੇ ਵਿਚ ਰਾਤੀ ਇਕ ਵਜੇ ਤੱਕ ਇਕ ਉੱਚ ਪੱਧਰੀ ਜਿਹੜੀ ਮੀਟਿੰਗ ਆ ਉਹ ਕੀਤੀ ਆ ਤੇ ਇਸ ਮੀਟਿੰਗ ਦੇ ਵਿਚ ਆਰ ਬੀ ਆਈ ਵਿੱਤ ਮੰਤਰਾਲਾ ਤੇ ਸੰਬੰਧਿਤ ਵਿਭਾਗਾਂ ਦੇ ਮੰਤਰੀ ਤੇ ਅਫਸਰ ਜਿਹੜੇ ਆ ਉਹ ਮੌਜੂਦ ਸੀਗੇ ਤੇ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਕਹਿੰਦੇ ਦੂਰ ਕਰਨ ਦੇ ਲਈ ਕਈ ਅਹਿਮ ਫੈਸਲੇ ਵੀ ਲਏ ਗਏ ਆ।
ਬਿਲਕੁਲ ਜੀ, ਥੋੜੀ ਜੀ ਜਿਹੜੀ ਦਿੱਕਤ ਇਹ ਆਈ ਆ ਵੀ ਜਦੋਂ ਏਡਾ ਵੱਡਾ ਕੰਮ ਕਰਨਾ ਪੈਂਦਾ ਨਾ ਤੇ ਉਹਦੀ ਪਲਾਨਿੰਗ ਬਹੁਤ ਵੱਡੇ ਪੱਧਰ ਤੇ ਕਰਨੀ ਪੈਣੀ ਸੀਗੀ ਤੇ ਉਹਦੀ ਪਲਾਨਿੰਗ ਜੇ ਵੱਡੇ ਪੱਧਰ ਤੇ ਕਰਨੀ ਪੈਣੀ ਸੀ ਤਾਂ ਉਸ ਤੋਂ ਉਹਦੀ ਗੱਲ ਲੀਕ ਹੋਣ ਦੇ ਜਿਹੜੇ ਖਤਰੇ ਸੀਗੇ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਗੱਲ ਜ਼ਿਆਦਾ ਆੜੇ ਆ ਰਹੀ ਹੈ ਸਾਰੇ ਕੰਮ ਦੇ ਵਿੱਚ। ਪਹਿਲਾਂ ਇਨਵੋਲਵਮੈਂਟ ਉਹਨੇ ਬੰਦਿਆਂ ਦੀ ਨਹੀਂ ਕੀਤੀ ਗਈ ਇਹ ਸਾਰੇ ਜਿਹੜੇ ਕੰਮ ਦੇ ਵਿੱਚ ਤੇ ਇਹ ਰੱਖਿਆ ਗਿਆ ਵੀ ਘੱਟ ਤੋਂ ਘੱਟ ਬੰਦੇ ਇਨਵੋਲਵ ਰਹਿ ਕੇ ਆਪਰੇਸ਼ਨ ਕੀਤਾ ਜਾਵੇ। ਪਰ ਜਦੋਂ ਆਪਰੇਸ਼ਨ ਹੋਇਆ ਤਾਂ ਉਦੋਂ ਬਾਅਦ ਅਚਾਨਕ ਜਿਹੜੀ ਹਾਹਾਕਾਰ ਮਚਣੀ ਉਹ ਲਾਜ਼ਮੀ ਹੋ ਗਈ ਸੀਗੀ। ਕਾਰਨ ਇਹੀ ਸੀ ਵੀ ਇਹਦੇ ਵਿੱਚ ਜਿਹੜਾ ਸਿਸਟਮ ਸੀ ਉਵੇਂ ਸੋਚਿਆ ਨਹੀਂ ਗਿਆ, ਸਿਸਟਮ ਦੇ ਉੱਤੇ ਓਨਾ ਕੰਮ ਨਹੀਂ ਕੀਤਾ ਗਿਆ। ਜਿਵੇਂ ਹੁਣ ਨੋਟ ਦੀ ਜੇ ਕੋਈ ਵੀ ਨਵਾਂ ਨੋਟ ਛਪਦਾ ਤਾਂ ਉਹ ਇੱਕ ਇੱਕ ਹਰ ਚੀਜ਼ ਦਾ ਪੈਮਾਨਾ ਸਟੈਂਡਰਡ ਹੁੰਦਾ, ਉਹ ਸਟੈਂਡਰਡ ਤੋਂ ਕਿਤੇ ਨਾ ਕਿਤੇ ਬਾਹਰ ਨਿਕਲ ਗਿਆ। ਹੁਣ 2000 ਦਾ ਨੋਟ ਨਵਾਂ ਬਣਾਇਆ ਪਰ ਉਹਦੇ ਲਈ ਇਹ ਨਹੀਂ ਦੇਖੀ ਗਈ ਵੀ ਏ ਟੀ ਐਮ ਮਸ਼ੀਨਾਂ ਜਿਹੜੀਆਂ ਉਹ 2000 ਦੇ ਨੋਟ ਨੂੰ ਕਿਸ ਢੰਗ ਨਾਲ ਕਾਊਂਟ ਕਰ ਰਹੀਆਂ, ਕਿਵੇਂ ਉਹ ਗਿਣਨਗੀਆਂ ਜਾਂ ਕਿਵੇਂ ਰਿਕੋਗਨਾਈਜ਼ ਕਰਨਗੀਆਂ, ਕੀ ਉਹ ਚ ਪੁਰਾਣੀਆਂ ਨਵੀਆਂ ਮਸ਼ੀਨਾਂ ਦਾ ਕੀ ਉਹਦੇ ਇਹਨਾਂ ਦੀ ਸਮਰੱਥਾ, ਕਿ ਇਹ ਚੀਜ਼ਾਂ ਦੇ ਉੱਤੇ ਵਿਚਾਰਾਂ ਹੋਣੀਆਂ ਬਣਦੀਆਂ ਸਨ ਪਹਿਲਾਂ। ਪਰ ਇਹ ਵਿਚਾਰਾਂ ਨਾ ਹੋਣ ਕਾਰਨ ਸਭ ਤੋਂ ਵੱਡੀ ਦਿੱਕਤ ਤਾਂ ਇਹ ਆਈ ਆ। ਦੂਜੀ ਦਿੱਕਤ ਪਤਾ ਹੀ ਸੀਗਾ ਵੀ ਜਿਹੜੀ ਚੀਜ਼ ਦੀ ਸ਼ਾਰਟੇਜ, ਜੇ ਹੁਣ ਤੁਸੀਂ ਅਰਬਾਂ ਦੇ ਵਿੱਚ ਕਰੰਸੀ ਖਤਮ ਕਰ ਰਹੇ ਹੋ ਤਾਂ ਉਹਦੀ ਜਿਹੜੀ ਸ਼ਾਰਟੇਜ ਨੂੰ ਤੁਸੀਂ ਮਿੰਟਾਂ ਦੇ ਵਿੱਚ ਨਹੀਂ ਪੂਰੀ ਕਰ ਸਕਦੇ, ਉਹਦੇ ਤੇ ਟਾਈਮ ਲੱਗਣਾ ਹੀ ਲੱਗਣਾ। ਇੱਕ ਚੀਜ਼ ਜਿਹੜੀ ਸਾਡੇ ਕਲਚਰ ਦੇ ਵਿੱਚ ਆ ਉਹ ਆ ਜੀ ਅਫਵਾਹ, ਸੁਣਾ ਸੁਣਾਈ, ਦੇਖਾ ਦਿਖਾਈ ਅਕਸਰ ਅਸੀਂ ਕਰਦੇ ਹਾਂ ਤੇ ਉਸ ਨੂੰ ਉਹ ਇੰਨੀ ਕੁ ਗੱਲ ਬਣ ਜਾਂਦੀ ਆ ਤੇ ਅਸੀਂ ਛੇਤੀ ਸਾਰੇ ਜਾਣੇ ਸੜਕਾਂ ਤੇ ਆ ਜਾਂਦੇ ਹਾਂ। ਇੱਕ ਇਹ ਵੀ ਵੱਡੀ ਦਿੱਕਤ ਆ। ਸੋ ਕਈ ਦਿੱਕਤਾਂ ਦਾ ਰਲਣ ਕਾਰਨ ਇਹ ਕੁਛ ਹੋਇਆ। ਵੈਸੇ ਕੁੱਲ ਮਿਲਾ ਕੇ ਜਿਹੜੀ ਆਮ ਬੰਦੇ ਦੀ ਜਿਹੜੀ ਉਹ ਰੌਲਾ ਪੈ ਰਿਹਾ ਵੀ ਏਦਾਂ ਹੋਏਗਾ, ਉਹ ਜ਼ਿਆਦਾਤਰ ਨਾ ਮੈਂ ਉਹਦੇ ਚ ਨੋਟ ਕੀਤਾ ਵੀ 70-80% ਅਫਵਾਹਾਂ ਦਾ ਦੌਰ ਜ਼ਿਆਦਾ ਆ, ਜਿਹੜੀਆਂ ਲੋਕ ਜਿਨ੍ਹਾਂ ਕਾਰਨ ਲਾਈਨਾਂ ਚ ਤੇ ਉਲਝੇ ਹੋਏ ਆ। ਨਹੀਂ ਤਾਂ ਮੇਰਾ ਜਿਹੜਾ ਮੰਨਣਾ ਵੀ ਜੇ ਤੁਸੀਂ ਕਹੋ ਵੀ 4000 ਰੁਪਈਏ ਨਾਲ ਵੀ ਤੁਸੀਂ ਆਮ ਜੇ ਪਰਿਵਾਰ ਆ ਜਿਹਨੂੰ ਕੋਈ ਨਹੀਂ ਕੋਈ ਬਾਹਲਾ ਨਾਰਮਲ ਜੇ ਜ਼ਿੰਦਗੀ ਦੇ ਵਿੱਚ ਤੁਸੀਂ ਲੋੜਾਂ ਤੇ ਕੰਟਰੋਲ ਕਰ ਲਓ ਤਾਂ ਤੁਸੀਂ ਹਫ਼ਤਾ ਕੱਢ ਸਕਦੇ ਹੋ, ਐਡੀ ਗੱਲ ਨਹੀਂ ਹੈਗੀ ਵੀ ਹਫ਼ਤਾ ਨਹੀਂ ਨਿਕਲਦਾ। ਸੋ ਬਹੁਤ ਸਾਰੀਆਂ ਚੀਜ਼ਾਂ ਦੀ ਪੇਮੈਂਟਾਂ ਉਹ ਚੈੱਕਾਂ ਨਾਲ ਹੋਰਾਂ ਨਾਲ ਹੁੰਦੀਆਂ, ਜਿਹੜਾ ਜਿਹੜਾ ਤਾਂ ਗਰੀਬੀ ਰੇਖਾ ਤੋਂ ਥੱਲੇ ਆ ਤੇ ਉਹਨੂੰ ਤਾਂ 4000 ਵੀ ਬਹੁਤ ਆ, ਉਹਨਾਂ ਦਾ ਮਹੀਨੇ ਦਾ ਬਜਟ ਵੀ ਕਈ ਵਾਰੀ 4000 ਹੁੰਦਾ। ਜੇ ਤੁਹਾਡਾ ਬਜਟ ਜ਼ਿਆਦਾ ਆ ਤਾਂ ਇਹਦਾ ਮਤਲਬ ਤੁਹਾਡੇ ਕੋਲ ਚੈੱਕ ਵੀ ਹੋਊਗਾ, ਤੁਸੀਂ ਆਧੁਨਿਕਤਾ ਦੇ ਤੌਰ ਵੀ ਵਰਤਦੇ ਹੋਵੋਗੇ ਤਾਂ ਉਹ ਵਰਤਿਆ ਜਾ ਸਕਦਾ। ਪਰ ਥੋੜਾ ਜਿਹਾ ਕੀ ਹੋ ਗਿਆ ਨਾ, ਇਹਦਾ ਸਿਆਸੀਕਰਨ ਜ਼ਿਆਦਾ ਹੋਣ ਲੱਗ ਗਿਆ। ਜੇ ਤਾਂ ਇਸ ਨਜ਼ਰੀਏ ਤੋਂ ਸੋਚਿਆ ਜਾਵੇ ਵੀ ਮੰਨ ਲਓ ਪਹਿਲਾਂ 12,000 ਕਰੋੜ ਜਿਹੜੀ ਟੈਕਸ ਦੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਵੀ 19 ਤਰੀਕ ਤੱਕ ਭਰੋ ਤਾਂ ਉਦੋਂ ਆ ਗਿਆ, ਤੇ ਜੇ ਹੁਣ 20-50,000 ਅਰਬ ਆਰਾਮ ਨਾਲ ਹੀ ਆ ਸਕਦਾ ਇਸ ਚੀਜ਼ ਦੇ ਵਿੱਚ ਉਹ ਮਾਰਕੀਟ ਦੇ ਵਿੱਚ ਜਿਹੜਾ 2 ਨੰਬਰ ਦਾ, ਤਾਂ ਹੁਣ ਕਿਉਂ ਨੀ ਤੁਸੀਂ ਉਹਨੂੰ ਆਉਣ ਲਈ ਸਹਿਯੋਗ ਕਰਦੇ, ਸਾਥ ਦਿੰਦੇ। ਕੱਲਾ ਅਸੀਂ ਇਹ ਨਾ ਸੋਚੀਏ ਵੀ ਇਹ ਮੋਦੀ ਨੇ ਕੀਤਾ ਤੇ ਮੋਦੀ ਨੂੰ ਅਸੀਂ ਪਸੰਦ ਨਹੀਂ ਕਰਦੇ ਤੇ ਇਸ ਕਰਕੇ ਅਸੀਂ ਇਹਦੀ ਨਿੰਦਿਆ ਹੀ ਕਰਨੀ ਆ। ਮੈਂ ਦੇਖਿਆ ਵੀ ਜਿਹੜੇ ਬੰਦੇ ਪਹਿਲੇ 1-2 ਦਿਨ ਵਧੀਆ ਸਲਾਹ ਰਹੇ ਸੀ ਉਹ ਵੀ ਸਾਰੇ ਜਾਣੇ ਹੁਣ ਬਹੁਤ ਜ਼ਿਆਦਾ ਆਪਦੀ ਪੜਾਸ ਕੱਢ ਰਹੇ ਆ, ਤੇ ਉਹਨੂੰ ਉਹਦੀ ਜਿਹੜੀ ਨਜ਼ਰੀਆ ਦੇਖਣ ਦਾ ਹੁਣ ਸਾਡਾ ਪਾਰਟੀ ਪੱਧਰ ਦੇ ਉੱਤੇ ਹੋ ਗਿਆ, ਸਾਡਾ ਨਜ਼ਰੀਆ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਨਹੀਂ ਰਿਹਾ ਵੀ ਸਾਡਾ ਇਹਦੇ ਨਾਲ ਕੀ ਫਾਇਦਾ ਹੋਊਗਾ ਕੀ ਨੁਕਸਾਨ ਹੋਊਗਾ। ਦੇਖੋ ਨੁਕਸਾਨ ਜੇ ਦੂਜੇ ਸਾਰੇ ਛੱਡ ਦਈਏ ਨਾ, ਜਿਹੜੇ ਫਾਇਦਿਆਂ ਦੀ ਗੱਲ ਛੱਡ ਦਈਏ, 2 ਨੰਬਰ ਦੀ ਗੱਲ ਛੱਡ ਦਈਏ, ਤਾਂ ਸਭ ਤੋਂ ਵੱਡੀ ਗੱਲ ਜਿਹੜਾ ਜਾਲੀ ਕਰੰਸੀ ਜਿਹੜੀ ਅੱਤਵਾਦ ਫੈਲਾਉਣ ਦੇ ਵਿੱਚ ਕੰਮ ਆਉਂਦੀ ਸੀ, ਜਿਹੜੀ ਮਾਨਵਤਾ ਦਾ ਉਲੰਘਣ ਕਰ ਰਹੀ ਸੀ, ਮਾਨਵਤਾ ਦਾ ਘਾਣ ਕਰ ਰਹੀ ਸੀ, ਉਹ ਜਿਹੜੀ ਆਪਣੇ ਲੋਕ ਆ ਉਹ ਕੰਟਰੋਲ ਸਭ ਤੋਂ ਵੱਧ ਹੋਣਗੇ ਇਸ ਨਾਲ। ਤਾਂ ਇੱਕ ਕੱਲਾ ਇਹੀ ਫਾਇਦਾ ਹੀ ਮੇਰੇ ਹਿਸਾਬ ਨਾਲ ਬਹੁਤ ਵੱਡਾ ਫਾਇਦਾ, ਜੇ ਤੁਸੀਂ ਇੱਕ ਵੀ ਜਾਨ ਬਚਾ ਲੈਂਦੇ ਹੋ ਤਾਂ ਮੈਨੂੰ ਲੱਗਦਾ ਉਸ ਜਾਨ ਦਾ ਮੁੱਲ ਕੋਈ ਨਹੀਂ ਹੁੰਦਾ। ਤੇ ਇਹ ਚੀਜ਼ ਕਲੀਅਰ ਕੱਟ ਸੀ ਵੀ ਕਿੰਨੀ ਕਰੰਸੀ 2 ਨੰਬਰ ਦੇ ਵਿੱਚ ਜਿਹੜੀ ਪੈਸੇ ਬਣਾ ਬਣਾ ਕੇ ਫਿਰ ਉਹਦੇ ਜਿਹੜੇ ਬੰਬ ਬਣਾਏ ਜਾ ਰਹੇ ਸੀਗੇ, ਜਿਹੜੇ ਮਾਨਵ ਬੰਬ ਤੱਕ ਤਿਆਰ ਕੀਤੇ ਜਾ ਰਹੇ ਆ ਪੈਸੇ ਦੇ ਜ਼ੋਰ ਦੇ ਉੱਤੇ। ਸੋ ਇਹਦੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਹੋਣਾ ਲਾਜ਼ਮੀ ਆ ਤੇ ਹੋ ਰਿਹਾ। ਸੋ ਸਾਨੂੰ ਥੋੜਾ ਜਿਹਾ ਨਾ ਕਈ ਮਾਮਲਿਆਂ ਦੇ ਵਿੱਚ ਉੱਚਾ ਉੱਠਣਾ ਚਾਹੀਦਾ, ਸਾਨੂੰ ਸਿਆਸਤ ਤੋਂ ਪਰਸਨਲ ਪੱਧਰ ਦੀ ਗੱਲਾਂ ਤੋਂ ਉੱਚਾ ਉੱਠ ਕੇ ਤੇ ਸਾਨੂੰ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ ਨਰਿੰਦਰ ਮੋਦੀ ਨੇ ਇਸ ਸਾਰੇ ਮਾਮਲੇ ਦੇ ਵਿਚ, ਚਾਹੇ ਉਹ ਹੁਣ ਜਿਹੜਾ ਜਪਾਨ ਜਾਣ ਕਾਰਨ ਮੈਨੂੰ ਲੱਗਦਾ ਥੋੜਾ ਜਿਹਾ ਤਾਂ ਫਰਕ ਪਿਆ ਵੀ ਜਦੋਂ ਤੁਸੀਂ ਆਪਣੇ ਮੁਲਕ ਦੇ ਵਿਚੋਂ ਤਾਂ ਉਦੋਂ ਕੋਈ ਵੀ ਬੰਦਾ ਉਹਨੂੰ ਕੰਟਰੋਲ ਵਧੀਆ ਢੰਗ ਨਾਲ ਕਰ ਸਕਦਾ, ਦੂਰੋਂ ਬੈਠ ਕੇ ਨਹੀਂ ਕੰਟਰੋਲ ਹੋ ਸਕਦਾ। ਪਰ ਰਾਤ ਉਹਨਾਂ ਦੀ ਦੇਖਿਆ ਵੀ ਤੁਸੀਂ ਜਿਹੜੀਆਂ ਉਹਨਾਂ ਨੇ ਦਾਅਵੇ ਵਾਅਦੇ ਕੀਤੇ ਸੀ ਉਹਨਾਂ ਦੇ ਉੱਤੇ ਐਕਸ਼ਨ ਕਰਨ ਲਈ ਰਾਤ ਉਹਨਾਂ ਨੇ 1 ਵਜੇ ਤੱਕ ਉੱਚ ਪੱਧਰੀ ਮੀਟਿੰਗ ਕੀਤੀ ਆ। ਉਸ ਮੀਟਿੰਗ ਦੇ ਵਿਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਆ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਕੀ ਕੀ ਕੁਛ ਕੀਤਾ ਜਾ ਸਕਦਾ। ਡੇਟ ਵਧਾ ਦਿੱਤੀ ਗਈ ਹੈ ਜਿੱਥੇ ਜਿੱਥੇ ਪੈਸੇ ਵਰਤ ਸਕਦੇ ਹੋ ਤੁਸੀਂ ਉਹਨਾਂ ਦੀ ਡੇਟ ਵਧਾ ਦਿੱਤੀ ਗਈ ਆ। ਬੈਂਕਾਂ ਦੇ ਨਾਲ ਡਾਕਖਾਨੇ ਐਕਟਿਵ ਕਰ ਦਿੱਤੇ ਗਏ ਆ, ਲੱਖਾਂ ਦੀ ਗਿਣਤੀ ਦੇ ਵਿਚ ਡਾਕਖਾਨਿਆਂ ਨੂੰ ਕਿਹਾ ਵੀ ਤੁਸੀਂ ਕੈਸ਼ ਵੰਡੋ। ਦੂਰ ਦੁਰਾਡੇ ਦੇ ਏਰੀਆ ਚ ਹੈਲੀਕਾਪਟਰ ਜ਼ਰੀਏ ਕੈਸ਼ ਪਹੁੰਚਾਉਣ ਦੀਆਂ ਗੱਲਾਂ ਹੋ ਰਹੀਆਂ। ਸੋ ਕਹਿਣ ਦਾ ਭਾਵ ਆ ਵੀ ਇਹ ਜਿਹੜਾ ਸਾਰਾ ਸਿਸਟਮ ਆ, ਜੇ ਅਸੀਂ ਮਾੜੀ ਜਿਹੀ ਸ਼ਾਂਤੀ ਬਣਾਈ ਰੱਖੀਏ ਤੇ ਸਾਡੇ ਕੋਲੇ 50 ਦੇਣਾ ਤੇ ਅਸੀਂ ਆਪਦਾ ਪੂਲ ਬਣਾ ਲਈਏ, ਆਪਦੇ ਗਲੀ ਮੁਹੱਲੇ ਸ਼ਹਿਰਾਂ ਦਾ ਪੂਲ ਬਣਾ ਲਈਏ, ਜਾਂ ਅਸੀਂ ਬੈਂਕਾਂ ਦੇ ਬੈਂਕੀ ਅਨਾਊਂਸ ਕਰ ਦੇਣ ਵੀ ਭਾਈ ਜਿਹੜੇ ਅੱਜ ਪੈਸੇ ਆ ਉਹ ਫਲਾਨੀ ਗਲੀ ਮੁਹੱਲੇ ਦੇ ਬਦਲੇ ਜਾਣਗੇ, ਤਾਂ ਮੈਨੂੰ ਲੱਗਦਾ ਉਹ ਲਾਈਨਾਂ ਲੱਗਣੀਆਂ ਨਹੀਂ। ਉਸ ਹਿਸਾਬ ਨਾਲ ਸਿਸਟਮ ਨਾਲ ਹੋ ਸਕਦਾ ਥੋੜੇ ਥੋੜੇ ਟਕਰਕੇ ਜਿਹੜੇ ਲੋੜਵੰਦ ਆ ਉਹਨਾਂ ਨੂੰ ਜਾਈ ਜਾਣ, ਜਿਵੇਂ ਜਿਵੇਂ ਜਿਨ੍ਹਾਂ ਨੂੰ ਨਹੀਂ ਲੋੜ ਉਹ ਕੋਈ ਨੀ ਕਿਤੇ ਨੀ ਪੈਸਾ ਭੱਜਿਆ ਜਾਂਦਾ। ਸਭ ਦੇ ਪੈਸੇ ਜਦੋਂ ਕਿਹਾ ਬਦਲ ਨੂੰ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਤਾਂ ਤੁਸੀਂ ਕਰਾ ਸਕਦੇ ਹੋ, ਉਹਦੇ ਚ ਕੋਈ ਚੱਕਰ ਨਹੀਂ ਹੈਗਾ, ਟਾਈਮ ਦਿੱਤਾ ਹੋਇਆ। ਪਰ ਥੋੜੀ ਜੀ ਕਿਤੇ ਨਾ ਕਿਤੇ ਸਾਡੇ ਚ ਸਿਆਸਤ ਤੇ ਆਪੋ ਧਾਪੀ ਜਾਂ ਅਫਵਾਹਾਂ ਦੇ ਵਿਚ ਪਿੱਛੇ ਲੱਗਣਾ, ਇਹ ਜਿਹੀਆਂ ਚੀਜ਼ਾਂ ਸਾਡੇ ਆੜੇ ਆ ਰਹੀਆਂ।
ਜੀ ਬਰਾੜ ਸਾਹਿਬ, ਤੇ ਸਰਦ ਰੁੱਤ ਸੈਸ਼ਨ ਜਿਹੜਾ ਜੀ ਉਹ ਵੀ ਸ਼ੁਰੂ ਹੋਣ ਜਾ ਰਿਹਾ, ਤੇ ਇਸ ਸੈਸ਼ਨ ਦੇ ਵਿਚ ਜਿਹੜੀਆਂ ਵਿਰੋਧੀ ਧਿਰਾਂ ਜੀ ਉਹਨਾਂ ਨੇ ਵੀ ਇਕਜੁੱਟ ਹੋ ਕੇ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਘੇਰਨ ਦੀ ਜਿਹੜੀ ਪੂਰੀ ਤਿਆਰੀ ਹੈ ਉਹ ਕਰ ਲਈ ਹੈ। ਸੋ ਜਿਹੜੀਆਂ ਕੋਈ ਕਮੀਆਂ ਰਹੀਆਂ ਨੇ ਉਹਦੇ ਬਾਬਤ ਜਿਹੜਾ ਇਹ ਘੇਰਾ ਆ ਉਹ ਪ੍ਰਧਾਨ ਮੰਤਰੀ ਨੂੰ ਪੈ ਸਕਦਾ। ਤੇ ਨਾਲ ਹੀ ਨਾਲ ਸਾਡੇ ਕੁਛ ਦੋਸਤ ਬਰਾੜ ਸਾਹਿਬ ਜੁੜੇ ਨੇ, ਉਹਨਾਂ ਨੇ ਵੀ ਇਸ ਹੀ ਟੋਪਿਕ ਦੇ ਉੱਤੇ ਆਪਣੇ ਵਿਚਾਰ ਜਾਣਨੇ ਚਾਹੇ ਆ ਤੁਹਾਡੇ ਤੋਂ। ਸਾਡੇ ਨਾਲ ਅੰਮ੍ਰਿਤ ਗੁਰਾਇਆ ਹੁਰੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਤੇ ਮੈਨੂੰ ਵੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅੰਮ੍ਰਿਤ ਤੁਹਾਨੂੰ। ਤੇ ਕਹਿੰਦੇ ਜੀ ਕਾਲੇ ਧਨ ਨੂੰ ਰੋਕਣ ਲਈ ਕੇਂਦਰ ਸਰਕਾਰ ਵਾਲੇ ਕੇਂਦਰ ਸਰਕਾਰ ਵੱਲੋਂ 5 ਤੇ 1,000 ਦੇ ਨੋਟਾਂ ਨੂੰ ਤੁਰੰਤ ਬੰਦ ਕਰਨ ਦਾ 500 ਤੇ 1,000 ਦੇ ਨੋਟਾਂ ਨੂੰ ਤੁਰੰਤ ਬੰਦ ਕਰਨ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ, ਪਰ ਕਹਿੰਦੇ ਇੰਨਾ ਪ੍ਰਭਾਵਸ਼ਾਲੀ ਨੇ ਜਿੰਨਾ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਦਾਅਵਾ ਕੀਤਾ ਜਾ ਰਿਹਾ। ਕਾਲੇ ਧਨ ਦੇ ਜਮ੍ਹਾਂਖੋਰਾਂ ਵੱਲੋਂ ਨੋਟਾਂ ਨੂੰ ਪੁਰਾਣੀਆਂ ਫਿਲਮਾਂ ਵਾਂਗ ਘਰਾਂ ਦੀਆਂ ਕੰਧਾਂ ਵਿਚ ਚਿਣ ਕੇ ਜਾਂ ਗੱਦਿਆਂ ਦੇ ਥੱਲੇ ਨਹੀਂ ਰੱਖਿਆ ਜਾਂਦਾ, ਸਗੋਂ ਨਾਲ ਦੀ ਨਾਲ ਹੀ ਚਿੱਟੇ ਧਨ ਵਿਚ ਬਦਲ ਕੇ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ। ਤੇ ਪ੍ਰਧਾਨ ਮੰਤਰੀ ਖੁਦ ਮੰਨ ਚੁੱਕੇ ਨੇ ਕਿ ਬੈਂਕਾਂ ਵਿਚ ਪਿਆ ਪੈਸਾ ਕਾਲਾ ਨਹੀਂ ਸਗੋਂ ਚਿੱਟਾ ਧਨ ਹੈ। ਕਾਲੇ ਧਨ ਨੂੰ ਧੋ ਕੇ ਚਿੱਟਾ ਕਰਨ ਦੀ ਤਰਕੀਬ ਨੂੰ ਮਨੀ ਲਾਂਡਰਿੰਗ ਕਿਹਾ ਜਾਂਦਾ। ਕਹਿੰਦੇ ਪੰਜਾਬ ਵਿਚ ਮਨੀ ਲਾਂਡਰਿੰਗ ਦੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਹੈ ਜੀ ਉਹ ਸੱਤਾਧਾਰੀਆਂ ਦਾ ਟਰਾਂਸਪੋਰਟ ਕਾਰੋਬਾਰ ਹੈ, ਜਿੱਥੇ ਘਾਟੇ ਵਿਚ ਰਹੀਆਂ ਬੱਸਾਂ ਵੀ ਬਾਦਲਾਂ ਨੂੰ ਫਾਇਦਾ ਦੇ ਰਹੀਆਂ ਨੇ। ਜੇਕਰ ਕੋਈ ਬੱਸ 5,000 ਦੇ ਘਾਟੇ ਵਿਚ ਚੱਲ ਰਹੀ ਹੈ ਤਾਂ ਉਸਨੂੰ ਕਾਗਜ਼ਾਂ ਵਿਚ 20,000 ਮੁਨਾਫੇ ਵਿਚ ਚੱਲਦੀ ਦਿਖਾ ਕੇ 20,000 ਰੁਪਈਆ ਕਾਲੇ ਤੋਂ ਚਿੱਟਾ ਕਰ ਲਿਆ ਜਾਂਦਾ। ਸੋ ਮੋਦੀ ਸਾਹਿਬ ਦਾ 500 ਤੇ 1,000 ਦੇ ਨੋਟ ਬੰਦ ਕਰਨ ਦਾ ਫੈਸਲਾ ਮਿਸ਼ਨ ਯੂਪੀ ਵਿਚ ਭਾਵੇਂ ਕਾਰਗਰ ਸਿੱਧ ਹੋ ਜਾਵੇ, ਪਰ ਦੇਸ਼ ਵਿਚ ਕਾਲੇ ਧਨ ਦਾ ਖਾਤਮਾ ਮਨੀ ਲਾਂਡਰਿੰਗ ਰੋਕਣ ਤੋਂ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ।
ਦੇਖੋ ਇੱਕ ਗੱਲ ਮੰਨਣੀ ਪੈਣੀ ਹੈ ਸਾਨੂੰ, ਕਿਸੇ ਵੀ ਰੂਪ ਪੈਸਾ ਜਦੋਂ 1 ਨੰਬਰ ਚ ਆਉਂਦਾ ਨਾ ਹੁੰਦਾ ਉਦੋਂ 1 ਨੰਬਰ ਚ ਹੋਣ ਲਈ ਉਹਨੂੰ ਇੱਕ ਪ੍ਰੋਸੈਸ ਵਿਚ ਦੀ ਲੰਘਣਾ ਪੈਂਦਾ, ਇਹ ਗੱਲ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ। ਜੇ ਹੁਣ ਜਿਵੇਂ ਬੰਦਾ ਆਪਣੀ ਅਮਰਤ ਹੋਰਾਂ ਨੇ ਮਸਲਾ ਚੱਕਿਆ ਇਸ ਮਸਲੇ ਦੀ ਵਿਚ ਉਹਨਾਂ ਨੇ ਵਧੀਆ ਪੁਆਇੰਟ ਦਿੱਤੇ, ਅਰੇਂਜ ਕੀਤੇ, ਉਸ ਪੁਆਇੰਟ ਚ ਇੱਕ ਪੁਆਇੰਟ ਇਹ ਆਉਂਦਾ ਵੀ ਮੰਨ ਲਓ ਇੱਕ ਬਾਦਲ ਦੀ ਬੱਸ 5,000 ਲੋਸ ਚ ਚੱਲ ਰਹੀ ਆ ਤੇ ਉਹ ਉਸ ਦੇ ਨਾਂ ਤੇ 50,000 20,000 ਜਿੰਨਾ ਵੀ ਉਹਨੂੰ ਨਫੇ ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਨਫੇ ਚ ਜਦੋਂ ਦਿਖਾਉਣੇ ਆ ਉਹ ਬੱਸ ਨੂੰ, ਹੁਣ ਮੰਨਿਆ ਜਿਹੜਾ ਉਹਨਾਂ ਕੋਲੇ ਪੈਸਾ ਆਇਆ ਉਹਦੇ ਸੋਰਸਿਸ ਹੋਰ ਆ, ਪੈਸਾ ਆਇਆ ਗ੍ਰਾਂਟਾਂ ਚੋਂ ਖਾਧਾ, ਪੈਸਾ ਆਇਆ ਕਿਸੇ ਰਿਸ਼ਵਤ ਲਈ ਆ, ਇਹ ਠੀਕ ਹੈ ਨਾ ਗੱਲ। ਪਰ ਉਹਨੂੰ ਜਦੋਂ ਇਨਕਮ ਦਿਖਾਈ ਜਾ ਰਹੀ ਹੈ ਜਾਂ ਉਹਨੂੰ 1 ਨੰਬਰ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਬੱਸਾਂ ਦੀ ਆਮਦਨ ਦੇ ਰੂਪ ਚ ਦਿਖਾਇਆ ਜਾ ਰਿਹਾ। ਪਰ ਐਂਡ ਆਫ ਦੀ ਡੇ ਜੇ ਡੱਬ ਵਾਲੀ ਟਰਾਂਸਪੋਰਟ ਜਿਹੜੀ ਬਾਦਲ ਵਾਲਿਆਂ ਦੀ ਟਰਾਂਸਪੋਰਟ ਆ ਜਾਂ ਇੰਡੋ ਕੈਨੇਡੀਅਨ ਜਿੰਨੀਆਂ ਵੀ ਉਹਨਾਂ ਦੀਆਂ ਟਰਾਂਸਪੋਰਟਾਂ, ਜੇ ਉਹ ਟਰਾਂਸਪੋਰਟ ਟੈਕਸ ਪੇ ਕਰਦੀ ਆਪਦੇ ਪੈਸੇ ਦੇ ਉੱਤੇ ਤਾਂ ਉਹ ਉਹਨਾਂ ਨੂੰ 1 ਨੰਬਰ ਦਾ ਹੀ ਹੋ ਗਿਆ, ਫਿਰ ਉਹਦੇ ਚ ਕੋਈ ਚੱਕਰ ਨਹੀਂ ਹੈ ਕਿਉਂਕਿ ਉਹਨਾਂ ਨੇ ਟੈਕਸ ਪੇ ਕੀਤਾ ਉਸ ਦੇ ਵਿਚ। ਜੇ ਉਹ ਬੱਸ ਦੇ ਉੱਤੇ ਸ਼ੋ ਕਰਕੇ ਪੈਸਾ, ਇਹ ਤਾਂ ਹੈ ਨੀ ਵੀ ਉਹਨੂੰ ਟੈਕਸ ਨਹੀਂ ਪਿਆ, ਫਿਰ ਟੈਕਸ ਤਾਂ ਪਿਆ ਹੀ ਹੈ ਨਾ, ਜੇ ਕਿਸੇ ਇੱਕ ਅਦਾਰੇ ਨੂੰ ਤੁਸੀਂ ਪ੍ਰੋਫਿਟ ਚ ਲੈ ਕੇ ਗਏ ਹੋ ਤਾਂ ਉਹਨੂੰ ਟੈਕਸ ਦੇਣੇ ਪੈਣਾ, ਇਹ ਚੀਜ਼ ਤਾਂ ਕੋਈ ਮਾੜੀ ਨਹੀਂ ਹੈ। ਪਰ ਇਹਦੇ ਤੋਂ ਬਿਨਾਂ ਵੀ ਮਨੀ ਲਾਂਡਰਿੰਗ ਨਾ ਹੋਰ ਬਹੁਤ ਸਾਰੇ ਤਰੀਕੇ ਆ, ਵਿਦੇਸ਼ਾਂ ਦੇ ਵਿਚ ਦੀ ਘੁਮਾਉਣਾ ਪੈਸਾ, ਜਾਂ ਕੋਈ ਹੋਰ ਇਹੋ ਜਿਹੇ ਤਰੀਕੇ ਕੀਤੇ ਜਾਂਦੇ ਆ ਜਿਨ੍ਹਾਂ ਦੇ ਵਿਚ ਬੈਨੀਫਿਟ ਠਾ ਲਏ ਜਾਂਦੇ ਆ, ਜਿਹੜੀ ਟੈਕਸ ਦੀਆਂ ਰਿਆਇਤਾਂ ਦੇ, ਛੋਟਾਂ ਦੇ, ਜਗ੍ਹਾ ਦੀਆਂ ਇਨਵੈਸਟਮੈਂਟਾਂ, ਰਜਿਸਟਰੀਆਂ ਵੱਧ ਘੱਟ ਕਰਾਉਣੀਆਂ, ਇਹ ਜਿਹੀਆਂ ਚੀਜ਼ਾਂ ਦੀ ਜਿਹੜੀ ਦਿੱਕਤ ਆਉਂਦੀ ਆ, ਭਾਵੇਂ ਸਰਕਾਰਾਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਬੈਨ ਲਾਏ ਆ ਤੇ ਸਰਕਾਰਾਂ ਨੇ ਕੁਝ ਕੁ ਚੀਜ਼ਾਂ ਮਿਥੀਆਂ, ਪਰ ਫੇਰ ਵੀ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਦੋਂ ਇੰਨੀ ਕਰਾਊਡ ਹੋਵੇ ਨਾ, ਉਹ ਸਿਸਟਮ ਦੇ ਵਿੱਚ ਮੋਰੀਆਂ ਰਹਿ ਜਾਂਦੀਆਂ ਤੇ ਉਹ ਮੋਰੀਆਂ ਦੇ ਵਿੱਚ ਫਿਰ ਕੀ ਹੁੰਦਾ, ਜਿਹੜੇ ਤਾਂ ਆਮ ਬੰਦੇ ਹੁੰਦੇ ਆ ਉਹ ਆਮ ਪਿਸਦੇ ਆ, ਤੇ ਜਿਹੜੇ ਛਾਤਰ ਦਿਮਾਗ ਹੁੰਦੇ ਆ, ਜਿਹੜੇ ਵੱਡੇ ਵੱਡੇ ਅਕਾਊਂਟੈਂਟ ਵਕੀਲ ਹਾਇਰ ਕਰ ਲੈਂਦੇ ਆ, ਤਾਂ ਉਹਨਾਂ ਨੂੰ ਕਹਿੰਦੇ ਫਿਰ ਉਹ ਸਮਾਰਟ ਪਲੇ ਕਰਕੇ ਉਹ ਕੋਈ ਨਾ ਕੋਈ ਚੋਰ ਮੋਰੀਆਂ ਦੱਸ ਦਿੰਦੇ ਆ ਤੇ ਉਹ ਨਿਕਲ ਜਾਂਦੇ ਆ। ਮੈਂ ਇੱਥੇ ਇੱਕ ਉਦਾਹਰਨ ਤੁਹਾਨੂੰ ਆਪਣੀ ਦੱਸਦਾ ਵੀ ਇੱਕ ਪਲਾਟ ਲਿਆ ਸੀ, ਉਸ ਪਲਾਟ ਦੇ ਵਿੱਚ ਜੇ ਉਹਦੀ ਐਵਰੇਜ ਮੈਂ ਤੁਹਾਨੂੰ ਅੰਦਾਜ਼ੇ ਦੱਸਦਾ ਵੀ ਜੇ ਉਹ ਪਲਾਟ ਅੱਜ ਕੱਲ ਮੰਦੇ ਦੇ ਵਿੱਚ ਕਿਸੇ ਟਾਈਮ ਚ ਭਾਵੇਂ ਉਹ 80-90 ਲੱਖ ਦਾ ਵਿਕਿਆ ਸੀ, ਪਰ ਅੱਜ ਮੰਦੇ ਦੇ ਵਿੱਚ ਉਹ 50-55 ਲੱਖ ਦਾ ਪਲਾਟ ਉਹਦਾ ਭਾਅ ਸੀ, ਤੇ ਉਹ ਲਿਆ ਵੀ 50 ਲੱਖ ਚ ਮੰਨ ਲਓ, ਤੇ ਪਰ ਸਰਕਾਰੀ ਇੱਕ ਹੁੱਡਾ ਨੇ ਇੱਕ ਇਹੋ ਜਿਹਾ ਸਿਸਟਮ ਬਣਾ ਰੱਖਿਆ ਸਾਡੇ, ਜਿਵੇਂ ਪੰਜਾਬ ਚ ਹੁੱਡਾ, ਹਰਿਆਣੇ ਚ ਹੁੱਡਾ, ਤਾਂ ਹੁੱਡਾ ਨੇ ਇੱਕ ਇਹੋ ਜਿਹਾ ਸਿਸਟਮ ਬਣਾਇਆ ਹੋਇਆ ਜਿਹਦੇ ਤਹਿਤ ਉਹਨਾਂ ਨੇ ਏਰੀਏ ਡਿਕਲੇਅਰ ਕਰਤੇ ਵੀ ਜੇ ਮਾਡਲ ਟਾਊਨ ਦੇ ਵਿੱਚ ਤੁਸੀਂ ਪ੍ਰੋਪਰਟੀ ਲੈਂਦੇ ਹੋ, ਇੱਕ ਕਨਾਲ ਦਾ ਪਲਾਟ ਲੈਂਦੇ ਹੋ, ਤਾਂ ਮਿਨੀਮਮ ਉਹਦਾ ਪ੍ਰਾਈਸ ਆ ਜਿਹੜਾ ਉਹ 60 ਲੱਖ ਆ, ਤੇ ਤੁਹਾਨੂੰ ਰਜਿਸਟਰੀ ਆ ਜਿਹੜੀ 60 ਲੱਖ ਦੀ ਕਰਾਉਣੀ ਪਊ, ਸਟਾਮ 60 ਲੱਖ ਦੇ ਖਰੀਦਣੇ ਪੈਣਗੇ, ਟੈਕਸ ਆ ਜਿਹੜਾ ਸਰਕਾਰੀ ਫੀਸ ਆ ਜਿਹੜੀ 60 ਲੱਖ ਤੇ ਦੇਣੀ ਪੈਣੀ ਆ। ਸੋ ਮਨ ਬੜਾ ਬੇਚੈਨ ਹੁੰਦਾ ਜਦੋਂ ਤੁਸੀਂ ਚੀਜ਼ ਐਕਚੁਅਲ ਚ, ਮੈਂ ਬਹੁਤ ਇੱਥੇ ਕਰਲਾਇਆ ਬੈਠਾ ਵੀ ਜਦੋਂ ਮੈਂ ਚੀਜ਼ ਹੀ 50 ਲੱਖ ਦੀ ਲੈ ਰਿਹਾ, ਮੈਂ 60 ਲੱਖ ਰੁਪਏ ਦੀ ਕਿਉਂ ਪੈਸੇ ਦੇਵਾਂ, ਕਿਉਂ ਟੈਕਸ ਭਰਾਂ, ਜਦੋਂ ਮੈਂ ਲਈ 50 ਦੀ ਰਿਹਾ, ਮੇਰੀ ਟ੍ਰਾਂਜੈਕਸ਼ਨ 50 ਦੀ ਹੋ ਰਹੀ ਆ, ਇੱਕ ਨੰਬਰ ਦੇ ਵਿੱਚ ਹੋ ਰਹੀ ਆ, ਤਾਂ ਤੁਸੀਂ ਉਸ ਟਾਈਮ ਦੇ ਵਿੱਚ ਕੁਛ ਨਹੀਂ ਕਰ ਸਕਦੇ, ਕਿਉਂਕਿ ਸਰਕਾਰਾਂ ਨੇ ਉਹ ਨੀਅਤ ਤਾਂ ਕੀਤੀਆਂ ਵੀ ਉੱਥੇ ਹੇਰਾ ਫੇਰੀਆਂ ਇੰਨੀਆਂ ਹੁੰਦੀਆਂ ਸੀ ਵੀ 50 ਲੱਖ ਦੇ ਪਲਾਟ ਜਦੋਂ 80-80 ਦੇ ਵਿਕਦੇ ਸੀ ਨਾ, ਤੇ ਉਦੋਂ ਕਾਗਜ਼ਾਂ ਦੀ ਰਜਿਸਟਰੀ ਉਹਦੀ 5 ਲੱਖ ਦੀ, 6 ਲੱਖ ਦੀ, 10 ਲੱਖ ਦੀ ਹੁੰਦੀ ਸੀ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਰਾ ਸਿਸਟਮ ਹੀ ਜਿਹੜਾ ਆੜੇ ਆਉਂਦਾ, ਹਰ ਥਾਂ ਦੇ ਹੁੰਦਾ ਆੜੇ, ਪਰ ਜਿਹੜਾ ਅਸੀਂ ਤਾਂ ਇਹ ਮੰਨਣਾ ਸਾਡਾ ਤਾਂ ਵੀ ਜਿਹੜਾ ਪੈਸਿਆਂ ਵਾਲਾ ਸਿਸਟਮ ਹੋਇਆ, ਦੇਖੋ ਕੰਮ ਕਰੇ ਬਿਨਾਂ ਕੋਈ ਵੀ ਤੁਸੀਂ ਨਾ ਉਹਦਾ ਚੰਗਾ ਪੱਖ ਜਾਣ ਸਕਦੇ ਹੋ ਨਾ ਮਾੜਾ ਪੱਖ ਜਾਣ ਸਕਦੇ ਹੋ। ਜੇ ਤੁਸੀਂ ਕੋਈ ਕੋਸ਼ਿਸ਼ ਕੀਤੀ ਆ, ਉਹ ਕੋਸ਼ਿਸ਼ 100% ਕਾਮਯਾਬ ਵੀ ਹੋ ਸਕਦੀ ਆ, ਉਹ ਕੋਸ਼ਿਸ਼ ਫੇਲ ਵੀ ਹੋ ਸਕਦੀ ਆ। ਜਿਹੜਾ ਬੰਦਾ ਕੋਸ਼ਿਸ਼ ਹੀ ਨਹੀਂ ਕਰਦਾ, ਹੱਥ ਤੇ ਧਰ ਕੇ ਬੈਠਾ ਰਹਿੰਦਾ ਹੱਥ, ਉਹ ਕਦੇ ਉਹਦਾ ਰਾਹ ਚ ਕਿਸੇ ਪਾਸੇ ਨਹੀਂ ਜਾਂਦਾ। ਸੋ ਸਰਕਾਰ ਨੇ ਕੋਸ਼ਿਸ਼ ਕੀਤੀ ਆ, ਇਸ ਕੋਸ਼ਿਸ਼ ਦੇ ਵਿੱਚ ਅਸੀਂ ਅਕਸਰ ਰੌਲਾ ਪਾਉਂਦੇ ਸੀ ਵੀ ਬਲੈਕ ਮਨੀ, ਜੇ ਬਲੈਕ ਮਨੀ ਕੁਛ ਨਾ ਕੁਛ ਬਾਹਰ ਆਉਂਦੀ ਆ ਤਾਂ ਸਾਨੂੰ ਕੋਸ਼ਿਸ਼ ਦੇ ਵਿੱਚ ਨਾ ਥੋੜੀ ਜਿਹੀ ਪੀੜ ਝੱਲਣੀ ਚਾਹੀਦੀ ਆ, 1-2 ਮਹੀਨੇ, ਤੇ ਉਸ ਦੇ ਵਿੱਚ ਆ ਜੂਗਾ ਸਾਰਾ ਸਿਸਟਮ ਨਾਰਮਲ, ਐਡੀ ਕੋਈ ਗੱਲ ਨਹੀਂ ਹੈ ਸਾਰੇ 20 ਦਿਨਾਂ ਚ।
ਜੀ ਸਾਡੇ ਕੋਲ ਨਾ ਕੁਛ ਹੋਰ ਮੈਸੇਜਸ ਵੀ ਪਹੁੰਚੇ ਆ, ਇਸੇ ਸਿਲਸਿਲੇ ਚ ਗੱਲਬਾਤ ਕਰਨਾ ਚਾਹੁੰਦੇ ਆ ਉਹ, ਤੇ ਸਾਡੇ ਕੋਲ ਸਮਾਂ ਜਿਹੜਾ ਜੀ ਉਹ ਵੀ ਬਹੁਤ ਥੋੜਾ ਬਚਿਆ ਸਾਡੇ ਨਾਲ, ਸੰਧੂ ਬਸ ਲਾਇਨਸ ਤੋਂ ਕਰਨ ਸੰਧੂ ਜਿਹੜੇ ਆ ਉਹ ਵੀ ਸਾਂਝ ਪਾਉਣੀ ਚਾਹ ਰਹੇ ਆ, ਸੋ ਅਸੀਂ ਉਹਨਾਂ ਨੂੰ ਵੀ ਲਵਾਂਗੇ ਬਹੁਤ ਛੇਤੀ, ਪਰ ਆਪਾਂ ਪਹਿਲਾਂ ਮੈਸੇਜਸ ਲੈ ਲਈਏ। ਸਾਡੇ ਨਾਲ ਜਸ ਘੁਮਾਣ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਮਿੰਟੂ ਜੀ ਵਟ ਆਰ ਯੂਰ ਵਿਊਜ਼ ਅਬਾਊਟ ਨਗਰ ਕੀਰਤਨ, ਤੇ ਨਾਲ ਹੀ ਨਾਲ ਕਹਿੰਦੇ ਮਿੰਟੂ ਜੀ ਵਾਈ ਦੇ ਨਾਟ ਰਿਲੀਜ਼ ਨੋਟ ਆਫ 500 and 1000।
ਦੇਖੋ ਕੋਈ ਵੀ ਚੀਜ਼ ਓਵਰਨਾਈਟ ਨਹੀਂ ਹੁੰਦੀ ਹੁੰਦੀ, ਜਦੋਂ ਤੁਸੀਂ ਸਿਕਿਉਰਿਟੀ ਦੇ ਪਰਪਜ਼ ਦੇ ਹਿਸਾਬ ਨਾਲ ਕੋਈ ਵੀ ਚੀਜ਼ ਦੀ ਚੇਂਜ ਕਰਦੇ ਹੋ ਤਾਂ ਉਹਦੇ ਪਿੱਛੇ ਪੂਰੇ ਦਾ ਪੂਰਾ ਇੱਕ ਸਟਰਕਚਰ ਕੰਮ ਕਰਦਾ, ਪੂਰੀ ਮਸ਼ੀਨਰੀ ਕੰਮ ਕਰਦੀ, ਉਹ ਰਾਤੋ ਰਾਤ ਬਹੁਤ ਔਖਾ ਰਿਲੀਜ਼ ਕਰਨੇ ਤੇ ਬਣਨੇ, ਕਿਉਂਕਿ ਚੇਂਜ ਲਿਆਂਦੀ ਹੋਈ ਹੈ। ਜੇ ਤਾਂ ਸੇਮ ਹੀ ਤੁਹਾਡਾ ਛਾਪਾ ਚੱਲੀ ਜਾਂਦਾ ਤਾਂ ਚੱਲੀ ਜਾਂਦਾ, ਜਦੋਂ ਤੁਸੀਂ ਛਾਪਾ ਹੀ ਬਦਲਣਾ, ਹਰ ਚੀਜ਼ ਬਦਲਣੀ ਹੈ, ਸਿਸਟਮ ਬਦਲਣਾ, ਤਾਂ ਤੁਹਾਨੂੰ ਉਹਦੇ ਲਈ ਟਾਈਮ ਚਾਹੀਦਾ। ਸੋ ਮੈਨੂੰ ਲੱਗਦਾ ਵੇਟ ਐਂਡ ਵਾਚ, ਹਫ਼ਤੇ 10 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਹੋ ਜਾਊਗਾ। ਬਾਕੀ ਨਗਰ ਕੀਰਤਨ ਦੇ ਮਾਮਲੇ ਦੇ ਵਿੱਚ ਜੀ, ਅੱਜ ਤੋਂ 2-3 ਸਾਲ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਵਿਚਾਰ ਦਿੱਤੇ ਸੀ, ਪਰ ਉਹਨਾਂ ਵਿਚਾਰਾਂ ਨੂੰ ਸਿੱਧੇ ਪਾਸੇ ਨਾ ਲਾ ਕੇ ਉਲਟੇ ਪਾਸੇ ਨੂੰ ਸੋਚ ਕੇ, ਤੇ ਮੈਨੂੰ ਬਹੁਤ ਸਾਰੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ, ਮੇਰੀ ਬਹੁਤ ਜ਼ਿਆਦਾ ਵਿਰੋਧਤਾ ਹੋਈ ਸੀ, ਤੇ ਅੱਜ ਤੱਕ ਕਈ ਥਾਂ ਤੇ ਹੋਈ ਜਾਂਦੀ ਹੈ ਇਸ ਚੀਜ਼ ਦੀ, ਤੇ ਇਹ ਵੀ ਨਾ ਦਿੱਤਾ ਜਾਂਦਾ ਮੈਨੂੰ ਟਾਈਟਲ, ਇਹ ਉਹ ਮਿੰਟੂ ਬਰਾੜਾ ਜਿਹੜਾ ਨਗਰ ਕੀਰਤਨ ਦੀ ਵਿਰੋਧਤਾ ਕਰਦਾ ਸੀ, ਪਰ ਮੈਂ ਇੱਥੇ ਅੱਜ ਫੇਰ ਮੌਕਾ ਆ ਗਿਆ ਕਲੀਅਰ ਕਰਦਾ ਜੀ ਵੀ ਨਾ ਮੈਂ ਉਸ ਦਿਨ ਵਿਰੋਧਤਾ ਕੀਤੀ ਸੀ ਨਾ ਮੈਂ ਅੱਜ ਵਿਰੋਧਤਾ ਕਰਦਾ। ਮੈਂ ਵਿਰੋਧਤਾ ਨਹੀਂ ਕੀਤੀ ਸੀ, ਮੈਂ ਉਹਦੇ ਵਿੱਚ ਊਨਤਾਈਆਂ ਨੂੰ ਉਜਾਗਰ ਕੀਤਾ ਸੀ ਤੇ ਥੋੜੀ ਜਿਹੀ ਬੇਨਤੀ ਕੀਤੀ ਸੀ ਵੀ ਜੇ ਆਪਾਂ ਇਹ ਕੰਮ ਕਰਨਾ ਹੀ ਆ ਤੇ ਇਹਨੂੰ ਸਿਸਟਮ ਦੇ ਨਾਲ ਕਰ ਲਈਏ, ਅਸੀਂ ਸਿਸਟਮ ਬਣਾ ਲਈਏ, ਕੋਈ ਸਿਸਟਮ ਦੇ ਵਿੱਚ ਰਹਿ ਕੇ ਜੇ ਕੰਮ ਕਰੀਏ ਤਾਂ ਜ਼ਿਆਦਾ ਬਿਹਤਰ ਆ। ਹੁਣ ਇਹ ਵਿਦੇਸ਼ਾਂ ਦੇ ਵਿੱਚ ਸਾਨੂੰ ਜੇ ਅਸੀਂ ਕੋਈ ਵਰਕਿੰਗ ਡੇ ਦੇ ਵਿੱਚ ਜਾਂ ਕੋਈ ਵਰਕਿੰਗ ਵੀਕ ਦੇ ਵਿੱਚ ਜਾਂ ਕੋਈ ਇਹੋ ਜਿਹੇ ਟਾਈਮ ਦੇ ਵਿੱਚ ਜਿੱਥੋਂ ਸਾਨੂੰ ਸਪੈਸ਼ਲ ਚੀਜ਼ਾਂ ਰਾਹ ਬੰਦ ਕਰਾਉਣੇ ਪੈਣ, ਸਪੈਸ਼ਲ ਚੀਜ਼ਾਂ ਕਰਨੀਆਂ ਪੈਣ, ਉਸ ਦਿਨ ਜੇ ਅਸੀਂ ਕੁਛ ਕਰਾਂਗੇ ਤਾਂ ਮੈਨੂੰ ਲੱਗਦਾ ਉਸ ਦਿਨ ਸਾਡਾ ਪੋਜ਼ਿਟਿਵ ਦੀ ਥਾਂ ਤੇ ਨੈਗੇਟਿਵ ਹੁੰਗਾਰਾ ਜਾਊਗਾ, ਕਿਉਂਕਿ ਨਗਰ ਕੀਰਤਨ ਇੱਕ ਇਹੋ ਜਿਹਾ ਸ਼ਬਦ ਆ ਜਦੋਂ ਇਹਦਾ ਨਾਂ ਆਉਂਦਾ ਤਾਂ ਹਰ ਬੰਦਾ ਉਹਦੇ ਚ ਸ਼ਾਮਲ ਹੋਣਾ ਚਾਹੁੰਦਾ। ਤੇ ਤੁਸੀਂ ਸਿਡਨੀ ਦੇ ਵਿੱਚ ਦੇਖਿਆ, ਸਰੀ ਦੇ ਵਿੱਚ ਦੇਖਿਆ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਆਉਂਦੇ ਆ ਉਸ ਦਿਨ। ਸੋ ਭਾਵਨਾਵਾਂ ਸਾਡੀਆਂ ਜੁੜੀਆਂ ਹੋਈਆਂ, ਭਾਵਨਾਵਾਂ ਜੁੜੀਆਂ ਹੋਣ ਕਰਕੇ ਵੱਧ ਤੋਂ ਵੱਧ ਅਸੀਂ ਉਹਦੇ ਚ ਸ਼ਿਰਕਤ ਕਰਨਾ ਚਾਹੁੰਦੇ ਹਾਂ। ਜਦੋਂ ਸ਼ਿਰਕਤ ਵਧੂਗੀ ਤਾਂ ਉਹਦੇ ਨਾਲ ਫਿਰ ਜਿਹੜਾ ਰੱਖ ਰਖਾਓ ਉਹਦੀ ਮੈਨੇਜਮੈਂਟ ਉਹ ਜ਼ਰੂਰੀ ਹੋ ਜਾਂਦੀ ਆ। ਫਿਰ ਉਹਦੇ ਲਈ ਤੁਹਾਨੂੰ ਸਰਕਾਰਾਂ ਦੀਆਂ ਮਨਜ਼ੂਰੀਆਂ, ਸਰਕਾਰਾਂ ਨੂੰ ਵੀ ਬਹੁਤ ਕੁਛ ਕਰਨਾ ਪੈਂਦਾ। ਸੋ ਬਿਹਤਰ ਹੈ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ, ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਜਿਹਦੇ ਤਹਿਤ ਇਹ ਚੀਜ਼ਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ, ਇਹਨਾਂ ਤੇ ਵਿਚਾਰ ਕਰਕੇ ਹੋਣੀ ਚਾਹੀਦੀ। ਤੇ ਇਸੇ ਤਹਿਤ ਮੈਂ ਉਦੋਂ ਰਾਏ ਦਿੱਤੀ ਸੀ ਵੀ 26 ਜਨਵਰੀ ਆ ਜਿਹੜੀ ਉਹ ਇੱਕ ਇੱਥੇ ਆਸਟ੍ਰੇਲੀਅਨ ਡੇ ਮਨਾਇਆ ਜਾਂਦਾ, ਉਹਦੇ ਵਿੱਚ ਇੱਕ 6 ਮਹੀਨੇ ਪਹਿਲਾਂ ਸਾਰੇ ਅਦਾਰਿਆਂ ਨੂੰ ਚਿੱਠੀਆਂ ਆਉਂਦੀਆਂ ਵੀ ਭਾਈ ਤੁਸੀਂ ਇਸ ਵਾਰ ਜਿਹੜਾ ਇਹਦੇ ਵਿੱਚ ਨਾ ਪਰੇਡ ਦੇ ਵਿੱਚ ਆਪਦੇ ਹਿੱਸਾ ਲਓ। ਉਹ ਪਰੇਡ ਨੂੰ ਨੇੜੇ ਤੋਂ ਇੱਥੋਂ ਦੀ ਇੰਟੈਲੀਜੈਂਸੀ ਵੀ ਦੇਖਦੀ ਆ ਤੇ ਨੇੜੇ ਤੋਂ ਸਰਕਾਰਾਂ ਵੀ ਦੇਖਦੀਆਂ ਤੇ ਬਾਕੀ ਭਾਈਚਾਰੇ ਵੀ ਦਿੰਦੇ ਆ। ਤੇ ਉਹਦੇ ਵਿੱਚ ਫਿਰ ਵੱਖਰੇ ਵੱਖਰੇ ਭਾਈਚਾਰਿਆਂ ਦੇ ਗਰੁੱਪ ਆ ਜਿਹੜੇ ਉਹ ਜਿਵੇਂ ਉਹਨਾਂ ਨੇ ਪਹਿਲਾਂ ਅਪਲਾਈ ਕੀਤਾ ਹੁੰਦਾ ਵੀ ਅਸੀਂ ਇੰਨੇ ਬੰਦੇ ਆਵਾਂਗੇ ਆਹ ਸਾਨੂੰ ਚੀਜ਼ਾਂ ਚਾਹੀਦੀਆਂ, ਤਾਂ ਗੌਰਮੈਂਟ ਨੇ ਉਹ ਚੀਜ਼ਾਂ ਫਿਰ ਉੱਥੇ ਕੰਟਰੋਲ ਕੀਤੀਆਂ ਹੁੰਦੀਆਂ, ਉਹਨਾਂ ਨੇ ਰਾਹ ਛੱਡੇ ਹੁੰਦੇ ਆ, ਪੁਲਿਸ ਨੇ ਉਹ ਰਾਹ ਖਾਲੀ ਕਰਾਏ ਹੁੰਦੇ ਆ, ਉਹਨਾਂ ਸਪੇਸ ਦਿੱਤਾ ਹੁੰਦਾ, ਹਰ ਚੀਜ਼ ਮੈਨੇਜ ਹੁੰਦੀ ਆ ਬਾਏ ਗੌਰਮੈਂਟ। ਤੇ ਉਹਦੇ ਚ ਫਿਰ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ। ਜਿਹੜੇ ਲੋਕ ਹੁੰਦੇ ਆ ਘਰਾਂ ਵਾਲੇ, ਜਿਹੜੇ ਆਮ ਗਲੀਆਂ ਮਹੱਲਿਆਂ ਵਾਲੇ ਜਾਂ ਆਮ ਪਬਲਿਕ ਆ, ਉਹ ਵੀ ਪ੍ਰਪੇਅਰ ਹੁੰਦੀ ਆ ਉਸ ਦਿਨ, ਕਿ ਉਹਨੂੰ ਪਤਾ ਵੀ ਅੱਜ ਇਹ ਕੁਛ ਹੋਣਾ ਤੇ ਉਹਨਾਂ ਨੂੰ ਵੀ ਚਾਹ ਹੁੰਦਾ ਉਹ ਦੇਖਣ ਦਾ, ਤੇ ਉਹਨਾਂ ਦਾ ਜਿਹੜਾ ਨਜ਼ਰੀਆ ਵੱਖਰਾ ਹੁੰਦਾ। ਹੁਣ ਇੱਕ ਅੱਜ ਘਰ ਦੇ ਵਿੱਚ ਆਪਾਂ ਗਲੀ ਦੇ ਵਿੱਚ ਕੰਮ ਕਾਜ ਚ ਬੈਠੇ ਆ ਜਾਂ ਅੱਜ ਅਸੀਂ ਵਰਕਿੰਗ ਡੇ ਆ ਜਾਂ ਛੁੱਟੀ ਮਨਾ ਰਹੇ ਹਾਂ, ਤਾਂ ਉਸ ਟਾਈਮ ਦੇ ਵਿੱਚ ਉਹ ਨਹੀਂ ਇਹੋ ਜਿਹੀਆਂ ਚੀਜ਼ਾਂ, ਲੋਕ ਵੱਖੋ ਵੱਖਰੀਆਂ ਕਮਿਊਨਿਟੀਆਂ ਕੋਈ ਨਹੀਂ ਇਹ ਚੀਜ਼ਾਂ ਬਰਦਾਸ਼ਤ ਕਰਦੀਆਂ ਵੀ ਕੋਈ ਰੌਲਾ ਗੋਲਾ ਹੋਵੇ, ਕੋਈ ਭੀੜ ਹੋਵੇ ਉਹਨਾਂ ਦੀਆਂ ਗਲੀਆਂ ਦੇ ਵਿੱਚ, ਪਾਰਕਿੰਗ ਹੋਵੇ, ਇੱਦਾਂ ਦੀਆਂ ਚੀਜ਼ਾਂ ਤੋਂ ਬਚਦੇ ਆ। ਤਾਂ ਜੇ ਤੁਹਾਨੂੰ ਪ੍ਰੋਪਰ ਉਸ ਦਿਨ ਦੇ ਵਿੱਚ ਰੱਖਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ। ਤੇ ਇਹ ਥੋੜਾ ਜਿਹਾ ਸਾਨੂੰ ਵਰਕਆਊਟ ਕਰਨਾ ਪੈਣਾ ਵੀ ਜ਼ਰੂਰੀ ਨਹੀਂ ਹੈ। ਅਸੀਂ ਹੁਣ ਐਤਕੀ ਸਾਡੀ ਵਿਚਾਰ ਚੱਲ ਰਹੀ ਸੀ ਸਿੱਖ ਗੇਮਾਂ ਦੀ ਮੀਟਿੰਗ ਦੇ ਉੱਤੇ, ਸੰਯੋਗ ਵਸ ਸਾਰੇ ਸਾਡੇ ਇੱਥੇ ਗੁਰੂ ਘਰਾਂ ਦੇ ਸਾਰੇ ਪ੍ਰਬੰਧਕ ਇਕੱਠੇ ਹੋਏ, ਬੜਾ ਚੰਗਾ ਲੱਗਿਆ ਇੱਕ ਪਲੇਟਫਾਰਮ ਤੇ ਬੈਠਿਆਂ ਨੇ, ਫਿਰ ਉੱਥੇ ਇਸ ਗੱਲ ਦੇ ਉੱਤੇ ਵਿਚਾਰ ਵੀ ਕੀਤਾ ਗਿਆ ਵੀ ਕਿਵੇਂ ਕੀਤਾ ਜਾਣਾ ਚਾਹੀਦਾ। ਤਾਂ ਉਹ ਚ ਊਨਤਾਈਆਂ ਵੀ ਦੇਖੀਆਂ ਵੀ 26 ਜਨਵਰੀ ਵਾਲੇ ਦਿਨ ਅਸੀਂ ਦੇਖਦੇ ਹਾਂ ਵੀ ਕਈ ਵਾਰ ਕੀ ਕਰਦੇ ਆ, ਵੱਖੋ ਵੱਖਰੇ ਝੰਡੇ ਫੜ ਕੇ ਪੰਜ ਪੰਜ ਬੰਦਾਂ ਦੇ ਗਰੁੱਪ, ਅਸੀਂ ਇੱਕੋ ਹੀ, ਹਾਲਾਂਕਿ ਅਸੀਂ ਸਿੱਖ ਹਾਂ ਸਾਰੇ ਪਰ ਆਪੋ ਆਪਦੇ ਬੈਨਰਾਂ ਹੇਠ ਚੱਲ ਪੈਂਦੇ ਹਾਂ। ਤਾਂ ਉਹ ਕਿਤੇ ਨਾ ਕਿਤੇ ਗਲਤ ਮੈਸੇਜ ਜਾਂਦਾ ਜਿਹੜੀ ਇੰਟੈਲੀਜੈਂਸੀ ਨੂੰ ਵੀ, ਲੋਕਾਂ ਨੂੰ ਵੀ, ਦਰਸ਼ਕਾਂ ਨੂੰ ਵੀ, ਇਹ ਸਿੱਖ ਇੰਨੇ ਕਿਸਮ ਦੇ ਕਿਵੇਂ ਹੋ ਗਏ, ਇਹ ਬਾਬੇ ਨਾਨਕ ਦੇ ਸਿੱਖ ਹੋ ਗਏ ਤੇ ਇੰਨੇ ਕਿਸਮ ਦੀ ਕਿਵੇਂ ਹੋ ਗਏ, ਫਿਰ ਉਹ ਕਨਫਿਊਜ਼ਡ ਹੋ ਜਾਂਦੇ ਆ। ਤਾਂ ਉਹਦਾ ਹੱਲ ਇਹੀ ਰੱਖਿਆ ਸੀ ਜੀ ਵੀ ਕਿਉਂ ਨਾ ਸਿਰਫ ਨਿਸ਼ਾਨ ਸਾਹਿਬ ਉਠਾਇਆ ਜਾਵੇ ਤੇ ਨਾਲ ਆਸਟ੍ਰੇਲੀਅਨ ਝੰਡਾ ਉਠਾਇਆ ਜਾਵੇ, ਉਹਦੇ ਹੇਠ ਸਾਰਾ ਗਰੁੱਪ ਜਿਹੜਾ ਜਾਵੇ। ਮੰਨਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਵੱਖੋ ਵੱਖਰੇ ਗੁਰੂ ਘਰ ਵੀ ਹੋਣੇ ਚਾਹੀਦੇ ਆ, ਵੱਖਰੋ ਵੱਖਰੇ ਅਦਾਰੇ ਵੀ ਹੋਣੇ ਚਾਹੀਦੇ ਆ, ਸਾਰੇ ਆਪਦੀ ਥਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਆ, ਉਹਨਾਂ ਨੂੰ ਕਰਨਾ ਚਾਹੀਦਾ। ਪਰ ਇਹੋ ਜਿਹੇ ਟਾਈਮ ਦੇ ਉੱਤੇ ਅਸੀਂ ਇੱਕ ਸਿੱਖ ਤੇ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਜੇ ਅਸੀਂ ਇਹ ਪਰੇਡ ਦੇ ਵਿੱਚ ਹਿੱਸਾ ਲਈਏ ਤਾਂ ਜ਼ਿਆਦਾ ਬਿਹਤਰ ਆ। ਉਹਦੇ ਚ ਅਗਲੀ ਕਮੀ ਇਹ ਆਈ ਸੀ ਵੀ ਉਹ ਪਰੇਡ ਦੇ ਵਿੱਚ ਮੈਕਸੀਮਮ 50 ਕੁ ਬੰਦਿਆਂ ਤੱਕ ਜਿਹੜੀ ਆਫਰ ਕੀਤੀ ਜਾਂਦੀ ਆ ਵੀ ਤੁਸੀਂ ਚੱਲ ਸਕਦੇ ਹੋ, ਤੇ ਪਰ ਨਗਰ ਕੀਰਤਨ ਦੇ ਤਾਂ ਆਪਣੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ। ਤਾਂ ਉਹਦਾ ਤਰੀਕਾ ਇਹ ਵਧੀਆ ਅਪਣਾਇਆ ਗਿਆ ਸੀ ਵੀ ਉਸ ਦਿਨ ਨਾ ਅਸੀਂ ਅਕਸਰ ਦੇਖਦੇ ਹਾਂ ਵੀ ਸੜਕਾਂ ਦੇ ਦੋਨੇ ਪਾਸੇ ਲੋਕ ਖੜਦੇ ਆ ਜਿਹੜੇ ਦਰਸ਼ਕ ਹੁੰਦੇ ਆ, ਜਿਹੜੇ ਪਰੇਡ ਚ ਹਿੱਸਾ ਨਹੀਂ ਲੈਂਦੇ, ਤੇ ਉਹ ਦਰਸ਼ਕ ਖੜ ਕੇ ਫਿਰ ਚੀਅਰ ਕਰਦੇ ਆ ਜਿਹਦਾ ਵੀ ਗਰੁੱਪ ਆਉਂਦਾ, ਜਿਹਦਾ ਵੀ ਮੁਲਕ ਦੇ ਲੋਕ ਆਉਂਦੇ ਆ ਜਾਂ ਜਿਸ ਦੀ ਵੀ ਕੋਈ ਵੀ ਝਾਂਕੀ ਲੰਘਦੀ ਆ ਤੇ ਉਹਨੂੰ ਚੀਅਰ ਕਰਦੇ ਆ। ਤਾਂ ਅਸੀਂ ਜਿਹੜੇ ਆਮ ਲੋਕ ਹੋਵਾਂਗੇ, ਅਸੀਂ ਉਸ ਪੋਜੀਸ਼ਨ ਤੇ, ਜਿਹੜੇ ਆਮ ਸੰਗਤ ਆ ਜਿਹੜੀ ਇਸ ਚੀਜ਼ ਚ ਹਿੱਸਾ ਲੈਣਾ ਚਾਹੁੰਦੀ, ਉਹ ਉਸ ਪੋਜੀਸ਼ਨ ਤੇ ਤਾਂ ਆ ਕੇ ਖੜ ਸਕਦੀ ਆ ਨਾ। ਤੇ ਉਸ ਟਾਈਮ ਜਦੋਂ ਸਾਡਾ ਉਹ ਗਰੁੱਪ ਪੂਰਾ ਸਜਿਆ ਧਜਿਆ ਪੂਰੇ ਸਿੱਖੀ ਰਹਿਤ ਰਵਾਤਾਂ ਦੇ ਵਿੱਚ ਜਾ ਰਿਹਾ ਹੋਵੇ ਤੇ ਸਾਡੇ ਬਾਕੀ ਦੇ ਲੋਕ ਉੱਥੇ ਖੜ ਕੇ ਉਹਨੂੰ ਚੀਅਰ ਕਰਨ, ਤਾਂ ਉਹ ਵੀ ਇੱਕ ਬਹੁਤ ਵੱਡਾ ਮੈਸੇਜ ਆ। ਤੇ ਮੈਨੂੰ ਇੰਨਾ ਜ਼ਰੂਰ ਪਤਾ ਵੀ ਸਾਡਾ ਗਰੁੱਪ ਸਭ ਤੋਂ ਵੱਡਾ ਹੋਊਗਾ ਜਦੋਂ ਅਸੀਂ ਇਸ ਢੰਗ ਨਾਲ ਮੈਨੇਜ ਕਰਾਂਗੇ ਨਾ, ਤੇ ਉਦੋਂ ਹਰ ਕੋਈ ਬੰਦਾ ਉੱਥੇ ਆਉਣਾ ਚਾਹੂਗਾ, ਹਰ ਕੋਈ, ਤੇ ਉਹ ਅਸੀਂ ਲੋਕਾਂ ਦਾ ਅਟਰੈਕਟ ਕਰਾਂਗੇ, ਲੋਕਾਂ ਨੂੰ ਆਪਣੇ ਬਾਰੇ ਚ ਦੱਸਾਂਗੇ। ਸੋ ਥੋੜਾ ਜਿਹਾ ਸਾਨੂੰ ਨਾ ਇੱਕ ਲਕੀਰ ਦੇ ਫਕੀਰ ਹੋਣ ਦੀ ਥਾਂ ਤੇ ਥੋੜੀ ਜਿਹੀ ਵਧੀਆ ਢੰਗ ਨਾਲ ਸਿਸਟਮ ਨਾਲ ਸੋਚ ਕੇ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਨਾ ਚਾਹੀਦਾ ਤਾਂ ਕਿ ਅਸੀਂ ਜਿਹੜੀ ਆਪਣੀ ਗੱਲ ਵੀ ਕਹਿ ਜਾਈਏ, ਆਪਣੀ ਰੋਹ ਰੀਤਾਂ ਨੂੰ ਵੀ ਕਾਇਮ ਰੱਖ ਲਈਏ ਤੇ ਆਪਣਾ ਜਿਹੜਾ ਮਕਸਦ ਆ, ਜਿਹੜਾ ਸਾਡਾ ਕੰਮ ਆ ਜਾਂ ਜਿਹੜੀ ਚੀਜ਼ ਅਸੀਂ ਚਾਹੁੰਦੇ ਆ ਉਹਨੂੰ ਵੀ ਹੱਲ ਕਰ ਲਈਏ। ਪਰ ਅਸੀਂ ਥੋੜਾ ਜਿਹਾ ਨਾ ਸਾਨੂੰ ਇੱਕ ਤਾਂ ਇਕੱਠੇ ਹੋਣ ਦੀ ਲੋੜ ਆ, ਹੋ ਰਹੇ ਆ। ਮੈਨੂੰ ਉਮੀਦ ਹੈ ਕਿ ਆਉਣ ਵਾਲੇ 26 ਜਨਵਰੀ ਦੇ ਵਿੱਚ ਅਸੀਂ ਐਡਲੇਡ ਦੇ ਵਿੱਚ ਤਾਂ ਜ਼ਰੂਰ ਜਿਹੜੇ ਢੰਗ ਨਾਲ ਸਾਡੇ ਮੁੱਖ ਪ੍ਰਬੰਧਕਾਂ ਨੇ ਬੈਠ ਕੇ ਚਿੰਤਾ ਜ਼ਾਹਰ ਕੀਤੀ ਆ ਜਾਂ ਜਿੰਨਾ ਉਹਨਾਂ ਨੇ ਇੰਟਰਸਟ ਦਿਖਾਇਆ, ਤਿੰਨ ਚਾਰ ਕੰਮਾਂ ਚ ਕੱਲ ਵੀ ਮੈਂ ਦੇਖਿਆ ਵੀ ਬੜਾ ਵਧੀਆ ਪਾਰਲੀਮੈਂਟ ਹਾਊਸ ਦੇ ਵਿੱਚ ਉਹ ਇਕੱਠੇ ਹੋ ਕੇ ਬੈਠੇ, ਵਧੀਆ ਗੱਲਾਂ ਕੀਤੀਆਂ। ਸੋ ਇਸ ਢੰਗ ਨਾਲ ਹੋ ਸਕਦਾ ਵੀ ਆਉਣ ਵਾਲੀ 26 ਜਨਵਰੀ ਨੂੰ ਐਡਲੇਡ ਦੇ ਵਿੱਚ ਕਿਸੇ ਉਦਾਹਰਨ ਪੇਸ਼ ਹੋ ਜੇ ਵੀ ਨਗਰ ਕੀਰਤਨ ਵਾਲੀ ਫੀਲਿੰਗ ਹੋ ਜੇ ਤੇ ਪਰ ਉਹਨੂੰ ਇਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਹੋ ਜੇ।
ਬਿਲਕੁਲ ਜੀ, ਉਮੀਦ ਜਿਹੜੀ ਆ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਜੋਤੀ ਭੁੱਲਰ ਸ਼ੈਪਟਨ ਤੋਂ ਜੁੜੇ ਆ, ਉਹਨਾਂ ਨੇ ਵੀ ਨੋਟਾਂ ਦੇ ਨਾਲ ਸੰਬੰਧਿਤ ਕੁਝ ਸਵਾਲ ਪੁੱਛੇ ਆ। ਤੇ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਆ ਜੀ। ਸੋ ਉਹਨਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਸੀਗੀ ਤੇ ਮੇਰਾ ਖਿਆਲ ਸੋਸ਼ਲ ਮੀਡੀਆ ਤੋਂ ਹੀ ਜਿਹੜੀ ਇਹ ਅਟੈਚਮੈਂਟ ਜਿਹੜੀ ਆ ਉਹਨਾਂ ਨੇ ਸਾਨੂੰ ਭੇਜੀ ਆ। ਤੇ ਉਹਦੇ ਵਿਚ ਲਿਖਿਆ ਗਿਆ ਜੀ ਕਿ ਆਹ ਦੇਖੋ ਬੀਜੇਪੀ ਦਾ ਕਾਰਨਾਮਾ, ਨੋਟ ਬੰਦ ਕਰਨ ਤੋਂ ਇੱਕ ਦਿਨ ਪਹਿਲਾਂ ਜਮਾ ਕਰਾਏ 100 ਕਰੋੜ। ਬੈਂਕ ਦੀ ਸਟੇਟਮੈਂਟ ਹੈ ਜੀ ਉਹਦੇ ਵਿਚ ਅਟੈਚ ਹੋਈ ਤੇ ਕਹਿੰਦੇ ਕਿ ਕਿਸੇ ਨੂੰ ਪਤਾ ਨਹੀਂ ਸੀ ਕਰੰਸੀ ਬਦਲਣ ਦਾ, ਜੇ ਬਾਕੀ ਖਾਤੇ ਵੀ ਖੰਗੋਲੇ ਜਾਣ ਤਾਂ ਪਤਾ ਨੀ ਕਹਿੰਦੇ ਕੀ ਨਿਕਲੂ। ਸੋ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਉੱਪਰ ਦਿੱਤੀਆਂ ਤਸਵੀਰਾਂ ਬਾਰੇ ਬਰਾੜ ਸਾਹਿਬ ਦਾ ਕੀ ਕਹਿਣਾ ਤੇ ਟਰੰਪ ਦੇ ਆਉਣ ਨਾਲ ਅਮਰੀਕਾ ਚ ਭਾਰਤੀ ਲੋਕ ਕਿੰਨੇ ਕੁ ਪ੍ਰਭਾਵਿਤ ਹੋਣਗੇ ਤੇ ਨੋਟਾਂ ਵਾਲਾ ਮਸਲਾ ਕਹਿੰਦੇ ਆਰਾਮ ਨਾਲ ਹੱਲ ਹੋ ਸਕਦਾ, ਬਸ ਧੀਰਜ ਕਰਨ ਦੀ ਜ਼ਰੂਰਤ ਆ। ਤੇ ਉਧਰ ਜੋਤੀ ਭੁੱਲਰ ਹੋਰਾਂ ਦੇ ਵੀ ਸਵਾਲ ਨੋਟਾਂ ਦੇ ਨਾਲ ਸੰਬੰਧਿਤ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਨੀ ਆ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਵਾਈ ਦੇ ਲਾਂਚ 2000 ਰੁਪੀਜ਼ ਨੋਟ, ਓਨਲੀ ਮਿਡਲ ਕਲਾਸ ਪੀਪਲ ਇਨ ਦਾ ਲਾਈਨਸ ਬਟ ਨਾਟ ਐਨੀ ਸੈਲੀਬ੍ਰਿਟੀਜ਼, ਤੇ ਦੇ ਡੋਂਟ ਹੈਵ ਐਨੀ ਕੈਸ਼। ਕਹਿੰਦੇ
ਦੇਖੋ ਕੈਸ਼ ਸਭ ਕੋਲੇ ਹੁੰਦਾ, ਪਰ ਹੁਣ ਤੁਸੀਂ ਕੀ ਸੋਚਦੇ ਹੋ ਵੀ ਅਮਿਤਾਬ ਬੱਚਨ ਨੂੰ 4000 ਲੈਣ ਲਈ ਉਹ ਆਪ ਆ ਕੇ ਲਾਈਨ ਚ ਲੱਗੂਗਾ? ਸਾਨੂੰ ਇਹ ਸੋਚਣੀ ਚਾਹੀਦੀ ਹੈ ਨਾ ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਵੀ ਜਿਹੜੇ ਲੋਕ ਹੁੰਦੇ ਆ ਨਾ, ਇਹਨਾਂ ਲੋਕਾਂ ਦਾ ਜ਼ਿਆਦੇ ਚਾਹੇ 2 ਨੰਬਰ ਦਾ ਪੈਸਾ ਜਿੰਨਾ ਮਰਜ਼ੀ ਆ, ਪਰ ਜ਼ਿਆਦੇ ਜਿਹੜਾ ਕਾਰੋਬਾਰ ਆ ਉਹ ਕਾਰਡਾਂ ਦੇ ਜ਼ਰੀਏ ਚੱਲਦਾ, ਤੇ ਦੂਜਾ ਉਹਨਾਂ ਕੋਲੇ ਬਹੁਤ ਵੱਡੀਆਂ ਟੀਮਾਂ, ਉਹਨਾਂ ਦੀਆਂ ਆਪਦੀਆਂ ਆਫਿਸ ਚੱਲਦੇ ਆ, ਉਹਨਾਂ ਦੇ ਮੈਨੇਜਰ ਹੁੰਦੇ ਆ। ਜੇ ਕੋਈ ਸੈਲੀਬ੍ਰਿਟੀ ਬਣ ਗਿਆ ਨਾ ਤੇ ਉਹਦੇ ਮਗਰ ਬਹੁਤ ਤੰਤਰ ਕੰਮ ਕਰਦਾ ਪੂਰੇ ਦਾ ਪੂਰਾ, ਉਹ ਕੋਈ ਇਹ ਨਹੀਂ ਹੁੰਦਾ ਵੀ ਮੇਰੇ ਵਰਗਾ ਸੈਲੀਬ੍ਰਿਟੀ ਨਹੀਂ ਬਣਦਾ ਜਿਹੜਾ ਆਪੇ ਥਾਪ ਕੇ ਆਪਦੇ ਆਪ ਨੂੰ ਬਣ ਕੇ ਤੇ ਅੱਧੇ ਘੰਟੇ ਬਾਅਦ ਆਪ ਹੀ ਪੌੜੀਆਂ ਤੇ ਚੜ੍ਹ ਕੇ ਉਤਰੀ ਜਾਂਦਾ। ਸੋ ਉਹ ਨਹੀਂ, ਉਹ ਚੀਜ਼ਾਂ ਹੋਰ ਹੁੰਦੀਆਂ। ਜੇ ਕੋਈ ਤੁਸੀਂ ਉਸ ਮੁਕਾਮ ਤੇ ਪਹੁੰਚ ਗਏ ਆ ਤਾਂ ਉਹਨਾਂ ਕੋਲੇ ਸਾਧਨ ਹੁੰਦੇ ਆ ਤੇ ਉਹ ਸਾਧਨਾਂ ਦੇ ਜ਼ਰੀਏ ਉਹ ਹੋ ਜਾਂਦਾ। ਸੋ ਇਹ ਤਾਂ ਕੋਈ ਮੇਰੇ ਹਿਸਾਬ ਨਾਲ ਆਪਾਂ ਇਸ ਐਂਗਲ ਤੋਂ ਤਾਂ ਸੋਚ ਨਹੀਂ ਸਕਦੇ ਇਸ ਖਬਰ ਨੂੰ, ਕਿਉਂਕਿ ਸੈਲੀਬ੍ਰਿਟੀ ਜੇ ਹੁਣ ਰਾਹੁਲ ਗਾਂਧੀ ਆ ਕੇ ਲਾਈਨ ਚ ਲੱਗਿਆ ਤਾਂ ਉਹਦਾ ਮਕਸਦ ਕੋਈ ਇਹ ਨਹੀਂ ਸੀ ਵੀ ਉਹਦੇ ਕੋਲ ਪੈਸੇ ਹੈ ਨਹੀਂ ਸੀਗੇ ਜਾਂ ਉਹਦਾ ਕੰਮ ਖੜ ਗਿਆ ਸੀਗਾ ਖੁੱਲੇ ਪੈਸੇ ਮਿਣਾ, ਇਹ ਨਹੀਂ ਸੀਗਾ ਮਕਸਦ ਉਹਦਾ। ਉਹ ਤਾਂ ਸਿਰਫ ਉਹਨਾਂ ਨੇ ਤਾਂ ਸਰਕਾਰ ਦੀ ਜਿਹੜੀ ਅਪੋਜ ਕਰਨਾ, ਆਪਦੀ ਵਿਰੋਧੀ ਪਾਰਟੀ ਦਾ ਜਿਹੜਾ ਇੱਕ ਫਰਜ਼ ਹੁੰਦਾ ਉਹ ਤਾਂ ਉਹਦੀ ਡਿਊਟੀ ਸੀ, ਉਹ ਤਾਂ ਉਹ ਡਿਊਟੀ ਨਿਭਾਉਣ ਲਈ ਲਾਈਨ ਚ ਲੱਗਿਆ ਸੀਗਾ। ਜੇ ਕੈਪਟਨ ਅਮਰਿੰਦਰ ਸਿੰਘ ਲਾਈਨਾਂ ਚੈੱਕ ਕਰਦਾ ਫਿਰਦਾ ਤਾਂ ਉਹ ਆਪਦੀ ਡਿਊਟੀ ਨਿਭਾ ਰਿਹਾ ਜਿਹੜੀ ਉਹਨੂੰ ਕਰਨੀ ਚਾਹੀਦੀ ਆ ਤੇ ਉਹ ਕਰ ਰਿਹਾ। ਪਰ ਇਹ ਵੱਖਰੀ ਗੱਲ ਆ ਵੀ ਉਹ ਉੱਥੇ ਜ਼ਿਆਦਾ ਡਿਊਟੀਆਂ ਦਿਖਾਉਂਦੇ ਆ ਜਿੱਥੇ ਉਹਨਾਂ ਨੂੰ ਜ਼ਿਆਦਾ ਖਬਰਾਂ ਤੇ ਜ਼ਿਆਦਾ ਫੋਟੋਆਂ ਮਿਲਣ, ਜਿੱਥੇ ਲੋੜ ਆ ਜੇ ਹੁਣ ਕਿਹਾ ਜਾਵੇ ਵੀ ਭਾਈ ਉਹਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਤੇ ਉੱਥੇ ਜਾ ਕੇ ਵੀ ਨਹੀਂ ਬੈਠੇ ਇੱਕ ਦਿਨ ਵੀ। ਸੋ ਉਹ ਇੱਕ ਵੱਖਰੀ ਚੀਜ਼ ਆ। ਪਰ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡੋ, ਪਰ ਜਿਹੜਾ ਆਮ ਬੰਦਾ ਨਾ, ਆਮ ਬੰਦਾ ਥੋੜੀ ਜਿਹੀ ਜ਼ਿਆਦਾ ਅਫਵਾਹ ਚ ਤੇ ਛੇਤੀ ਮਾਰਚ ਆ ਜਾਂਦਾ ਕਿਉਂਕਿ ਉਹਦੀ ਪੂੰਜੀ ਥੋੜੀ ਹੁੰਦੀ ਆ, ਉਹਦੇ ਕੋਲੇ ਸਾਧਨ ਥੋੜੇ ਹੁੰਦੇ ਆ, ਉਹਨੂੰ ਪਤਾ ਵੀ ਆਹੀ ਮੇਰੇ ਕੋਲੇ 5-10 ਹਜ਼ਾਰ ਹੈਗਾ ਤੇ ਜੇ ਇਹ ਪ੍ਰਭਾਵਿਤ ਹੋ ਗਿਆ ਤਾਂ ਮੈਂ ਕੀ ਕਰੂੰਗਾ। ਇਸ ਕਰਕੇ ਉਹਦੀ ਜਿਹੜੀ ਤਰ੍ਹਾਂ ਬੰਦੀ ਨਿਕਲਦੀ ਆ। ਦੂਜੀ ਜਿਹੜੀ ਆ, ਜਗਤਾਰ ਸਿੰਘ ਹੋਰਾਂ ਨੇ ਫੋਟੋ ਭੇਜੀ ਆ ਨਾ ਬੈਂਕ ਡਿਟੇਲ ਸਟੇਟਮੈਂਟ ਦੀ, ਇਹ ਫੋਟੋ ਕਈ ਦਿਨਾਂ ਤੋਂ ਘੁੰਮਦੀ ਫਿਰਦੀ ਆ ਤੇ ਪਰ ਸਾਡੀ ਪ੍ਰੋਬਲਮ ਇਹ ਆ ਗਈ ਆ ਵੀ ਅਸੀਂ ਹੁਣ ਕੋਈ ਵੀ ਡਾਕੂਮੈਂਟ ਨੂੰ ਸੱਚ ਮੰਨਣ ਤੋਂ ਪਹਿਲਾਂ ਉਹਨੂੰ ਉਹਦੇ ਬਾਰੇ ਚ ਹੋਰ ਪੜਤਾਲ ਕਰੇ ਬਿਨਾਂ ਅਸੀਂ ਨਹੀਂ ਜਾ ਸਕਦੇ, ਕਿਉਂਕਿ ਅੱਜ ਕੱਲ ਤਾਂ ਜਿਨ੍ਹਾਂ ਨੇ 2000 ਦਾ ਨੋਟ ਆਉਣ ਤੋਂ ਪਹਿਲਾਂ ਉਹਦਾ ਡੁਪਲੀਕੇਟ ਬਣਾਤਾ ਤਾਂ ਉਹਦੇ ਚ ਇਹੋ ਜਿਹੀਆਂ ਸਟੇਟਮੈਂਟਾਂ ਦਾ ਜਿਹੜੀਆਂ ਮਰਜ਼ੀ ਤਿਆਰ ਕਰ ਲਓ। ਪਰ ਸਾਨੂੰ ਇਹ ਚੀਜ਼ ਤਾਂ ਹੁਣ ਦੇਖੋ, ਜੇ ਭਾਜਪਾ ਨੂੰ ਇੰਨੀ ਗੱਲ ਤਾਂ ਇੰਨਾ ਤਾਂ ਨਹੀਂ ਹੈਗਾ, ਜੇ ਉਹ ਐਡਾ ਵੱਡਾ ਪ੍ਰੋਜੈਕਟ ਚੱਕ ਰਹੀ ਆ ਤੇ ਉਹਨੂੰ ਇੰਨੀ ਕੁ ਦਾਖਲ ਹੈਗੀ ਆ ਵੀ ਭਾਈ ਇੱਕ ਦਿਨ ਪਹਿਲਾਂ ਉਹ 100 ਕਰੋੜ ਰੁਪਈਆ ਜਮ੍ਹਾਂ ਕਰਾਊਗੀ ਤਾਂ ਆਡਿਟ ਤਾਂ ਹਰੇਕ ਚੀਜ਼ ਦਾ ਹੁੰਦਾ ਹੀ ਆ ਨਾ। ਆਡਿਟ ਤਾਂ ਤੁਸੀਂ ਦੁਨੀਆਂ ਦੀ ਕਿਸੇ ਚੀਜ਼ ਦਾ ਕਰਾ ਲਓ। ਅੱਜ RTA ਸਾਡੇ ਕੋਲ ਇੱਕ ਰਾਈਟ ਆਫ ਇਨਫੋਰਮੇਸ਼ਨ ਹੈਗਾ ਐਕਟ ਆ, ਉਹਦੇ ਤਹਿਤ ਵੀ ਇਹਦੀ ਨਿਕਲੇ ਹੋਣੀ ਗੱਲ। ਸੋ ਇਸ ਚੀਜ਼ ਦੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੂੰਗਾ ਵੀ ਕਿਹੜੇ ਬੈਂਕ ਦੀ ਜਾਂ ਕਿਹਨੇ ਸਟੇਟਮੈਂਟ ਆ, ਕਿਉਂਕਿ ਇਹਦੇ ਬਾਰੇ ਮੈਨੂੰ ਕੋਈ ਸੱਚਾਈ ਨਹੀਂ ਪਤਾ। ਪਰ ਕੁੱਲ ਮਿਲਾ ਕੇ ਕਿਸੇ ਵੀ ਚੀਜ਼ ਦੇ ਫਾਇਦੇ ਨੁਕਸਾਨ ਹੁੰਦੇ ਆ। ਜੇ ਨੋਟਾਂ ਵਾਲੇ ਮਾਮਲੇ ਚ 100% ਸਾਡਾ ਫਾਇਦਾ ਨਹੀਂ ਹੋ ਸਕਦਾ, ਇਹਦੇ ਵਿੱਚ ਕੁਝ ਨਾ ਕੁਝ ਨੁਕਸਾਨ ਹੋਣੇ ਸੀ, ਉਹਨੂੰ ਮੰਨਣਾ ਪੈਣਾ। ਪਰ ਜੇ ਮੰਨ ਲਓ 60 ਪੈਸੇ ਫਾਇਦਾ ਹੁੰਦਾ ਤੇ 40 ਨੁਕਸਾਨ ਹੁੰਦੇ ਆ, ਤਾਂ ਸਾਨੂੰ ਜਾਣਾ ਚਾਹੀਦਾ ਇਸ ਪਾਸੇ
ਜੀ। ਤੇ ਮੈਨੂੰ ਲੱਗਦਾ ਕਿ ਹੁਣ ਸਾਨੂੰ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਜਿਹੜਾ ਕਾਫੀ ਜ਼ਿਆਦਾ ਹੋ ਗਿਆ। ਅਸੀਂ ਖਬਰਾਂ ਭਾਵੇਂ ਇੱਕ ਦੋ ਹੋਰ ਲੈਂਦੇ ਪਰ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੇ ਮੈਸੇਜਸ ਲੈਣੇ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੇ ਆ। ਸੋ ਬਰਾੜ ਸਾਹਿਬ, ਤੁਸੀਂ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਕੁਛ ਆਪਣੇ ਵੱਲੋਂ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਬਸ ਜੀ, ਸੁੱਖ ਸੁਨੇਹਾ ਇਹੀ ਆ ਵੀ ਗੁਰਪੁਰਬ ਮਨਾ ਚੁੱਕੇ ਆ ਤੇ ਹੁਣ ਅਸੀਂ ਵੇਲਾ ਆ ਗਿਆ ਉਹਨਾਂ ਗੱਲਾਂ ਦੇ ਉੱਤੇ ਲੀਹਾਂ ਦੇ ਉੱਤੇ ਤੁਰਨ ਦਾ ਤੇ ਹੁਣ ਅਸੀਂ ਕੋਸ਼ਿਸ਼ ਕਰੀਏ ਵੀ ਜਿਹੜੀ ਇਹ ਗੁਰਪੁਰਬ ਦੇ ਦੌਰਾਨ ਅਸੀਂ ਜਿਹੜੀਆਂ ਚੀਜ਼ਾਂ ਦੇ ਆਇਦ ਲਏ ਆ ਜਾਂ ਜੋ ਬਾਬੇ ਨਾਨਕ ਦਾ ਫਲਸਫਾ ਉਹਨੂੰ ਅਸੀਂ ਹੁਣ ਅਗਲਾ ਸਾਲ ਭਰ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤੇ ਆਪਣੇ ਤੋਂ ਸ਼ੁਰੂ ਕਰੀਏ, ਦੂਜਿਆਂ ਤੋਂ ਆਸ ਨਾ ਕਰੀਏ ਤੇ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਕੁ ਲੋਕ ਸੈਲਫ ਅਲਾਇੰਸ ਕਰਕੇ ਜਾਂ ਇਹ ਚੀਜ਼ ਦੇ ਵਿੱਚ ਕਾਮਯਾਬ ਹੁੰਦੇ ਆ। ਇਹੀ ਸਾਡਾ ਮਕਸਦ ਆ ਤੇ ਇਹੀ ਸਾਡਾ ਮਕਸਦ ਹੋਣਾ ਚਾਹੀਦਾ
ਜੀ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸਾਂਝ ਪਾਉਣ ਦੇ ਲਈ, ਅੱਜ ਦੇ ਸਿਲਸਿਲੇ ਦੇ ਵਿੱਚ ਆਪਣਾ ਸਮਾਂ ਦੇਣ ਦੇ ਲਈ।
ਬਹੁਤ ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਹੁਰੀ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਸਾਂਝ ਪਾ ਰਹੇ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਹੁਣ ਜਿਹੜਾ ਸਮਾਂ ਕਾਫੀ ਜ਼ਿਆਦਾ ਹੋ ਚੁੱਕਿਆ, ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਬਹੁਤ ਦੇਰ ਤੋਂ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਸ਼ਾਮਲ ਕਰ ਲਈਏ ਜੀ। ਸੰਦੀਪ ਰਾਏ ਸਾਡੇ ਨਾਲ 8:13 ਤੇ ਜੁੜੇ ਸੀਗੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ, ਇਹਨਾਂ ਨੇ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਚ। ਸੰਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਨਾਲ ਹੀ ਨਾਲ ਬਹੁਤ ਬਹੁਤ ਧੰਨਵਾਦ ਵੀ ਕਿ ਤੁਸੀਂ ਇੰਨੀ ਜ਼ਿਆਦਾ ਲੰਮੀ ਉਡੀਕ ਕੀਤੀ ਹੈ ਆਪਣਾ ਮੈਸੇਜ ਜਿਹੜਾ ਹੈ ਜੀ ਉਹਦੀ ਸਾਂਝ ਦੂਸਰਿਆਂ ਦੇ ਨਾਲ ਪਾਉਣ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਇਹਦੇ ਨਾਲ ਹੀ ਸਾਡੇ ਨਾਲ ਸਰਬਜੀਤ ਸਿੰਘ ਨਿੱਜਰ ਇਟਲੀ ਤੋਂ ਜੁੜੇ ਹੋਏ ਆ 8:26 ਤੇ ਉਹਨਾਂ ਦਾ ਜਿਹੜਾ ਮੈਸੇਜ ਸਾਡੇ ਤੱਕ ਆਇਆ ਸੀਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਕਹਿੰਦੇ ਮਿੰਟੂ ਬਰਾੜ ਜੀ। ਮਿੰਟੂ ਬਰਾੜ ਸਾਹਿਬ ਜਾ ਚੁੱਕੇ ਆ ਪਰ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਜ਼ਰੂਰ ਪਹੁੰਚ ਜਾਣੀ ਹੈ ਜੀ। ਤੇ ਕਰੋੜ ਕਰੋੜ ਧੰਨ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ ਦੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ ਨੇ ਜੀ ਕਰੋੜ ਕਰੋੜ। ਤੇ ਕਹਿੰਦੇ ਕਿ ਸੌਂਗ ਪਲੇ ਕਰ ਦਿਓ ਵਾਹਿਗੁਰੂ ਬੋਲ ਬੰਦਿਆ। ਸੋ ਕੋਸ਼ਿਸ਼ ਕਰਦੇ ਆ ਜੀ ਕਿ ਪ੍ਰੋਗਰਾਮ ਦੌਰਾਨ ਅਸੀਂ ਇੱਕ ਗੀਤ ਜਿਹੜਾ ਤੁਹਾਡੀ ਨਜ਼ਰ ਜ਼ਰੂਰ ਕਰ ਸਕੀਏ। ਜੇ ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਇਹ ਗੀਤ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਦਲਜੀਤ ਸਿੰਘ ਹੁਰੀ ਮਹਿਤਾ ਚੌਂਕ ਵਾਲੇ, ਉਹ ਵੀ ਕਾਫੀ ਦੇਰ ਤੋਂ 8 ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਤੇ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ ਜੀ ਇੱਕ ਅਟੈਚਮੈਂਟ ਦੇ ਨਾਲ। ਤੇ ਅਟੈਚਮੈਂਟ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਿਹਾ ਵਿਚਾਰ ਹੈ। ਕਹਿੰਦੇ ਦ ਫਸਟ ਐਵਰ ਕੋਰਡਲੈਸ ਫੋਨ ਵਾਜ ਕ੍ਰੀਏਟਡ ਬਾਈ ਗੋਡ, ਹੀ ਨੇਮਡ ਇਟ ਪ੍ਰੇਅਰ। ਇਟ ਨੈਵਰ ਲੋਸਿਸ ਇਟਸ ਸਿਗਨਲ ਐਂਡ ਯੂ ਨੈਵਰ ਹੈਵ ਟੂ ਰੀਚਾਰਜ ਇਟ, ਯੂਜ਼ ਇਟ ਐਨੀਵੇਅਰ। ਬਹੁਤ ਖੂਬ, ਬਹੁਤ ਹੀ ਖੂਬਸੂਰਤ ਹੈ। ਤੇ ਵਾਕਈ ਜੀ ਅਰਦਾਸ ਜਿਹੜੀ ਆ ਜੀ ਉਹ ਬਹੁਤ ਉਹਦੇ ਵਿੱਚ ਸ਼ਕਤੀ ਹੁੰਦੀ ਹੈ। ਸੋ ਕਹਿੰਦੇ ਆ ਕਿ ਅਸੀਂ ਕੋਈ ਆਪਣਾ ਮੈਸੇਜ ਕੋਈ ਸੁਨੇਹਾ ਕਿਸੇ ਤੱਕ ਪਹੁੰਚਾਉਣਾ ਹੋਵੇ ਉਹਨੂੰ ਦੇਰ ਲੱਗ ਜਾਂਦੀ ਆ, ਪਰ ਇੱਕ ਸੱਚੇ ਦਿਲ ਦੇ ਨਾਲ ਜਿਹੜੀ ਕੀਤੀ ਹੋਈ ਅਰਦਾਸ ਆ ਉਹ ਬਹੁਤ ਛੇਤੀ ਉਸ ਮਾਲਕ ਤੱਕ ਪਰਮਾਤਮਾ ਤੱਕ ਪਹੁੰਚਦੀ ਹੈ। ਸੋ ਨੋਟਾਂ ਦੇ ਬਾਰੇ ਗੱਲ ਚੱਲ ਰਹੀ ਸੀ ਤੇ ਨੋਟਾਂ ਦੇ ਨਾਲ ਸੰਬੰਧਿਤ ਹੀ ਇੱਕ ਉਹਨਾਂ ਨੇ ਜੋਕ ਵੀ ਸਾਡੇ ਨਾਲ ਸਾਂਝਾ ਕੀਤਾ, ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ। ਕਹਿੰਦੇ ਬੜੀ ਮੁਸ਼ਕਿਲ ਸੇ ਇੱਕ ਨਯਾ 2000 ਕਾ ਨੋਟ ਮਿਲਾ, ਘਰ ਪੇ ਲਾ ਕਰ ਰੱਖਾ ਹੀ ਥਾ, ਬੱਚੋ ਨੇ ਫਾੜ ਦਿਆ ਔਰ ਕਹਿਣੇ ਲਗੇ ਪਾਪਾ ਹਮੇ ਤੋ ਲਗਾ ਕਿ ਯੇ ਚੂਰਨ ਮੇ ਸੇ ਨਿਕਲਾ ਹੈ। ਬਿਲਕੁਲ ਜੀ, ਬਹੁਤ ਜਿਹੜੇ ਜੋਕ ਆ, ਬਹੁਤ ਸਾਰੇ ਚੁਟਕਲੇ ਜਿਹੜੇ ਆ ਉਹ ਆ ਰਹੇ ਆ ਨੋਟਾਂ ਦੇ ਸਿਲਸਿਲੇ ਦੇ ਵਿੱਚ। ਸੋ ਕਿਤੇ ਗੰਭੀਰਤਾ ਜਿਹੜੀ ਆ ਬਣੀ ਹੋਈ ਆ, ਕਿਤੇ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਪੇਸ਼ ਆ ਰਹੀਆਂ ਤੇ ਕਿਤੇ ਇਸ ਨੂੰ ਹਾਸੇ ਠੱਠੇ ਦਾ ਵੀ ਇੱਕ ਕਾਰਨ ਜਿਹੜਾ ਆ ਉਹ ਬਣਾਇਆ ਜਾ ਰਿਹਾ। ਸੋ ਅਸੀਂ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਇਸੇ ਤਰ੍ਹਾਂ ਲੈਂਦੇ ਰਹਾਂਗੇ। ਸਾਡੇ ਨਾਲ ਕ੍ਰੇਗੀਬਨ ਤੋਂ ਜੁੜੇ ਨੇ ਮਨਦੀਪ ਸਿੰਘ ਹੁਰੀ ਵੀ। ਸੋ ਉਹਨਾਂ ਨੇ ਵੀ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਦੇ ਨਾਲ ਹੀ ਨਗਰ ਕੀਰਤਨ ਦੇ ਸਿਲਸਿਲੇ ਚ ਗੱਲ ਕਰਨੀ ਚਾਹੀਦੀ ਸੀ। ਸੋ ਮੈਂ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਰਿਆਂ ਨੂੰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਮਨਦੀਪ। ਤੇ ਕਹਿੰਦੇ ਭਾਜੀ ਲੋਕ ਤਾਂ ਨਗਰ ਕੀਰਤਨ ਵਿੱਚ ਲੱਡੂ ਜਲੇਬੀਆਂ ਖਾਣ ਜਾਂਦੇ ਨੇ। ਡਿਪੈਂਡ ਕਰਦਾ ਜੀ, ਕਿਉਂਕਿ ਹਰ ਇਨਸਾਨ ਦਾ ਜਿਹੜਾ ਨਜ਼ਰੀਆ ਉਹ ਵੱਖਰਾ ਹੁੰਦਾ। ਕਿਸੇ ਦੀਆਂ ਜਿਹੜੀਆਂ ਫੀਲਿੰਗਸ ਹੈ, ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਬਹੁਤ ਸ਼ਿੱਦਤ ਦੇ ਨਾਲ ਜੁੜੀਆਂ ਹੁੰਦੀਆਂ, ਸ਼ਰਧਾ ਜਿਹੜੀ ਆ ਉਹ ਜੁੜੀ ਹੁੰਦੀ ਆ, ਪਰ ਕੁਛ ਲੋਕ ਜਿਹੜੇ ਆ ਉਹ ਸਿਰਫ ਤੇ ਸਿਰਫ ਇੱਕ ਨਜ਼ਾਰਾ ਜਿਹੜਾ ਉਹੀ ਲੈਣ ਜਾਂਦੇ ਆ। ਸੋ ਇਸ ਕਰਕੇ ਹਰ ਇੱਕ ਦਾ ਜਿਹੜਾ ਨਜ਼ਰੀਆ ਆ ਉਹ ਵੱਖਰਾ ਹੋ ਸਕਦਾ ਇਸ ਚੀਜ਼ ਨੂੰ ਲੈ ਕੇ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਹੁਣ ਇੱਕ ਬ੍ਰੇਕ ਦਾ ਸਮਾਂ ਵੀ ਆ ਗਿਆ, ਇੱਕ ਬ੍ਰੇਕ ਲੈਂਦੇ ਹਾਂ। ਤੇ ਅੱਜ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਜੀ ਉਹ ਸਾਨੂੰ ਸਪੋਂਸਰ ਕਰ ਰਹੇ ਨੇ ਸਾਡੇ ਬਹੁਤ ਹੀ ਪਿਆਰੇ ਦੋਸਤ ਬ੍ਰਿਸਬੇਨ ਤੋਂ ਗੁਰਪ੍ਰੀਤ ਸਿੰਘ ਬਰਾੜ ਮੋਗੇ ਵਾਲੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਹੋਰ ਵੀ ਜਿੰਨੇ ਸਹਿਯੋਗੀ ਆ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਆ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਫਿਲਹਾਲ ਇਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੁਣਾਂ ਦੇ ਨਾਲ ਅਸੀਂ ਪ੍ਰੋਗਰਾਮ ਚ ਵਾਪਸ ਆਉਂਦੇ ਆ ਉਹਨਾਂ ਦੀਆਂ ਜਿਹੜੀਆਂ ਟੂਰਿਸਟ ਡੀਲਸ ਜਿਹੜੀਆਂ ਆ ਉਹਨਾਂ ਦੇ ਬਾਰੇ ਚ ਇਕ ਛੋਟੀ ਜਿਹੀ 5 ਮਿੰਟ ਦੀ ਨਜ਼ਰ ਜਿਹੜੀ ਆ ਉਹ ਮਾਰਾਂਗੇ ਫਿਲਹਾਲ ਇਕ ਬ੍ਰੇਕ ਬਹੁਤ ਜਲਦੀ ਵਾਪਸ ਆਉਂਦੇ ਆ ਤੁਸੀਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ ਕਾਲ +61 280 805 606 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਬਲੱਡ ਜਿਹਾ ਘਟਦਾ ਨੋਟ ਵੇਖ ਵੇਖ 500,000 ਦੇ ਤੁਸੀਂ ਮੰਗ ਤੈਨੂੰ ਕਦੇ ਖੈਰ ਪਾਈ ਨਾ ਥੈਲੇ ਭਰ ਭਰ ਰਹਿ ਗਏ ਗੰਡਾ ਮਾਰਦੇ ਦਿੱਤੇ ਨਾ ਰੁਪਈਏ ਕਦੇ ਚਾਹ ਦੇ ਕੱਪ ਦੇ ਨੀ ਸੱਚੀ ਤੂੰ ਵੀ ਬੜੀ ਹੁੰਦੀ ਸੀ ਨੀ ਆਪ ਲਾਲਚੀ ਤੂੰ ਵੀ ਬੜੀ ਹੁੰਦੀ ਸੀ ਨੀ ਐਵੇਂ ਚਾੜ ਚਾੜ ਰੱਖੀ ਜਾਣੇ ਰਵੜਾ ਇਹਨਾਂ ਗੱਲਾਂ ਨੂੰ ਕਦੇ ਨਾ ਜੱਟ ਮੰਨਦਾ ਐਨੀ ਡੈਡ ਤੇਰਾ ਦੱਸ ਵੀ ਨੀ ਸਕਦਾ ਕਿਉਂਕਿ ਲੱਗੂਗਾ ਬਲੇਮ ਕਾਲੇ ਧਨ ਦਾ ਐਵੇਂ ਚਾੜ ਚਾੜ ਰੱਖੀ ਜਾਣੇ ਰਵੜਾ ਇਹਨਾਂ ਗੱਲਾਂ ਨੂੰ ਕਦੇ ਨਾ ਜੱਟ ਮੰਨਦਾ ਐਨੀ ਡੈਡ ਤੇਰਾ ਦੱਸ ਵੀ ਨੀ ਸਕਦਾ ਕਿਉਂਕਿ ਲੱਗੂਗਾ ਬਲੇਮ ਕਾਲੇ ਧਨ ਦਾ ਜਿਹੜਾ ਬੰਦਾ ਨੋਟਾਂ ਪਿੱਛੇ ਰਹਿੰਦਾ ਭੱਜਦਾ ਓਏ ਵੀਰੇ ਰੱਬ ਦਾ ਕਰੇ ਨਾ ਕਦੇ ਦਾ ਪਲਾਲਤੀ ਮਸਾਂ ਹੋਣਾ ਏ ਰੁਪਈਆ ਲੱਖ ਬੱਚਿਆ ਸਾਰੀ ਹਾੜੀ ਸੋਹਣੀ ਸੋਹਣੀ ਇਹ ਸਮੇਟ ਕੇ ਸਾਡੇ ਆਲਾ ਤਾਰ ਕਾਨੇ ਹੱਲ ਹੋ ਜੂਗਾ ਬਾਪੂ ਪਰਨੇ ਚ ਲੈ ਗਿਆ ਹੱਲ ਪੇਟ ਕੇ ਪਰਨੇ ਚ ਲੈ ਗਿਆ ਹੱਲ ਹਾਂ ਮਸਾਂ ਹੋਣਾ ਏ ਰੁਪਈਆ ਲੱਖ ਬੱਚਿਆ ਸਾਰੀ ਹਾੜੀ ਸੋਹਣੀ ਸੋਹਣੀ ਇਹ ਸਮੇਟ ਕੇ ਸਾਡੇ ਆਲਾ ਤਾਰ ਕਾਨੇ ਹੱਲ ਹੋ ਜੂਗਾ ਬਾਪੂ ਪਰਨੇ ਚ ਲੈ ਗਿਆ ਹੱਲ ਪੇਟ ਕੇ ਜਿਹੜਾ ਬੰਦਾ ਦੇਵੇ ਨਾ ਹੋਏ ਭੇਤ ਕਿਸੇ ਨੂੰ ਸੱਚੀ ਦਿਲ ਦਾ ਹੁੰਦਾ ਨੀ ਵੀਰੇ ਸਾਫ ਲਾਲਚੀ ਤੇਰਾ ਆਰਮੀ ਤੇ ਸਿਰੇ ਦਾ ਸ਼ਿਕਾਰੀ ਹੈ ਗੀਤ ਮੌਕੇ ਦੇ ਹਾਲਾਤਾਂ ਉੱਤੇ ਠੋਕਦਾ ਹਾਈ ਨੀ ਜਿੰਨਾ ਕੁ ਕਮਾਈ ਦਾ ਉਡਾਈ ਦਾ ਬਹੁਤ ਲੰਮਾ ਨੀ ਰਕਾਨੇ ਮੁੰਡਾ ਸੋਚਦਾ ਤੇਰਾ ਆਰਮੀ ਤੇ ਸਿਰੇ ਦਾ ਸ਼ਿਕਾਰੀ ਹੈ ਗੀਤ ਮੌਕੇ ਦੇ ਹਾਲਾਤਾਂ ਉੱਤੇ ਠੋਕਦਾ ਮਾੜੇ ਟਾਈਮ ਮਿੱਤਰ ਜਹਾਂ ਨੇ ਕਾਹਦੇ ਮੰਗ ਲਏ ਨੀ ਸੱਚੀ ਰਾਤੋ ਰਾਤ ਲਾ ਗਏ ਦਿੱਲੀ ਟਾਪ ਲਾਲਚੀ
खूबसूरत आवाज दा सफर हरमन रेडियो ऑस्ट्रेलिया मुड हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया For more information, send us message on info@harmanradio.com.
Hello, मेरा नाम है खुशी मैनू मेरे मॉम डैड ने दसिया कि ओ बड़े उदास रहंदे सी क्योंकि उना दे घर खुशी आई नहीं रही सी मॉम तो हमेशा रोंदे सी फिर एक दिन उना नू मिल गया वरदान ते आ गई मैं यानी मॉम डैड दी खुशी
तुहाडे घर भी गूंज सकती है खुशियां दी कलकारी कॉन्टेक्ट वरदान टेस्ट ट्यूब बेबी सेंटर 713 मोता सिंह नगर जलंधर कॉल 9814021991 वरदान नॉर्थ इंडिया दा नंबर वन टेस्ट ट्यूब बेबी सेंटर
सफर अपने नाल करन दा ही मजा है सफर अपने पंच होन दा ही स्वाद है
Safe and customer focused bus company, superior service and good value of money in every market segment, excel in anticipating, quick responding to customer needs.
ASRs are Sandhu bus lines da, chahe hove business tour, academic, jahan hove sports tour, hove vyah, jahan hove janmdin, khas party da sabab bane countryside, jahan le jaani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨ ਡੋਟ ਕਾਮ ਡੋਟ ਏ ਯੂ
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ ਹੈ 1300-724-903 ਮੋਬਾਈਲ ਨੰਬਰ 0421-882-733-0421-882-733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀੜੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਦੀ ਖੁਸ਼ੀਆਂ ਖੁਸ਼ੀਆਂ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦਾ ਪ੍ਰੋਗਰਾਮ ਜਿਹੜਾ ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਹਰਮਨ ਰੇਡੀਓ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਇਸ ਵੇਲੇ ਦੇ ਰਹੇ ਨੇ ਜੀ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਤੇ ਅਸੀਂ ਦੋਵੇਂ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਅੱਜ ਤੇ ਸਾਰੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਵੀ ਪ੍ਰੋਗਰਾਮ ਦੇ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਆ ਸੋ ਦੋਸਤੋ ਤੁਹਾਨੂੰ ਆਪਾਂ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਹਾਂ ਤੇ ਸਾਡੇ ਨਾਲ ਅੱਗੇ ਦੋਸਤ ਜੁੜੇ ਨੇ ਜੀ ਗੁਰਿੰਦਰ ਸਿੰਘ ਬੈਂਸੂਰੀ ਸੋ ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਹੀ ਨਾਲ ਕਿਉਂਕਿ ਗੁਰਿੰਦਰ ਸਿੰਘ ਜਿਹੜੇ ਆ ਜੀ ਉਹ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਆ ਕਮਿਊਨਿਟੀ ਵਰਕ ਆ ਉਹਦੇ ਵਿੱਚ ਵੀ ਕਾਫੀ ਯੋਗਦਾਨ ਪਾਉਂਦੇ ਨੇ ਤੇ ਪਹਿਲਾਂ ਤਾਂ ਸਭ ਤੋਂ ਫਤਿਹ ਬੁਲਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਦੀਪ ਭੈਣ ਜੀ ਤੇ ਕਹਿੰਦੇ ਆਲ ਲਿਸਨਰਸ ਤੇ ਨਾਈਸ ਪ੍ਰੋਗਰਾਮ ਕਹਿੰਦੇ ਕੀਪ ਇਟ ਅਪ ਤੇ ਨਾਲ ਹੀ ਨਾਲ ਕੁਛ ਤਸਵੀਰਾਂ ਜਿਹੜੀਆਂ ਉਹ ਭੇਜ ਰਹੇ ਨੇ ਕਿਉਂਕਿ ਲੋੜਵੰਦ ਪਰਿਵਾਰਾਂ ਦੇ ਲਈ ਇਹ ਇੱਕ ਗਰੁੱਪ ਜਿਹੜਾ ਹੈ ਜੀ ਉਹ ਚਲਾ ਰਹੇ ਆ ਪੰਜਾਬ ਦੇ ਵਿੱਚ ਬਾਬਾ ਦੀਪ ਸਿੰਘ ਸੇਵਾ ਦਲ ਦੇ ਨਾਮ ਤੇ ਸੋ ਗੜ੍ਹਦੀਵਾਲਾ ਦੇ ਵਿੱਚ ਬਾਬਾ ਦੀਪ ਸਿੰਘ ਸੇਵਾ ਦਲ ਦੇ ਨਾਮ ਦੇ ਉੱਤੇ ਇਹ ਜਿਹੜਾ ਗਰੁੱਪ ਹੈ ਜੀ ਉਹ ਮਹੀਨਾਵਾਰ ਜਿਹੜਾ ਰਾਸ਼ਨ ਆ ਉਹ ਪ੍ਰਦਾਨ ਕਰਦਾ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਜਿਨ੍ਹਾਂ ਦੇ ਲਈ ਜਿਹੜੀ ਆਰਥਿਕਤਾ ਆ ਜਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਗਰੀਬੀ ਜਿਹੜੀ ਆ ਉਹ ਬਹੁਤ ਜ਼ਿਆਦਾ ਸੋ ਇਸ ਵਾਰ ਵੀ ਕਹਿੰਦੇ 350 ਤੋਂ ਉੱਪਰ ਪਰਿਵਾਰਾਂ ਨੂੰ ਕਹਿੰਦੇ ਰਾਸ਼ਨ ਜਿਹੜਾ ਹੈ ਜੀ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਵੱਲੋਂ ਦਿੱਤਾ ਗਿਆ ਸੋ 12 ਮਹੀਨਾ ਵਾਰ ਰਾਸ਼ਨ ਜਿਹੜਾ ਹੈ ਜੀ ਉਹ ਇਸ ਦਲ ਵੱਲੋਂ ਦਿੱਤਾ ਜਾਂਦਾ ਸੋ ਉਹ ਪਰਿਵਾਰ ਉਹ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਕੋਲ ਰੋਜ਼ੀ ਰੋਟੀ ਦਾ ਕੋਈ ਜ਼ਰੀਆ ਨਹੀਂ ਆ ਉਹਨਾਂ ਦੇ ਲਈ ਜਿਹੜਾ ਇਹ ਦਲ ਹੈ ਜੀ ਇਹ ਜਿਹੜਾ ਗਰੁੱਪ ਆ ਉਹ ਕਾਰਜ ਕਰਦਾ ਸੋ ਉਹਦੇ ਲਈ ਜਿਹੜੇ ਫੰਡਸ ਆ ਉਹ ਇੱਥੇ ਵਿਦੇਸ਼ਾਂ ਦੇ ਵਿੱਚ ਸਖ਼ਤ ਮਿਹਨਤ ਕਰਕੇ ਵੱਖ ਵੱਖ ਦੇਸ਼ਾਂ ਤੋਂ ਉੱਥੇ ਪਹੁੰਚਾਉਂਦੇ ਨੇ ਸੋ ਤੁਹਾਡੀ ਇਸ ਕਮਿਊਨਿਟੀ ਵਰਕ ਦੇ ਲਈ ਸਲਾਹਣਾ ਕਰਨੀ ਬਣਦੀ ਹੈ ਸ਼ਲਾਘਾ ਕਰਨੀ ਬਣਦੀ ਹੈ ਗੁਰਿੰਦਰ ਸਿੰਘ ਜੀ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਦੂਸਰਿਆਂ ਦੇ ਬਾਰੇ ਸੋਚਦੇ ਆ ਕਿਉਂਕਿ ਆਪਣੇ ਬਾਰੇ ਹਰ ਕੋਈ ਸੋਚਦਾ ਪਰ ਦੂਸਰਿਆਂ ਦੇ ਬਾਰੇ ਜਿਹੜੇ ਸੋਚ ਰੱਖਣ ਵਾਲੇ ਆ ਜਾਂ ਕਮਿਊਨਿਟੀ ਦੇ ਬਾਰੇ ਭਾਈਚਾਰੇ ਦੇ ਬਾਰੇ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਉਹ ਬਹੁਤ ਘੱਟ ਹੁੰਦੇ ਆ ਸੋ ਤੁਸੀਂ ਆਪਣੀਆਂ ਇਹਨਾਂ ਸੇਵਾਵਾਂ ਦੇ ਵਿੱਚ ਇਸੇ ਤਰ੍ਹਾਂ ਜੁਟੇ ਰਹੋ ਔਰ ਦੂਸਰਿਆਂ ਦੀਆਂ ਜ਼ਰੂਰਤਾਂ ਪੂਰਨ ਦਾ ਜ਼ਰੀਆ ਬਣਦੇ ਰਹੋ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਸੋ ਕਹਿੰਦੇ 8 ਨਵੰਬਰ ਨੂੰ ਜਿਹੜਾ ਇਹ ਫ੍ਰੀ ਰਾਸ਼ਨ ਹੈ ਉਹ ਦਿੱਤਾ ਗਿਆ ਸੀ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਸੋ ਦੋਸਤ ਜਿਹੜੇ ਆ ਉਹ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਰਹਿਣੇ ਆ ਸੋ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸੰਧੂ ਬੱਸ ਮਲਬਨ ਜਿਨ੍ਹਾਂ ਦੀ ਤੁਸੀਂ ਐਡ ਵੀ ਜਿਹੜੀ ਆ ਰੇਡੀਓ ਤੇ ਹੁਣੇ ਸੁਣੀ ਸੀਗੀ ਸੰਧੂ ਬੱਸ ਲਾਈਨਸ ਦੇ ਬਾਰੇ ਚ ਉਹਨਾਂ ਦੇ ਨਾਲ ਅਸੀਂ ਗੱਲਬਾਤ ਜੇ ਹੋ ਸਕੀ ਤਾਂ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਅਗਲੇ ਟ੍ਰਿਪ ਦੇ ਬਾਰੇ ਸਾਡੇ ਨਾਲ ਗੱਲ ਕਰਨੀ ਸੀਗੀ ਉਹਨਾਂ ਦਾ ਜਿਹੜਾ ਇੱਕ ਟ੍ਰਿਪ ਆ ਉਹ ਆਲਰੇਡੀ ਬੁੱਕ ਹੋ ਚੁੱਕਿਆ ਇੱਕ ਟੂਰ ਜਿਹੜਾ ਜੀ ਉਹ 19 ਨਵੰਬਰ ਦਾ ਜਿਹੜਾ ਕਿ ਪੈਂਗੁਇਨਸ ਪਰੇਡ ਟੂਰ ਸੀਗਾ ਸੋ ਅਗਲੇ 3 ਦਸੰਬਰ ਵਾਲੇ ਟੂਰ ਦੇ ਲਈ ਜਿਹੜਾ ਕਿ ਗ੍ਰੇਟ ਓਸ਼ਨ ਰੋਡ ਜਾ ਰਿਹਾ ਜੀ ਉਹਦੇ ਬਾਰੇ ਉਹ ਗੱਲ ਕਰਨੀ ਚਾਹੁੰਦੇ ਸਨ ਸੋ ਸਾਡਾ ਸੰਪਰਕ ਜੇ ਉਹਨਾਂ ਦੇ ਨਾਲ ਹੁੰਦਾ ਤੇ ਜ਼ਰੂਰ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਦੋਸਤੋ ਤੇ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜਾ ਕੀ ਹੋਣਾ ਇਹਦੇ ਬਾਬਤ ਜ਼ਰੂਰ ਦੱਸਾਂ ਕਿਉਂਕਿ 20 ਨਵੰਬਰ ਨੂੰ ਵੈਸੇ ਮੈਲਬਨ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਬਹੁਤੇ ਗੁਰੂ ਘਰਾਂ ਦੇ ਵਿੱਚ ਗੁਰਪੁਰਬ ਦੇ ਸਿਲਸਿਲੇ ਦੇ ਵਿੱਚ ਜਿਹੜੇ ਸਮਾਗਮ ਆ ਜੀ ਉਹ ਰੱਖੇ ਗਏ ਆ ਕਿਉਂਕਿ ਕੱਲ ਤਾਂ ਗੁਰਪੁਰਬ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਹੀ ਗਿਆ ਆ ਪਰ ਜਿਹੜਾ ਇੱਕ ਰਸਮੀ ਸਮਾਗਮ ਜਿਹੜੇ ਆ ਜੀ ਉਹ ਵੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਰੱਖੇ ਗਏ ਆ ਸੋ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਆਰੰਭ ਹੋਣੇ ਨੇ ਤੇ ਇਸ ਤੋਂ ਇਲਾਵਾ ਨਗਰ ਕੀਰਤਨ ਜਿਹੜੇ ਆ ਜੀ ਉਹ ਸੱਜਣੇ ਨੇ ਸੋ ਉਹ ਭਾਵੇਂ ਗੁਰਦੁਆਰਾ ਸਾਹਿਬਾਨ ਦੀਆਂ ਆਪਣੀਆਂ ਬਾਉਂਡਰੀਜ਼ ਦੇ ਵਿੱਚ ਹੀ ਸੱਜਦੇ ਨੇ ਸੋ ਰਸਮੀ ਤੌਰ ਤੇ ਮਨਾਏ ਜਾਣੇ ਨੇ ਤੇ ਨਾਲ ਹੀ ਨਾਲ 20 ਨਵੰਬਰ ਜਿਹੜਾ ਜੀ ਇਸ ਦਿਨ ਇੱਕ ਖੇਡ ਮੇਲਾ ਜਿਹੜਾ ਆ ਉਹ ਆਯੋਜਿਤ ਕੀਤਾ ਜਾ ਰਿਹਾ ਪਲੰਪਟਨ ਵਿਖੇ ਖਾਲਸਾ ਛਾਉਣੀ ਪਲੰਪਟਨ ਵਿਖੇ ਸੋ ਉਸ ਸਿਲਸਿਲੇ ਦੇ ਵਿੱਚ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅਸੀਂ ਤੁਹਾਡੇ ਨਾਲ ਸਿਹਤ ਸੰਬੰਧੀ ਜਿਹੜੀ ਗੱਲਬਾਤ ਆ ਇਸ ਸਿਲਸਿਲੇ ਦੇ ਵਿੱਚ ਕਰਾਂਗੇ ਸੋ ਸਿਹਤ ਸੰਬੰਧੀ ਗੱਲਬਾਤ ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਮੌਸਮ ਜਿਹੜਾ ਆ ਉਹ ਬਦਲ ਰਿਹਾ ਆ ਸੋ ਬਦਲਦੇ ਹੋਏ ਮੌਸਮ ਦੇ ਵਿੱਚ ਅਸੀਂ ਬਹੁਤ ਜਲਦੀ ਇਨਫੈਕਸ਼ਨ ਦੀ ਲਪੇਟ ਦੇ ਵਿੱਚ ਆ ਜਾਂਦੇ ਹਾਂ ਅਲਰਜੀਜ਼ ਦੀ ਪਕੜ ਦੇ ਵਿੱਚ ਆ ਜਾਂਦੇ ਹਾਂ ਸੋ ਬਦਲਦੇ ਮੌਸਮ ਦੇ ਵਿੱਚ ਸਾਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਸੋ ਜਦੋਂ ਗਰਮੀ ਦੀ ਰੁੱਤ ਆਉਂਦੀ ਆ ਜਾਂ ਬਰਸਾਤ ਦੀ ਰੁੱਤ ਆਉਂਦੀ ਆ ਹਨਾ ਜਾਂ ਫਿਰ ਠੰਡ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਤੇ ਬਹੁਤ ਵਾਰ ਆਮ ਲੋਕ ਜਿਹੜੇ ਆ ਜੀ ਉਹ ਇਸ ਦੀ ਪਕੜ ਦੇ ਵਿੱਚ ਆ ਜਾਂਦੇ ਆ ਤੇ ਇਹ ਤਿੰਨੋ ਹੀ ਜਿਹੜੇ ਮੌਸਮ ਆ ਜੀ ਇਹਦੇ ਕਾਰਨ ਜੇ ਇਨਫੈਕਸ਼ਨ ਜਿਹੜੀ ਆ ਜ਼ਿਆਦਾ ਗੰਭੀਰ ਹੋ ਜਾਵੇ ਤਾਂ ਕਈ ਵਾਰ ਜਿਹੜੀ ਮੌਤ ਤੱਕ ਦੀ ਜਿਹੜੀ ਉਹਦੇ ਵਿੱਚੋਂ ਲੰਘਣਾ ਪੈਂਦਾ ਜੀ ਕੌੜੀ ਸੱਚਾਈ ਆ ਇਹ ਕਿ ਜਦੋਂ ਇਨਫੈਕਸ਼ਨ ਦੀ ਸਹੀ ਸਮੇਂ ਦੇ ਉੱਤੇ ਰੋਕ ਨਾ ਕੀਤੀ ਜਾਵੇ ਤਾਂ ਫਿਰ ਇਹ ਜਿਹੜੀਆਂ ਬਦਲਦੀਆਂ ਰੁੱਤਾਂ ਆ ਇਹ ਵੀ ਬਹੁਤ ਵੱਡਾ ਕਹਿਰ ਜਿਹੜਾ ਆ ਉਹ ਸਾਡੇ ਉੱਤੇ ਢਾ ਜਾਂਦੀਆਂ ਆ ਸੋ ਜੇ ਹੁਣ ਅਸੀਂ ਗੱਲ ਕਰੀਏ ਜੀ ਗਰਮੀ ਦੀ ਤਾਂ ਜਦੋਂ ਗਰਮੀ ਤੇਜ਼ ਪੈਂਦੀ ਆ, ਤੇਜ਼ ਹਨੇਰੀ ਆਉਂਦੀ ਆ, ਧੂੜ ਆ, ਗਰਦ ਆ, ਹਨਾ, ਉਹ ਸਾਰੇ ਹਵਾ ਦੇ ਨਾਲ ਜਿਹੜਾ ਗਰਦ ਗੁਬਾਰ ਜਿਹੜਾ ਆ ਉਹ ਉੱਡਦਾ ਆ, ਤਾਂ ਉਹ ਗਰਦ ਗੁਬਾਰ ਜਿਹੜਾ ਆ ਉਹ ਸਾਡੇ ਅੰਦਰ ਜਾਂਦਾ ਆ। ਤਾਪਮਾਨ ਉਸ ਵੇਲੇ ਬਦਲ ਰਿਹਾ ਹੁੰਦਾ ਆ ਤੇ ਹਵਾ ਦੀ ਜਿਹੜੀ ਦਿਸ਼ਾ ਆ ਉਹ ਵੀ ਉਹਦੇ ਵਿੱਚ ਵੀ ਬਦਲਾਵ ਆਉਂਦਾ ਆ। ਨਮੀ ਦੀ ਮਾਤਰਾ ਜਿਹੜੀ ਆ ਉਹ ਵੀ ਬਦਲਦੀ ਆ ਤੇ ਜਿਹੜਾ ਇਹ ਜਿਹੜਾ ਬਦਲਾਵ ਆਉਂਦਾ ਆ ਇਹ ਪਰਿਵਰਤਨ ਜਿਹੜਾ ਹੁੰਦਾ ਆ ਉਹ ਸਾਡੀ ਜਿਹੜੀ ਬਾਡੀ ਆ ਸਾਡਾ ਜਿਹੜਾ ਸਰੀਰ ਆ ਉਹ ਸਹਿਣ ਨਹੀਂ ਕਰ ਸਕਦਾ ਤੇ ਇਹਦੇ ਨਾਲ ਕੀ ਹੁੰਦਾ ਆ ਸਰੀਰ ਦੇ ਅੰਦਰ ਵੀ ਤੇ ਬਾਹਰ ਵੀ ਜਿਹੜੀ ਚੇਂਜ ਆ ਉਹ ਆਉਂਦੀ ਆ। ਯਾਨੀ ਕਿ ਸਾਡੀਆਂ ਜਿਹੜੀਆਂ ਨਾੜੀਆਂ ਆ ਮਾਸਪੇਸ਼ੀਆਂ ਆ ਉਹਨਾਂ ਦੇ ਵਿੱਚ ਖਿਚਾਓ ਆਉਂਦਾ ਆ। ਬਹੁਤੀ ਵਾਰ ਅਸੀਂ ਬਦਲਦੇ ਮੌਸਮ ਦੇ ਵਿੱਚ ਕੀ ਫੀਲ ਕਰਦੇ ਆ ਕਿ ਸਾਡੀਆਂ ਹੱਡੀਆਂ ਤੇ ਜੋੜਾਂ ਦੇ ਵਿੱਚ ਦਰਦ ਜਿਹੜਾ ਆ ਉਹ ਉੱਠਦਾ ਆ, ਹਨਾ, ਮਨ ਬੇਚੈਨ ਹੁੰਦਾ ਆ ਤੇ ਕਈ ਵਾਰ ਬਦਹਜ਼ਮੀ ਜਿਹੜੀ ਆ ਉਹ ਹੁੰਦੀ ਆ, ਉਲਟੀਆਂ ਆਉਂਦੀਆਂ ਆ, ਕਈ ਵਾਰ ਦਸਤ ਲੱਗ ਜਾਂਦੇ ਆ, ਕਈ ਵਾਰ ਕਬਜ਼ ਹੋ ਜਾਂਦੀ ਆ, ਸਾਡੀ ਭੁੱਖ ਦੇ ਵਿੱਚ ਵੀ ਬਦਲਾਅ ਆਉਂਦਾ ਆ ਕਿਉਂਕਿ ਜਦੋਂ ਗਰਮੀ ਦੀ ਰੁੱਤ ਸਟਾਰਟ ਹੁੰਦੀ ਆ ਤੇ ਭੁੱਖ ਦੇ ਵਿੱਚ ਬਦਲਾਅ ਆਉਂਦਾ, ਭੁੱਖ ਜਿਹੜੀ ਉਹ ਸਾਨੂੰ ਘਟਣੀ ਸ਼ੁਰੂ ਹੋਣੀ ਮਹਿਸੂਸ ਹੁੰਦੀ ਆ, ਹਨਾ, ਤੇ ਗਲੇ ਦੇ ਵਿੱਚ ਖਾਰਸ਼ ਤੇ ਸਰਦੀ ਜ਼ੁਕਾਮ ਜਿਹੜਾ ਆ ਇਹ ਵੀ ਬਹੁਤ ਜਲਦੀ ਹੁੰਦਾ ਆ। ਜੇ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖੀਏ ਤਾਂ ਬਹੁਤ ਜ਼ਿਆਦਾ ਵਾਇਰਲ ਇਨਫੈਕਸ਼ਨ ਜਿਹੜੀ ਆ ਜੀ ਉਹ ਹੁੰਦੀ ਆ। ਸੋ ਗਲੇ ਚ ਖਾਰਸ਼ ਤੇ ਸਰਦੀ ਜ਼ੁਕਾਮ ਜਿਹੜਾ ਆ ਬਹੁਤ ਛੇਤੀ ਛੇਤੀ ਇੱਥੇ ਲੋਕਾਂ ਨੂੰ ਹੁੰਦਾ ਕਿਉਂਕਿ ਮੌਸਮ ਦੇ ਵਿੱਚ ਇੱਥੇ ਬਹੁਤ ਜ਼ਿਆਦਾ, ਜੇ ਮੈਲਬਰਨ ਦੀ ਗੱਲ ਕੀਤੀ ਜਾਵੇ ਤਾਂ ਬਦਲਾਅ ਬਹੁਤ ਜ਼ਿਆਦਾ ਬਹੁਤ ਛੇਤੀ ਤੇ ਬਹੁਤ ਤਰ੍ਹਾਂ ਦਾ ਆ ਜਾਂਦਾ। ਸੋ ਇਸ ਕਰਕੇ ਅਸੀਂ ਇਸ ਇਨਫੈਕਸ਼ਨ ਦੀ ਲਪੇਟ ਦੇ ਵਿੱਚ ਬਹੁਤ ਜਲਦੀ ਆਉਂਦੇ ਹਾਂ। ਤੇ ਇਹ ਜਿਹੜੀਆਂ ਸਾਰੀਆਂ ਸਰੀਰਕ ਪਰੇਸ਼ਾਨੀਆਂ ਸਾਡੇ ਲਈ ਖੜੀਆਂ ਹੁੰਦੀਆਂ ਬਦਲਦੇ ਮੌਸਮ ਦੇ ਵਿੱਚ, ਇਹਦੇ ਲਈ ਸਾਨੂੰ ਥੋੜਾ ਜਿਹਾ ਪਹਿਲਾਂ ਤਿਆਰੀ ਕਰਕੇ ਰੱਖਣੀ ਚਾਹੀਦੀ ਆ ਕਿਉਂਕਿ ਜਦੋਂ ਮੌਸਮ ਬਦਲਦਾ, ਜੇ ਇਕਦਮ ਗਰਮੀ ਆ ਰਹੀ ਆ ਤਾਂ ਇਕਦਮ ਆ ਰਹੀ ਗਰਮੀ ਦੇ ਵਿੱਚ ਇਕਦਮ ਠੰਡੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਗਰਮ ਦਿਨ ਦੇ ਵਿੱਚ ਇਕਦਮ ਲੈ ਲੈਣੀਆਂ ਤੇ ਉਹਦੇ ਨਾਲ ਸਿੱਧਾ ਜਿਹੜਾ ਗਲੇ ਦੇ ਉੱਤੇ ਜਿਹੜਾ ਅਸਰ ਆ ਉਹ ਪੈਂਦਾ। ਸੋ ਗਲੇ ਦੇ ਵਿੱਚ ਖਾਰਸ਼ ਹੁੰਦੀ ਆ, ਇਨਫੈਕਸ਼ਨ ਹੌਲੀ ਹੌਲੀ ਵਧਣੀ ਸ਼ੁਰੂ ਹੋ ਜਾਂਦੀ ਆ, ਸਰਦੀ ਜ਼ੁਕਾਮ ਦੀ ਪਕੜ ਦੇ ਵਿੱਚ ਆ ਜਾਂਦੇ ਆ। ਨਾਲ ਹੀ ਨਾਲ ਜਿਵੇਂ ਅਸੀਂ ਕੂਲਿੰਗ ਜਿਹੜੀ ਆ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਮ ਹੀ ਆ, ਇਵਨ ਹੁਣ ਤਾਂ ਭਾਰਤ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਕੂਲਿੰਗ ਚੱਲ ਰਹੀ ਹੁੰਦੀ ਆ ਤੇ ਬਾਹਰ ਤਾਪਮਾਨ ਬਹੁਤ ਜ਼ਿਆਦਾ ਹੁੰਦਾ। ਇਸੇ ਤਰ੍ਹਾਂ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਗਰਮੀ ਵਧਣੀ ਸ਼ੁਰੂ ਹੁੰਦੀ ਆ ਤੇ ਬਾਹਰ ਇਕਦਮ ਗਰਮੀ ਦਾ ਜਿਹੜਾ ਪ੍ਰਕੋਪ ਆ ਵੱਧ ਜਾਂਦਾ, ਪਰ ਘਰਾਂ ਦੇ ਵਿੱਚ ਜਿਹੜੀ ਕੂਲਿੰਗ ਚੱਲਦੀ ਹੁੰਦੀ ਆ, ਗੱਡੀਆਂ ਦੇ ਵਿੱਚ ਕੂਲਿੰਗ ਚੱਲਦੀ ਆ, ਆਫਿਸਿਸ ਦੇ ਵਿੱਚ ਕੂਲਿੰਗ ਚੱਲਦੀ ਆ, ਰੇਲ ਗੱਡੀਆਂ ਦੇ ਵਿੱਚ ਕੂਲਿੰਗ ਚੱਲਦੀ ਆ, ਤੇ ਇਕਦਮ ਅੰਦਰਲਾ ਤੇ ਬਾਹਰਲਾ ਜਿਹੜਾ ਤਾਪਮਾਨ ਆ ਉਹ ਅਸੀਂ ਬਰਦਾਸ਼ਤ ਉਸ ਢੰਗ ਦੇ ਨਾਲ ਕਰ ਨਹੀਂ ਸਕਦੇ ਹੁੰਦੇ ਤੇ ਇਸ ਕਰਕੇ ਅਸੀਂ ਉਹਦੀ ਲਪੇਟ ਦੇ ਵਿੱਚ ਆਉਂਦੇ ਹਾਂ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੇਕਰ ਅਸੀਂ ਆਪਣੀ ਕਾਰ ਦੇ ਵਿੱਚ ਆ ਤਾਂ ਕੂਲਿੰਗ ਜਿਹੜੀ ਆ ਜੇ ਤੁਸੀਂ ਚਲਾਈ ਵੀ ਆ ਤਾਂ ਬਹੁਤ ਘੱਟ ਲੈਵਲ ਦੇ ਉੱਤੇ ਚਲਾਈਏ ਤਾਂ ਕਿ ਜਦੋਂ ਅਸੀਂ ਬਾਹਰ ਦਾ ਜਿਹੜਾ ਤਾਪਮਾਨ ਆ ਉਹਦੇ ਨਾਲ ਉਹਦਾ ਜਿਹੜਾ ਸੰਤੁਲਨ ਆ ਉਹ ਜ਼ਰੂਰ ਬਣਾ ਸਕੀਏ। ਤੇ ਨਾਲ ਹੀ ਨਾਲ ਖਾਣ ਪੀਣ ਦਾ ਜਿਹੜਾ ਧਿਆਨ ਆ ਉਹ ਬਹੁਤ ਜ਼ਰੂਰੀ ਹੁੰਦਾ ਰੱਖਣਾ। ਸੋ ਤਾਲਮੇਲ ਜਿਹੜਾ ਮੌਸਮ ਦੇ ਬਦਲਾਵ ਦੇ ਨਾਲ ਸਰੀਰ ਨੂੰ ਤਾਲਮੇਲ ਬਿਠਾਉਣ ਦੇ ਲਈ ਜਿਹੜੀ ਮਿਹਨਤ ਆ ਉਹ ਸਾਨੂੰ ਆਪ ਹੀ ਕਰਨੀ ਪੈਂਦੀ ਆ। ਸੋ ਖਾਣ ਪੀਣ ਦਾ ਧਿਆਨ ਏਦਾਂ ਰੱਖੀਏ ਕਿ ਜਦੋਂ ਗਰਮੀ ਸ਼ੁਰੂ ਹੋ ਰਹੀ ਹੈ ਤਾਂ ਬਹੁਤੀਆਂ ਗਰਮ ਚੀਜ਼ਾਂ ਜਿਹੜੀਆਂ ਤਸੀਰ ਦੇ ਵਿੱਚ ਗਰਮ ਆ ਉਹਨਾਂ ਨੂੰ ਅਸੀਂ ਘਟਾਉਣਾ ਸ਼ੁਰੂ ਕਰ ਦਈਏ ਤੇ ਜੇਕਰ ਅਸੀਂ ਠੰਡੀਆਂ ਲੈਣੀਆਂ ਤਾਂ ਉਹ ਠੰਡੀਆਂ ਵੀ ਇਕਦਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਾ ਲਈਏ, ਹੌਲੀ ਹੌਲੀ ਜਿਹੜੀ ਸ਼ੁਰੂਆਤ ਆ ਉਹ ਕਰਵਾਈਏ। ਸੋ ਬੱਚਿਆਂ ਦੇ ਲਈ ਬਹੁਤ ਛੇਤੀ ਸ਼ੁਰੂ ਹੋ ਜਾਂਦੇ ਆ ਕਿ ਉਹ ਆਈਸ ਕ੍ਰੀਮਸ ਦੀ ਮੰਗ ਕਰਦੇ ਆ, ਹਨਾ, ਸੋ ਆਈਸੀ ਫੂਲ ਦੀ ਮੰਗ ਕਰਦੇ ਆ। ਸੋ ਉਹ ਚੀਜ਼ਾਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਕਾਬੂ ਜਿਹੜਾ ਆ ਸ਼ੁਰੂਆਤ ਵਿੱਚ ਰੱਖਣ ਦੀ ਲੋੜ ਹੁੰਦੀ ਆ ਤਾਂ ਕਿ ਬਦਲਦੇ ਮੌਸਮ ਦੇ ਵਿੱਚ ਇਕਦਮ ਅਸੀਂ ਇਨਫੈਕਸ਼ਨ ਦੇ ਘੇਰੇ ਦੇ ਵਿੱਚ ਨਾ ਆ ਸਕੀਏ। ਸੋ ਇਹ ਤਾਲਮੇਲ ਜਿਹੜਾ ਆ ਇਹ ਜ਼ਰੂਰ ਬਿਠਾਉਣਾ ਚਾਹੀਦਾ ਤੇ ਇਹਦੇ ਲਈ ਸਾਨੂੰ ਆਪਣੇ ਆਪ ਤਿਆਰ ਜਿਹੜਾ ਆ ਜ਼ਰੂਰ ਹੋਣਾ ਪੈਣਾ ਆ ਕਿਉਂਕਿ ਜੇ ਮੈਲਬਰਨ ਦੀ ਬਾਰ ਬਾਰ ਮੈਂ ਉਹੀ ਗੱਲ ਕਰਾਂਗੀ ਕਿ ਮੈਲਬਰਨ ਦੀ ਮੌਸਮ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਉਤਰਾਅ ਚੜਾਅ ਜਿਹੜੇ ਮੌਸਮ ਦੇ ਵਿੱਚ ਲਗਾਤਾਰ ਆਉਂਦੇ ਰਹਿੰਦੇ ਆ ਤੇ ਇਹਨਾਂ ਉਤਰਾਵਾਂ ਚੜਾਵਾਂ ਨੂੰ ਵੇਖਦਿਆਂ ਹੋਇਆਂ ਸਾਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਬਾਡੀ ਆ ਉਹ ਇਹਨਾਂ ਮੌਸਮ ਚ ਹੋ ਰਹੀਆਂ ਤਬਦੀਲੀਆਂ ਨੂੰ ਝੱਲਣ ਦੇ ਵਿੱਚ ਕਮਜ਼ੋਰ ਪੈ ਰਹੀ ਆ। ਸੋ ਸਾਨੂੰ ਉਸੇ ਤਰ੍ਹਾਂ ਆਪਣੇ ਸਰੀਰ ਨੂੰ ਤਿਆਰ ਕਰਨਾ ਪੈਣਾ ਜਿਸ ਤਰ੍ਹਾਂ ਦਾ ਜਿਹੜਾ ਮੌਸਮ ਆ। ਸੋ ਬਦਲਦੇ ਮੌਸਮ ਦੇ ਵਿੱਚ ਅਸੀਂ ਆਪਣੇ ਆਪ ਦੀ ਖੁਰਾਕ ਦਾ ਕਿਵੇਂ ਧਿਆਨ ਰੱਖਣਾ ਆ, ਅਸੀਂ ਅੰਦਰਲੇ ਤੇ ਬਾਹਰਲੇ ਤਾਪਮਾਨ ਦੇ ਵਿੱਚ ਆਪਣੀ ਬਾਡੀ ਨੂੰ ਕਿਸ ਤਰ੍ਹਾਂ ਤਾਲਮੇਲ ਦੇ ਵਿੱਚ ਲੈ ਕੇ ਆਉਣਾ ਆ, ਹਨਾ, ਤੇ ਨਾਲ ਹੀ ਨਾਲ ਇਸ ਬਦਲਦੇ ਮੌਸਮ ਦੇ ਵਿੱਚ ਅਸੀਂ ਜਿਹੜੀ ਪੁਸ਼ਾਕ ਆ ਜਿਹੜਾ ਸਾਡਾ ਪਹਿਰਾਵਾ ਆ ਓਹਨੂੰ ਧਿਆਨ ਦੇ ਨਾਲ ਕਿਸ ਤਰ੍ਹਾਂ ਰੱਖਣਾ, ਜਿਵੇਂ ਗੱਲ ਆਪਾਂ ਕਰ ਰਹੇ ਸੀਗੇ ਕਿ ਤਾਪਮਾਨ ਜਿਹੜਾ ਆ ਜੀ ਬਾਹਰਲਾ ਤੇ ਅੰਦਰਲਾ ਜੇ ਫਰਕ ਆ ਤਾਂ ਆਪਾਂ ਨੂੰ ਹੀ ਇਹ ਧਿਆਨ ਰੱਖਣਾ ਪੈਣਾ ਆ ਕਿ ਅਸੀਂ ਜੇ ਕੂਲਿੰਗ ਦੇ ਵਿਚ ਆ ਤਾਂ ਕੂਲਿੰਗ ਦੇ ਵਿਚ ਵੀ ਇਕਦਮ ਇੰਨੀ ਜ਼ਿਆਦਾ ਕੂਲਿੰਗ ਤੋਂ ਬਾਹਰ ਇੰਨੀ ਜ਼ਿਆਦਾ ਤੇਜ਼ ਗਰਮੀ ਦੇ ਵਿਚ ਜਾਣਾ ਤਾਂ ਪਹਿਲਾਂ ਹੀ ਜਿਹੜੀ ਬਾਡੀ ਆ ਓਹਨੂੰ ਅਸੀਂ ਢੱਕ ਕੇ ਹੀ ਰੱਖੀਏ ਤਾਂ ਕਿ ਬਾਹਰ ਵੀ ਇਕਦਮ ਜਿਹੜੀ ਉਹ ਗਰਮੀ ਆ ਸਾਡੇ ਤੇ ਇਫੈਕਟ ਨਾ ਕਰ ਸਕੇ। ਸੋ ਦੋਸਤੋ ਸਿਹਤ ਦੇ ਇਸ ਸਿਲਸਿਲੇ ਦੇ ਵਿਚ ਅੱਜ ਆਪਾਂ ਇੰਨੀ ਕੁ ਗੱਲਬਾਤ ਹੀ ਕਰਾਂਗੇ। ਪ੍ਰੋਗਰਾਮ ਦੇ ਵਿਚ ਸਾਡੇ ਸਰੋਤਿਆਂ ਨੇ ਵੀ ਇਕ ਦੋ ਗੀਤਾਂ ਦੀ ਫਰਮਾਇਸ਼ ਕੀਤੀ ਸੀ, ਇਕ ਗੀਤ ਅਸੀਂ ਜ਼ਰੂਰ ਤੁਹਾਨੂੰ ਸੁਣਵਾਉਣਾ ਆ ਹੁਣ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ 20 ਨਵੰਬਰ ਨੂੰ ਜਿਹੜਾ ਖੇਡ ਮੇਲਾ ਆ ਮੈਲਬਰਨ ਦੇ ਵਿਚ ਹੋਣ ਜਾ ਰਿਹਾ। ਸੋ ਉਸ ਖੇਡ ਮੇਲੇ ਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਉਸ ਗੁਰਦੁਆਰਾ ਸਾਹਿਬ ਤੋਂ ਹੀ ਉਹਨਾਂ ਦੇ ਜਿਹੜੇ ਨੁਮਾਇੰਦੇ ਸਰਦਾਰ ਗੁਰਦਰਸ਼ਨ ਸਿੰਘ ਹੋਰਾਂ ਦੇ ਨਾਲ ਕੁਛ ਪਲਾਂ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣਗੇ। ਫਿਲਹਾਲ ਇੱਕ ਗੀਤ ਤੁਹਾਡੇ ਲਈ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਪਣੇ ਮਹਿਮਾਨ ਦੇ ਨਾਲ ਵਾਪਸ ਆਉਂਦੇ ਹਾਂ ਗੱਲਬਾਤ ਕਰਨ ਦੇ ਲਈ। ਤੁਸੀਂ ਜੁੜੇ ਰਹੋ, ਬਣੇ ਰਹੋ ਸਾਡੇ ਨਾਲ ਹਰਮਨ ਰੇਡੀਓ ਤੇ। ਵਿਸ਼ਵ ਜੀਤ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਦੇ ਸ਼ੁਰੂਆਤ ਤੋਂ ਜਿਵੇਂ ਮੈਂ ਦੱਸਦੀ ਆ ਰਹੀ ਹਾਂ ਕਿ ਮੈਲਬਰਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੁਛ ਸਮਾਰੋਹ ਕੁਛ ਸਮਾਗਮ ਜਿਹੜੇ ਆ ਜੀ ਉਹ ਉਲੀਕੇ ਗਏ ਨੇ ਤੇ ਉਨ੍ਹਾਂ ਦੇ ਵਿਚ ਇਕ ਸਮਾਗਮ ਜਿਹੜਾ ਜੀ ਉਹ ਉਲੀਕਿਆ ਗਿਆ ਦਲਬਬ ਬਿਧੀ ਚੰਦ ਖਾਲਸਾ ਛਾਉਣੀ ਵੱਲੋਂ। ਸੋ ਇੱਕ ਖੇਡ ਮੇਲਾ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ ਮਹੀਨੇ ਕਰਵਾਇਆ ਜਾ ਰਿਹਾ। ਸੋ ਇਸ ਖੇਡ ਮੇਲੇ ਬਾਬਤ ਹੋਰ ਜਾਣਕਾਰੀ ਲੈਣ ਦੇ ਲਈ ਅਸੀਂ ਖਾਲਸਾ ਛਾਉਣੀ ਦੇ ਹੀ ਨੁਮਾਇੰਦੇ ਸਰਦਾਰ ਗੁਰਦਰਸ਼ਨ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਇਸ ਵੇਲੇ ਉਹ ਫੋਨ ਦੇ ਜ਼ਰੀਏ ਸਾਡੇ ਨਾਲ ਰੇਡੀਓ ਦੇ ਉੱਤੇ ਹਾਜ਼ਰ ਹੋਏ ਨੇ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਭੈਣ ਜੀ ਤੁਹਾਨੂੰ ਸਾਰੀ ਟੀਮ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੀ ਗੁਰਫਤਿਹ ਜੀ, ਤੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਖੇਡ ਮੇਲੇ ਦੇ ਬਾਰੇ ਦੱਸੋ ਜੀ, ਨਵੰਬਰ ਮਹੀਨੇ ਦੀ ਕਿਹੜੀ ਤਰੀਕ ਕਿਹੜੇ ਦਿਨ ਤੇ ਕਿੰਨੇ ਵਜੇ ਹੋਣ ਜਾ ਰਿਹਾ ਜੀ?
ਸਭ ਤੋਂ ਪਹਿਲਾਂ ਜੀ ਸਾਰੀ ਟੀਮ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਆਗਮਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਔਰ ਇਹ ਦਿਨ ਸਿੱਖ ਕੌਮ ਦੇ ਵਿੱਚ, ਸਿੱਖ ਜਗਤ ਦੇ ਵਿੱਚ ਬੜਾ ਉੱਚਾ ਥਾਂ ਰੱਖਦਾ ਹੈ। ਇਹ ਉਹ ਦਿਨ ਹੈ ਜਦੋਂ ਕਲਮਲ ਹੋਈ ਮੇਜ਼ਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ, ਇਹ ਜਗਤ ਜਲੰਦੇ ਦੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਨੇ ਸੁਣੀ ਔਰ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਟਾਂ ਵੱਲੋਂ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਕਾਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਜਗਤ ਜਲੰਧਰ ਨੂੰ ਠਾਰਨ ਵਾਸਤੇ, ਪਾਪਾਂ ਨੂੰ ਠੱਲ ਪਾਉਣ ਵਾਸਤੇ ਇਸ ਜਗਤ ਦੇ ਵਿੱਚ ਆਉਣਾ ਕੀਤਾ। ਸੋ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੈ ਸਾਰੀ ਮਨੁੱਖਤਾ ਵਾਸਤੇ। ਉਸ ਵਾਸਤੇ ਸਾਰੇ ਸਰੋਤਿਆਂ ਨੂੰ ਦਾਸ ਵੱਲੋਂ, ਗੁਰਕ੍ਰਿਸ਼ਨ ਸਿੰਘ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਉਸ ਤੋਂ ਅੱਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਖੇਡ ਮੇਲੇ ਦਾ, ਸੋ ਇਹ ਖੇਡ ਮੇਲਾ ਜਿਹੜਾ ਹੈ ਇਹ 20 ਨਵੰਬਰ ਨੂੰ ਦਿਨ ਐਤਵਾਰ ਨੂੰ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ 1288 ਮਿਲਟਨ ਹਾਈਵੇ ਪਲੰਟਨ ਮੈਲਬਰਨ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਜੀ।
ਜੀ ਸੋ ਇਸ ਖੇਡ ਮੇਲੇ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਗੱਲ ਕੀਤੀ, ਪ੍ਰਕਾਸ਼ ਪੁਰਬ ਦੀ ਗੱਲ ਕੀਤੀ ਆ, ਸੋ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਖੇਡ ਮੇਲਾ ਵੀ ਜਿਹੜਾ ਆ ਉਹ ਉਲੀਕਿਆ ਗਿਆ।
ਜੀ ਬਿਲਕੁਲ ਜੀ, ਪਿਛਲੇ ਸ਼ੁੱਕਰਵਾਰ ਤੋਂ ਹੀ ਸਮਾਗਮ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਸਮਰਪਿਤ ਆਰੰਭ ਹੋ ਚੁੱਕੇ ਨੇ। ਸੋ ਰਵਾਇਤੀ ਤੌਰ ਦੇ ਉੱਤੇ ਜਿਵੇਂ ਗੁਰਪੁਰਬ ਮਨਾਇਆ ਜਾਂਦਾ ਹੈ, ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਜਿਨ੍ਹਾਂ ਦੇ ਪੂਰਬ ਐਤਵਾਰ ਨੂੰ ਪਏ, ਸਾਰਾ ਦਿਨ ਦੀਵਾਨ ਸਜੇ। ਸੋ ਕੱਲ ਦਾ ਦਿਨ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵੀ ਸਾਰੀ ਸੰਗਤ ਵੱਲੋਂ ਰਲ ਮਿਲ ਕੇ ਸਾਰਾ ਦਿਨ ਹੀ ਮਨਾਇਆ ਗਿਆ। ਸੋ ਉਸ ਤੋਂ ਬਾਅਦ ਹੁਣ ਖੇਡ ਮੇਲਾ ਜਿਹੜਾ ਹੈ, ਕਿਉਂਕਿ ਜਿੱਥੇ ਸਤਿਗੁਰਾਂ ਨੇ ਸਾਨੂੰ ਆਤਮਕ ਜੀਵਨ ਵਾਸਤੇ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਉੱਥੇ ਸਰੀਰਕ ਤੰਦਰੁਸਤੀ ਵਾਸਤੇ ਸਾਨੂੰ ਖੇਡਾਂ ਵੀ ਬਖਸ਼ਿਸ਼ ਕੀਤੀਆਂ ਨੇ। ਇਤਿਹਾਸ ਤੇ ਨਜ਼ਰ ਮਾਰੀਏ ਤਾਂ ਗੁਰੂ ਅੰਗਦ ਸਾਹਿਬ ਜੀ ਵੀ ਆਪਣੇ ਸਿੱਖਾਂ ਕੋਲੋਂ ਖਡੂਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਮੱਲ ਅਖਾੜਾ ਹੈ, ਉੱਥੇ ਜ਼ੋਰ ਕਰਾਉਂਦੇ ਹੁੰਦੇ ਸੀ। ਸੋ ਖੇਡਾਂ ਦਾ ਵੀ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਹੈ, ਸਰੀਰਕ ਬਲ ਦਾ। ਸੋ ਇਸ ਗੱਲ ਨੂੰ ਭਾਂਪਦਿਆਂ ਹੋਇਆਂ ਔਰ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਇਸ ਖੇਡਾਂ ਦੇ ਵਿੱਚ ਲੈਣ ਵਾਸਤੇ ਖੇਡ ਮੇਲਾ ਜਿਹੜਾ ਹੈ ਉਹ ਉਲੀਕਿਆ ਗਿਆ ਜੀ।
ਜੀ ਸੋ ਇਸ ਖੇਡ ਮੇਲੇ ਬਾਬਤ ਦੱਸੋ ਕਿ ਕਿਹੜੀਆਂ ਕਿਹੜੀਆਂ ਖੇਡਾਂ ਜਿਹੜੀਆਂ ਉਹ ਇਸ ਮੇਲੇ ਦਾ ਹਿੱਸਾ ਬਣਨਗੀਆਂ, ਤੇ ਖੇਡਾਂ ਤੋਂ ਇਲਾਵਾ ਹੋਰ ਕਿਸ ਪ੍ਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਇਸ ਮੇਲੇ ਦੇ ਵਿੱਚ ਰੱਖੀਆਂ ਗਈਆਂ?
ਕਿਉਂਕਿ ਖੇਡ ਮੇਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੀ, ਸੋ ਇਸ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਇੱਕ ਆਤਮਕ ਬਲ ਵਾਸਤੇ ਤੇ ਇੱਕ ਸਰੀਰਕ ਬਲ ਵਾਸਤੇ। ਸੋ ਸਭ ਤੋਂ ਪਹਿਲਾਂ ਤੇ ਇਸ ਖੇਡ ਮੇਲੇ ਦਾ ਜਿਹੜਾ ਮੇਨ ਅੰਗ ਹੈ ਉਹ ਹੈ ਜੀ ਗੁਰਬਾਣੀ ਕਵਿਜ਼ ਪ੍ਰੋਗਰਾਮ, ਜਿਹਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 4 ਸਾਲ ਤੋਂ ਲੈ ਕੇ ਹਰ ਉਮਰ ਦਾ ਜਿਹੜਾ ਕੋਈ ਵੀ ਦਰਸ਼ਕ ਹੈ ਉਹ ਹਿੱਸਾ ਲੈ ਸਕਦਾ ਹੈ ਜੀ। ਸੋ ਕਵਿਜ਼ ਦੇ ਵੀ ਅੱਗੇ 3 ਪਾਰਟ ਬਣਾਏ ਗਏ ਨੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਛੋਟੇ ਬੱਚੇ, ਔਰ ਕੋਸ਼ਿਸ਼ ਕੀਤੀ ਗਈ ਹੈ ਇਹ ਕਵਿਜ਼ ਨਾ ਹੋ ਕੇ ਇੱਕ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰੇ ਇਹਨਾਂ ਜੋੜ ਮੇਲਿਆਂ ਦੇ ਵਿੱਚ ਹਿੱਸਾ ਲੈਣ ਵਾਸਤੇ। ਸੋ ਮੂਲ ਮੰਤਰ ਤੋਂ ਸ਼ੁਰੂ ਕੀਤਾ ਗਿਆ ਹੈ ਜੀ, 4 ਸਾਲ ਦਾ ਬੱਚਾ ਮੂਲ ਮੰਤਰ ਦਾ ਪਾਠ ਸੁਣਾਵੇ, ਉਹਦੇ ਵਾਸਤੇ ਉਹਦਾ ਪਾਰਟੀਸਪੇਸ਼ਨ ਮੈਡਲ, ਉਹਦਾ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਵੇਗਾ। 4 ਸਾਲ ਤੋਂ ਲੈ ਕੇ ਉਸ ਤੋਂ ਉੱਪਰ ਜਿਉਂ ਜਿਉਂ ਉਮਰ ਜਿਹੜੀ ਹੈ ਵੱਧਦੀ ਜਾਂਦੀ ਹੈ, ਨਾਲ ਅਰਦਾਸ, ਪੰਥਕ ਜਕਾਰਾ ਔਰ 5 ਪੌੜੀਆਂ ਦਾ ਪਾਠ, ਔਰ ਉਸ ਤੋਂ ਇਲਾਵਾ ਕੋਈ ਬੱਚਾ ਵੀ ਇੱਕ ਸ਼ਬਦ ਵੀ ਬਾਣੀ ਦਾ ਸੁਣਾਵੇ ਆਪਣੀ ਉਮਰ ਦੇ ਹਿਸਾਬ ਦੇ ਨਾਲ, ਉਹਨੂੰ ਵੀ ਪਾਰਟੀਸਪੇਸ਼ਨ ਜਿਹੜਾ ਹੈ ਉਹਦੀ ਰਿਕੋਗਨਾਈਜ਼ ਕੀਤਾ ਜਾਏਗਾ, ਰਿਵਾਜ਼ ਕੀਤਾ ਜਾਏਗਾ। ਸੋ ਮੇਨ ਇਹਦਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਖੇਡਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ, ਜਿਵੇਂ ਆਪਾਂ ਛੋਟੇ ਹੁੰਦਿਆਂ ਤੇ ਸੁਣਦੇ ਆ ਰਹੇ ਹਾਂ, ਬਾਬਾ ਫਰੀਦ ਜੀ ਦੇ ਮਾਤਾ ਜੀ ਉਹਨਾਂ ਦੇ ਮਸੱਲੇ ਥੱਲੇ ਸ਼ੱਕਰ ਰੱਖਦੇ ਸੀ ਕਿ ਕਦੀ ਨਮਾਜ਼ ਪੜ੍ਹੋ ਤੇ ਖੁਦਾ ਸ਼ੱਕਰ ਦਿੰਦਾ ਹੈ। ਸੋ ਅਸੀਂ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਸਿੱਖਿਆਵਾਂ ਨੂੰ ਅੱਗੇ ਲੈ ਕੇ ਆਈਏ। ਸੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ, ਗੁਰੂ ਘਰ ਦੇ ਨਾਲ ਤੇ ਖੇਡਾਂ ਦੇ ਨਾਲ ਜੋੜੀਏ। ਸੋ ਕੁਇਜ਼ ਤੋਂ ਅੱਗੇ ਅਥਲੈਟਿਕਸ ਦੌੜਾਂ ਰੱਖੀਆਂ ਨੇ ਜੀ, ਉਹ ਵੀ ਸਾਰੇ ਉਮਰ ਵਰਗਾਂ ਵਾਸਤੇ ਹੈ। ਉਸ ਦੇ ਨਾਲ ਜੋ ਖਾਲਸਾਈ ਸ਼ਾਨ ਹੈ, ਜੋ ਖਾਲਸਾਈ ਪਰੰਪਰਾਵਾਂ ਨੇ, ਮਹੱਲਾ ਅਤੇ ਗੱਤਕਾ, ਸੋ ਇਹ ਜਿਹੜੀ ਹੈ ਖਾਸ ਕਰਕੇ ਇਸ ਈਵੈਂਟ ਦੀ ਜਿਹੜੀ ਹੈ ਉਹ ਸ਼ਾਨ ਹੋਵੇਗੀ। ਸੋ ਖਾਲਸਾ ਫੌਜ ਵੱਲੋਂ, ਤਿਆਰ ਫੌਜਾਂ ਵੱਲੋਂ ਘੋੜਿਆਂ, ਨਗਾਰਿਆਂ, ਤੁਮਸਿਆਂ, ਤੁਰੀਆਂ, ਸੋ ਇਹਨਾਂ ਦੀ ਅਗਵਾਈ ਦੇ ਵਿੱਚ ਮਹੱਲਾ ਕੱਢਿਆ ਜਾਵੇਗਾ। ਸ਼ਬਦ ਸੰਗਤੀਆਂ ਪੜ੍ਹਦੇ ਹੋਏ, ਗੁਰੂ ਕੀ ਬਾਣੀ ਦਾ ਗਾਇਨ ਕਰਦੇ ਹੋਏ ਮੈਦਾਨ ਦੇ ਜਿਹੜੇ ਉਹ ਚੱਕਰ ਲਾਏ ਜਾਣਗੇ। ਸੋ ਜੋ ਪੰਥਕ ਰਵਾਇਤ ਹੈ ਉਹ ਵੀ ਨਿਭਾਈ ਜਾਵੇਗੀ। ਉਸ ਤੋਂ ਇਲਾਵਾ ਰੱਸਾ ਕੱਸੀ, ਕਬੱਡੀ ਤੇ ਬੀਬੀਆਂ ਵਾਸਤੇ, ਖਾਸ ਕਰਕੇ ਕਿਉਂਕਿ ਬੀਬੀਆਂ ਦੀ ਇਨਵੋਲਵਮੈਂਟ ਵੀ ਬੜੀ ਜ਼ਰੂਰੀ ਹੈ ਜੀ, ਚਾਟੀ ਰੇਸ ਤੇ ਮਿਊਜ਼ੀਕਲ ਚੇਅਰ, ਇਹ ਜਿਹੜੀਆਂ ਦੋ ਖੇਡਾਂ ਰੱਖੀਆਂ ਗਈਆਂ ਨੇ, ਔਰ ਇਹਨਾਂ ਵਾਸਤੇ ਵੀ ਤਾਂ ਕਿ ਵੱਧ ਤੋਂ ਵੱਧ ਪਾਰਟੀਸਪੇਸ਼ਨ ਹੋਵੇ, ਸਾਰਿਆਂ ਦਾ ਹਿੱਸਾ ਪਵੇ। ਘਰ ਦੀਆਂ ਲੋੜਵੰਦ ਜਿਹੜੀਆਂ ਚੀਜ਼ਾਂ ਉਹ ਨਾਮ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਆਟਾ ਗੁੰਨਣ ਵਾਲੀ ਮਸ਼ੀਨ, ਜੂਸਰ ਹੋ ਗਿਆ, ਪ੍ਰੈਸ ਹੋ ਗਈ, ਤਾਂ ਕਿ ਸਵਾਣੀਆਂ ਬੀਬੀਆਂ ਜਿਹੜਾ ਵੀ ਹਿੱਸਾ ਲੈਣ ਉਹਨਾਂ ਨੂੰ ਇਹ ਲੱਗੇ ਕਿ ਵਾਕਿਆ ਹੀ ਅਸੀਂ ਇਸ ਖੇਡ ਮੇਲੇ ਦੇ ਵਿੱਚ ਸ਼ਾਮਲ ਹੋਏ ਹਾਂ, ਔਰ ਸਾਰਿਆਂ ਦਾ ਉਤਸ਼ਾਹ ਵਧੇ। ਉਸ ਤੋਂ ਇਲਾਵਾ ਐਤਕੀ ਸਭ ਤੋਂ ਜਿਹੜੀ ਪਾਪੂਲਰ ਗੇਮ ਹੈ ਮੈਲਬਰਨ ਦੇ ਵਿੱਚ, ਮੇਰੇ ਖਿਆਲ ਨਾਲ ਪੰਜਾਬੀ ਭਾਈਚਾਰੇ ਚ, ਵਾਲੀਬਾਲ ਜਿਹੜਾ ਹੈ ਉਹ ਦਰਸ਼ਕਾਂ ਦੀ ਮੰਗ ਦੇ ਉੱਤੇ, ਟੀਮਾਂ ਦੀ ਮੰਗ ਦੇ ਉੱਤੇ ਸ਼ਾਮਲ ਕੀਤਾ ਗਿਆ। ਸੋ ਵਾਲੀਬਾਲ ਦੇ ਜਿਹੜੇ ਮੈਚ ਹੈ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਣੇ, ਸ਼ਾਮ 6 ਵਜੇ ਤੱਕ ਉਹ ਚੱਲਦੇ ਰਹਿਣਗੇ। ਸੋ ਇਹ ਖਾਸ ਆਕਰਸ਼ਣ ਦਾ ਕਾਰਨ ਹੋਣਗੇ ਜੀ।
ਜੀ ਤੇ ਭਾਈ ਸਾਹਿਬ, ਮੈਨੂੰ ਜਿੱਥੋਂ ਤੱਕ ਲੱਗਦਾ ਕਿ ਆਧੁਨਿਕਤਾ ਤੇ ਪਰੰਪਰਾ ਦੋਵਾਂ ਦਾ ਜਿਹੜਾ ਸੁਮੇਲ ਹੈ ਉਹ ਬਿਠਾਉਣ ਦੀ ਪੂਰੀ ਕੋਸ਼ਿਸ਼ ਤੁਸੀਂ ਇਸ ਖੇਡ ਮੇਲੇ ਚ ਕਰ ਰਹੇ ਹੋ, ਤੇ ਬਾਕੀ ਜਿਸ ਤਰ੍ਹਾਂ ਦੇ ਤੁਸੀਂ ਇਨਾਮ ਦੱਸੇ ਆ, ਮੈਨੂੰ ਲੱਗਦਾ ਕਿ ਹਰ ਉਮਰ ਵਰਗ ਦੀ ਲੋੜ ਨੂੰ ਤੇ ਰੁਚੀ ਨੂੰ ਵੀ ਪੂਰਾ ਪੂਰਾ ਧਿਆਨ ਚ ਤੁਸੀਂ ਰੱਖ ਰਹੇ ਹੋ। ਤੇ ਨਾਲ ਹੀ ਨਾਲ ਮੈਂ ਇਹ ਜਾਣਨਾ ਚਾਹਾਂਗੀ, ਜਿਵੇਂ ਤੁਸੀਂ ਗੁਰਬਾਣੀ ਕੰਠ ਮੁਕਾਬਲੇ ਦੀ ਗੱਲ ਕੀਤੀ ਆ ਜਾਂ ਕੁਇਜ਼ ਕੰਪੀਟੀਸ਼ਨ ਦੀ ਗੱਲ ਕੀਤੀ ਆ, ਇਨ੍ਹਾਂ ਦਾ ਕੋਈ ਵਿਸ਼ੇਸ਼ ਸਮਾਂ ਵੀ ਹੋਵੇਗਾ ਜਾਂ ਫਿਰ 9 ਤੋਂ 6 ਵਜੇ ਦੇ ਦਰਮਿਆਨ ਕਦੇ ਵੀ ਇਹ ਰੱਖਿਆ
ਜਾਏ? ਧੰਨਵਾਦ ਭੈਣ ਜੀ। ਜਿਹੜੇ ਬੱਚਿਆਂ ਦੇ ਮੁਕਾਬਲੇ ਨੇ, ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਦਾ ਵਾਂ ਕਿ ਖਾਲਸਾ ਛਾਉਣੀ ਕਲੰਤਨ ਦਾ ਫੇਸਬੁੱਕ ਦਾ ਪੇਜ ਹੈ, ਉਹਦੇ ਉੱਪਰ ਸਾਰੀ ਜਾਣਕਾਰੀ ਜਿਹੜੀ ਉਹ ਸਮੇਂ ਸਮੇਂ ਦੇ ਨਾਲ ਸਾਂਝੀ ਕੀਤੀ ਜਾ ਰਹੀ। ਔਰ ਬੱਚਿਆਂ ਦੇ ਜਿਹੜੇ ਗੁਰਬਾਣੀ ਮੁਕਾਬਲੇ ਨੇ ਜਾਂ ਬੱਚਿਆਂ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਮੁੱਢਲੀ ਜਾਣਕਾਰੀ ਜਿਹੜੇ ਬੱਚਿਆਂ ਨੂੰ ਹੋਊਗੀ, ਉਹਨਾਂ ਵਾਸਤੇ ਵੀ ਸਪੈਸ਼ਲ ਪ੍ਰਾਈਜ਼ ਲੈਪਟਾਪ, ਮਿੰਨੀ ਲੈਪਟਾਪ ਜਾਂ ਟੈਬਲੇਟਸ ਰੱਖੇ ਗਏ ਨੇ, ਤਾਂ ਕਿ ਬੱਚਿਆਂ ਦੀ ਜਿਹੜੀ ਉਹ ਰੁਚੀ ਬਣੇ। ਔਰ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਬੱਚਿਆਂ ਦੀ, ਖਾਸ ਕਰਕੇ ਕੁਇਜ਼ ਪ੍ਰੋਗਰਾਮ ਤੇ ਅਥਲੈਟਿਕ ਵਾਸਤੇ, ਉਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਗਰਾਊਂਡ ਦੇ ਵਿੱਚ ਹੀ ਹੋਵੇਗੀ। ਉੱਥੇ ਮਾਰਕੀਜ਼ ਲੱਗੇ ਹੋਣਗੇ, ਵਲੰਟੀਅਰਸ ਜਿਹੜੇ ਆ ਉਹ ਪ੍ਰੋਪਰ ਏਜ ਗਰੁੱਪ ਦੇ ਨਾਲ ਬੱਚਿਆਂ ਦੇ ਨਾਮ ਲਿਖ ਕੇ ਔਰ ਉਹਨਾਂ ਨੂੰ ਪਾਰਟੀਸਪੇਟ ਨੰਬਰ ਟੈਗ ਇਸ਼ੂ ਕਰੀ ਜਾਣਗੇ। ਸੋ 9 ਤੋਂ 10 ਵਜੇ ਤੱਕ ਰਜਿਸਟ੍ਰੇਸ਼ਨ ਹੋਣੀ ਹੈ, ਔਰ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ 200 ਬੱਚੇ ਰਜਿਸਟਰ ਹੋਣਗੇ, ਉਹ ਪਾਰਟੀਸਪੇਟ ਜਿਹੜੇ ਕਰਨਗੇ, ਚਾਹੇ ਉਹ ਇਨਾਮ ਜਿੱਤਣ ਜਾਂ ਪਾਰਟੀਸਪੇਟ ਕਰਨ, ਪਹਿਲੇ 200 ਬੱਚਿਆਂ ਦੇ ਮੈਡਲ ਜਿਹੜੇ ਨੇ ਉਹ ਕਨਫਰਮ ਨੇ, ਇੰਨੇ ਮੈਡਲ ਘੱਟੋ ਘੱਟ ਪ੍ਰਬੰਧਕਾਂ ਨੇ ਆਰਡਰ ਕੀਤੇ ਹੋਏ ਨੇ। ਸੋ ਮੈਂ ਦਰਸ਼ਕਾਂ ਨੂੰ, ਬੱਚਿਆਂ ਨੂੰ, ਮਾਪਿਆਂ ਨੂੰ ਬੇਨਤੀ ਕਰਾਂਗਾ ਉਹ ਸਮੇਂ ਸਿਰ ਆਣ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ, ਤਾਂ ਕਿ ਜੋੜ ਮੇਲਾ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ, ਆਰਗੇਨਾਈਜ਼ ਤਰੀਕੇ ਦੇ ਨਾਲ, ਬੜੇ ਸਮੇਂ ਦੇ ਨਾਲ ਸਾਰਾ ਜਿਹੜਾ ਹੈ ਉਹ ਨਿਭਾਇਆ ਜਾ ਸਕੇ।
ਜੀ ਸੋ ਬਿਲਕੁਲ, ਅਸੀਂ ਵੀ ਸਰੋਤਿਆਂ ਦੀ ਜਾਣਕਾਰੀ ਦੇ ਲਈ ਵੀ ਦੱਸ ਦਿੰਦੇ ਹਾਂ ਜੀ ਕਿ ਸਮੇਂ ਤੇ 9 ਤੋਂ 10 ਵਜੇ ਦਰਮਿਆਨ, ਜਿਵੇਂ ਦੱਸਿਆ ਭਾਈ ਸਾਹਿਬ ਨੇ, ਕਿ ਰਜਿਸਟ੍ਰੇਸ਼ਨ ਜਿਹੜੀ ਆ ਇਹਨਾਂ ਮੁਕਾਬਲਿਆਂ ਦੇ ਲਈ ਉਸ ਵੇਲੇ ਹੋਣੀ ਆ। ਸੋ ਆਪਾਂ ਸਮੇਂ ਸਿਰ ਪਹੁੰਚ ਕੇ ਬੱਚਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਜ਼ਰੂਰ ਕਰਵਾਈਏ। ਤੇ ਭਾਈ ਸਾਹਿਬ, ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਖਾਸ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋਵੋ ਤੇ ਮੇਰੇ ਕੋਲੋਂ ਨਾ ਪੁੱਛਿਆ ਗਿਆ ਹੋਵੇ?
ਨਹੀਂ ਜੀ, ਸਾਰਾ ਕੁਝ ਕਵਰ ਹੋ ਗਿਆ। ਮੇਰੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਜਿਹੜੇ ਵੀ ਖਾਸ ਕਰਕੇ ਮੈਲਬਰਨ ਦੇ ਵਿੱਚੋਂ ਪਹੁੰਚ ਸਕਦੇ ਨੇ ਉਹ ਸਮੇਂ ਸਿਰ ਪਹੁੰਚਣ, ਕਿਉਂਕਿ ਗੁਰਦੁਆਰਾ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਸੰਗਤਾਂ ਵੱਲੋਂ, ਸੰਗਤਾਂ ਦੇ ਵਾਸਤੇ, ਭਾਈਚਾਰੇ ਦੇ ਵਾਸਤੇ ਐਸੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਚ ਉਲੀਕੇ ਜਾਣ, ਤਾਂ ਕਿ ਖਾਸ ਕਰਕੇ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ, ਮਾਫ ਕਰਨਾ, ਗੁਰਦੁਆਰਾ ਸਾਹਿਬ ਤੋਂ ਉਹ ਦੂਰ ਭੱਜ ਰਹੀ ਹੈ, ਬੱਚੇ ਖਾਸ ਕਰਕੇ ਤੇ ਕਈ ਵਾਰ ਗੁਰਦੁਆਰਾ ਸਾਹਿਬ ਜਾਣਾ ਹੀ ਨਹੀਂ ਚਾਹੁੰਦੇ। ਸੋ ਉਹਨਾਂ ਬੱਚਿਆਂ ਨੂੰ ਗੁਰਮਤ ਅਤੇ ਨਾਲ ਖੇਡਾਂ ਦੇ ਵਿੱਚ ਰੁਚੀ ਬਣਾਉਣ ਵਾਸਤੇ, ਉਹਨਾਂ ਦਾ ਮਨ ਜੋੜਨ ਵਾਸਤੇ, ਤਾਂ ਕਿ ਉਹ ਆਤਮਿਕ ਤੌਰ ਦੇ ਉੱਤੇ ਵੀ, ਸਰੀਰਕ ਤੌਰ ਦੇ ਉੱਤੇ ਵੀ ਉਹ ਤਗੜੇ ਹੋਣ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਸੇ ਪ੍ਰੋਗਰਾਮ ਜਿਹੜੇ ਵੱਧ ਤੋਂ ਵੱਧ ਉਲੀਕੇ ਜਾਣ। ਇਹਦੇ ਵਾਸਤੇ ਸਮੂਹ ਸੰਗਤਾਂ ਦੀ, ਭਾਈਚਾਰੇ ਦੀ ਮਦਦ ਦੀ ਬਹੁਤ ਲੋੜ ਹੈ, ਸਾਨੂੰ ਵਲੰਟੀਅਰ ਦੀ ਬਹੁਤ ਲੋੜ ਹੈ ਜੀ ਉੱਥੇ, ਕਿਉਂਕਿ ਗੁਰੂ ਕੇ ਲੰਗਰ ਦੀ ਸੇਵਾ, ਖੇਡ ਮੈਦਾਨ ਦੇ ਵਿੱਚ ਸੇਵਾਵਾਂ ਨਿਭਾਉਣੀਆਂ, ਪਾਰਕਿੰਗ ਦੀ ਸੇਵਾ, ਬੇਅੰਤ ਸੇਵਾ ਕਰਨ ਵਾਲੀਆਂ। ਸੋ ਜਿਹੜੇ ਵਲੰਟੀਅਰ ਸੈਟਰਡੇ ਸਵੇਰ ਤੋਂ ਪਹੁੰਚ ਸਕਦੇ ਆ ਜਾਂ ਸੰਡੇ ਸਵੇਰ ਤੋਂ ਪਹੁੰਚ ਸਕਦੇ ਹੋ, ਪਹੁੰਚ ਕੇ ਜ਼ਰੂਰ ਸੰਪਰਕ ਕਰਨ ਤਾਂ ਕਿ ਥਾਂ ਪਰ ਥਾਂ ਦੇ ਉੱਤੇ ਸਾਰਿਆਂ ਦੀ ਸੇਵਾ ਲਾਈ ਜਾ ਸਕੇ। ਔਰ ਜਿੰਨੀਆਂ ਵੀ ਗੇਮਸ ਹੋ ਰਹੀਆਂ ਨੇ ਉਹਨਾਂ ਵਾਸਤੇ, ਜਿਵੇਂ ਮੈਂ ਦੱਸਿਆ ਕੁਇਜ਼ ਹੈ, ਅਥਲੈਟਿਕਸ ਹੈ ਜਾਂ ਚਾਟੀ ਰੇਸ ਹੈ, ਮਿਊਜ਼ੀਕਲ ਚੇਅਰ ਹੈ, ਸਾਰਿਆਂ ਵਾਸਤੇ ਰਜਿਸਟ੍ਰੇਸ਼ਨ ਜਿਹੜੀ ਉਹ ਲਾਜ਼ਮੀ ਹੈ। ਜਿੰਨਾ ਚਿਰ ਪਾਰਟੀਸਪੈਂਟ ਨੰਬਰ ਕੋਲ ਨਹੀਂ ਹੋਵੇਗਾ ਉਹਨਾਂ ਚਿਰ ਆਵਾਜ਼ ਨਹੀਂ ਪਵੇਗੀ, ਤੇ ਜੇ ਆਵਾਜ਼ ਨਹੀਂ ਪਈ ਤੇ ਉਹਨਾਂ ਚਿਰ ਮੈਦਾਨ ਦੇ ਵਿੱਚ ਐਂਟਰੀ ਨਹੀਂ ਹੋਵੇਗੀ। ਸੋ ਸਮੇਂ ਸਿਰ ਪਹੁੰਚ ਕੇ ਸਾਰੇ ਰਜਿਸਟ੍ਰੇਸ਼ਨ ਕਰਾਓ ਤੇ ਇਸ ਜੋੜ ਮੇਲੇ ਦੀਆਂ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਆਪਾਂ ਗੁਰੂ ਘਰੋਂ ਆਣ ਕੇ ਖੁਸ਼ੀਆਂ ਲਈ ਆਨੰਦ ਮਾਣੀਏ ਜੀ।
ਜੀ ਬਹੁਤ ਬਹੁਤ ਧੰਨਵਾਦ। ਇੱਕ ਵਾਰ ਜਾਂਦੇ ਜਾਂਦੇ ਤੁਸੀਂ ਜਿਹੜਾ ਐਡਰੈਸ ਆ ਉਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ ਤਾਂ ਕਿ ਦੂਰ ਨੇੜੇ ਤੋਂ ਜਿਹੜੀ ਵੀ ਸੰਗਤ ਸੁਣ ਰਹੀ ਹੈ ਇਸ ਵੇਲੇ, ਹਨਾ, ਉਹ ਪਲੰਪਟਨ ਛਾਉਣੀ ਵਿਖੇ ਪਹੁੰਚ ਕੇ ਹਾਜ਼ਰੀਆਂ ਜਿਹੜੀਆਂ ਉਹ ਲਾਜ਼ਮੀ ਬਣਾਉਣ।
ਜੀ ਗੁਰਦੁਆਰਾ ਸਾਹਿਬ ਦਾ ਐਡਰੈਸ ਹੈ ਜੀ 1288 ਮੈਲਟਨ ਹਾਈਵੇ ਪਲੰਪਟਨ, ਇਹ ਵੈਸਟ ਦੇ ਵਿੱਚ ਪੈਂਦਾ ਜੀ, ਮੈਲਬਰਨ ਦੇ ਵਿੱਚ ਕਾਰਨਰ ਹੈਗਾ ਹੈ ਮੈਲਟਨ ਹਾਈਵੇ ਤੇ ਪਲੰਪਟਨ ਰੋਡ ਦਾ। ਜੇ ਬੈਲਡਟ ਵਾਲਾ ਫ੍ਰੀਵੇ ਸਿਟੀ ਤੋਂ ਲਿਆ ਜਾਵੇ ਤੇ ਲੀਕਸ ਰੋਡ ਦਾ ਐਗਜ਼ਿਟ ਆਉਂਦਾ ਹੈ, ਐਗਜ਼ਿਟ ਲੈ ਕੇ ਰਾਈਟ ਹੋ ਜਾਈਏ ਤੇ ਮੈਲਟਨ ਹਾਈਵੇ ਤੇ ਆ ਜਾਈਦਾ, ਤੁਸੀਂ ਨੈਵੀਗੇਸ਼ਨ ਵੀ ਕਰ ਸਕਦੇ ਹੋ, ਗੁਰਦੁਆਰਾ ਸਾਹਿਬ ਮੈਪਸ ਦੇ ਵਿੱਚ ਸ਼ੋ ਹੁੰਦਾ ਹੈ
ਜੀ। ਸੋ ਭਾਈ ਸਾਹਿਬ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਜੀ, ਸਾਰੀ ਟੀਮ ਦਾ, ਸਾਰੇ ਸਰੋਤਿਆਂ ਦਾ ਧੰਨਵਾਦ। ਆਸ ਕਰਦੇ ਹਾਂ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸਰੋਤੇ ਜਿਹੜੇ ਨੇ ਖੇਡ ਮੇਲੇ ਦੀ ਸ਼ਾਨ ਨੂੰ ਵਧਾਉਣ ਵਾਸਤੇ ਪਹੁੰਚਣਗੇ ਜੀ। ਅਰਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਸਰਦਾਰ ਗੁਰਦਰਸ਼ਨ ਸਿੰਘ ਹੁਰੀ, ਜਿਹੜੇ ਕਿ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਤੋਂ ਸਾਡੇ ਨਾਲ ਜੁੜੇ ਹੋਏ ਸੀ। ਖੇਡ ਮੇਲਾ ਜਿਹੜਾ ਜੀ 20 ਨਵੰਬਰ ਨੂੰ ਹੋਣ ਜਾ ਰਿਹਾ, ਜਿਹਦੇ ਵਿੱਚ ਰਵਾਇਤੀ ਖੇਡਾਂ ਤੇ ਕੁਝ ਆਧੁਨਿਕ ਖੇਡਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ। ਸੋ ਇਸ ਜੋੜ ਮੇਲੇ ਦੇ ਵਿੱਚ ਖੇਡਾਂ ਤੋਂ ਇਲਾਵਾ ਮੈਨੂੰ ਲੱਗਦਾ ਕਿ ਹੋਰ ਬਹੁਤ ਕੁਝ, ਜਿਹੜਾ ਖਾਣ ਪੀਣ ਦੀਆਂ ਸਟਾਲਸ ਵੀ ਹੁੰਦੀਆਂ ਨੇ ਤੇ ਨਾਲ ਹੀ ਨਾਲ ਪੂਰਾ ਜੋੜ ਮੇਲੇ ਦਾ ਇੱਕ ਪੂਰਾ ਨਜ਼ਾਰਾ ਦ੍ਰਿਸ਼ ਜਿਹੜਾ ਆ ਉੱਥੇ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਤੇ ਸੰਗਤਾਂ ਜਿਹੜੀਆਂ ਪਹੁੰਚ ਸਕਦੀਆਂ ਨੇ ਉਹ ਜ਼ਰੂਰ ਉਸ ਜੋੜ ਮੇਲੇ ਦੇ ਵਿੱਚ ਸ਼ਾਮਲ ਹੋਣ। ਤੇ ਹੁਣ ਦੋਸਤੋ, ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਅਗਲੇ ਸਿਲਸਿਲੇ ਵੱਲ ਵਧਣ ਦਾ ਹੋ ਗਿਆ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੀਤ ਅੱਜ ਜ਼ਰੂਰ ਤੁਹਾਨੂੰ ਸੁਣਵਾਉਣਾ ਤੇ ਗੀਤ ਤੋਂ ਬਾਅਦ ਫੇਰ ਆਪਾਂ ਅਗਲੇ ਸਿਲਸਿਲੇ ਵੱਲ ਵਧਾਂਗੇ। ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਇੱਕ ਗੱਲਬਾਤ ਜਿਹੜੀ ਉਹ ਕਰਨੀ ਆ ਮੈਲਬਰਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਿਸ ਐਂਡ ਮਿਸਿਜ਼ ਪੰਜਾਬਣ ਇੱਕ ਕੰਪੀਟੀਸ਼ਨ ਹੋਣ ਜਾ ਰਿਹਾ। ਸੋ ਉਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਉਹਨਾਂ ਦੇ ਪ੍ਰਬੰਧਕ ਜਿਹੜੇ ਆ ਉਹ ਜਾਣਕਾਰੀ ਸਾਂਝੀ ਕਰਨਗੇ। ਸੋ ਉਹਨਾਂ ਨੂੰ ਆਪਾਂ ਲੈਂਦੇ ਹਾਂ ਬਹੁਤ ਜਲਦੀ ਤੇ ਤੁਹਾਡੇ ਨਾਲ ਗੱਲਬਾਤ ਕਰਵਾਉਂਦੇ ਹਾਂ। ਫਿਲਹਾਲ ਇੱਕ ਗੀਤ, ਗੀਤੋਂ ਬਾਅਦ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਵਿੱਚ ਆਪਣੇ ਨਵੇਂ ਮਹਿਮਾਨ ਦੇ ਨਾਲ।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾ, ਗੁਰੂ ਪਾਰ ਉਤਾਰਨ ਹਾ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਤੂੰ ਤਾਂ ਕਿੱਥੇ ਭੁੱਲਿਆ ਫਿਰਦਾ, ਤੂੰ ਤਾਂ ਕਿੱਥੇ ਭੁੱਲਿਆ ਫਿਰਦਾ, ਇਹ ਤਾਂ ਤੇਰੇ ਕੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ।
ਗੁਰੂ ਨਾਮ ਦਾ ਜਾਪ ਤੂੰ ਕਰ, ਭੁੱਲ ਕੇ ਵੀ ਬੰਦਿਆ ਪਾਪ ਨਾ ਕਰ। ਵਾਹਿਗੁਰੂ ਨਾਮ ਦਾ ਜਾਪ ਤੂੰ ਕਰ, ਭੁੱਲ ਕੇ ਵੀ ਬੰਦਿਆ ਪਾਪ ਨਾ ਕਰ। ਉਹਦੇ ਤੇ ਤੂੰ ਰੱਖ ਭਰੋਸਾ, ਉਹਦੇ ਤੇ ਤੂੰ ਰੱਖ ਭਰੋਸਾ, ਕਦੇ ਨਾ ਮੰਦਾ ਬੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਤੇਰਾ ਬਣੇਗਾ ਸਹਾਰਾ, ਕਰੇਗਾ ਤੇਰਾ ਭਾਰੀ ਉਤਾਰਾ। ਵਾਹਿਗੁਰੂ ਤੇਰਾ ਬਣੇਗਾ ਸਹਾਰਾ, ਕਰੇਗਾ ਤੇਰਾ ਭਾਰੀ ਉਤਾਰਾ। ਦੁੱਖਾਂ ਵਿੱਚ ਪਈ ਜ਼ਿੰਦਗੀ ਨੂੰ, ਦੁੱਖਾਂ ਵਿੱਚ ਪਈ ਜ਼ਿੰਦਗੀ ਨੂੰ, ਸੁੱਖਾਂ ਵੱਲ ਮੋੜ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਲੱਖ ਚੁਰਾਸੀ ਵਾਲਾ ਗੇੜ ਮੁਕਾਵੇ, ਆਉਣ ਜਾਣ ਤੋਂ ਪਾਰ ਲੰਘਾਵੇ। ਲੱਖ ਚੁਰਾਸੀ ਵਾਲਾ ਗੇੜ ਮੁਕਾਵੇ, ਆਉਣ ਜਾਣ ਤੋਂ ਪਾਰ ਲੰਘਾਵੇ। ਅਮਰੀਕ ਨੇ ਵੀ ਪੱਲਾ ਫੜਿਆ, ਅਮਰੀਕ ਨੇ ਵੀ ਪੱਲਾ ਫੜਿਆ, ਰਹਿ ਚਰਣਾ ਦੇ ਕੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਕਦੇ ਕਿਤੇ ਨਾ ਡੋਲ ਬੰਦਿਆ। ਵਾਹਿਗੁਰੂ 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 ਵਾਹਿਗੁਰੂ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਯੂਐਸਏ ਤੋਂ ਪ੍ਰਦੀਪ ਤੂਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ, ਤੇ ਗੀਤ ਤੁਸੀਂ ਸੁਣ ਰਹੇ ਸੀ ਜੀ ਸਾਡੇ ਸਰੋਤੇ ਸਰਬਜੀਤ ਸਿੰਘ ਨਿੱਜਰ ਹੋਰਾਂ ਦੀ ਫਰਮਾਇਸ਼ ਤੇ ਵਾਹਿਗੁਰੂ ਵਾਹਿਗੁਰੂ ਬੋਲ ਬੰਦੇ ਆ। ਸੋ ਸਰਬਜੀਤ ਸਿੰਘ ਹੋਰੀ ਮੈਨੂੰ ਲੱਗਦਾ ਕਿ ਜ਼ਰੂਰ ਖੁਸ਼ ਹੋਣਗੇ ਜੀ ਉਹਨਾਂ ਦੀ ਫਰਮਾਇਸ਼ ਦਾ ਗੀਤ ਪ੍ਰੋਗਰਾਮ ਦੇ ਦੌਰਾਨ ਹੀ ਆਪਾਂ ਉਹਨਾਂ ਨੂੰ ਸੁਣਾ ਦਿੱਤਾ। ਤੇ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਨਾਲ ਬਣੇ ਹੋਏ ਨੇ, ਜਿਹੜੇ ਹੁਣੇ ਹੁਣੇ ਜੁੜੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਇੱਕ ਵਾਰ ਫੇਰ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ, ਤੇ ਪਟਿਆਲਾ ਸਟੂਡੀਓ ਤੋਂ ਟੈਕਨੀਕਲ ਸਪੋਰਟ ਮੈਨੂੰ ਦੇ ਰਹੇ ਨੇ ਜੀ ਸਰਬਜੀਤ ਸਿੰਘ ਹੋਰੀ। ਤੇ ਪ੍ਰੋਗਰਾਮ ਦੇ ਇਸ ਸਿਲਸਿਲੇ ਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਗੱਲਬਾਤ ਕਰਨੀ ਆ ਆਪਣੇ ਇੱਕ ਵਿਸ਼ੇਸ਼ ਮਹਿਮਾਨ ਦੇ ਨਾਲ, ਸੋ ਉਹ ਮਹਿਮਾਨ ਕੌਣ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਇੱਕ ਮਿਸ ਐਂਡ ਮਿਸਿਸ ਪੰਜਾਬਨ ਆਸਟ੍ਰੇਲੀਆ ਕੰਪੀਟੀਸ਼ਨ ਜਿਹੜਾ ਜੀ ਹੋਣ ਜਾ ਰਿਹਾ। ਸੋ ਉਸ ਕੰਪੀਟੀਸ਼ਨ ਦੇ ਬਾਰੇ ਚ ਸਾਰੀ ਜਾਣਕਾਰੀ ਜਿਹੜੀ ਆ ਉਹ ਉਹਨਾਂ ਦੇ ਪ੍ਰਬੰਧਕਾਂ ਤੋਂ ਆਪਾਂ ਲੈਣੀ ਆ। ਸੋ ਉਹਨਾਂ ਦੇ ਪ੍ਰਬੰਧਕ, ਉਹਨਾਂ ਦੇ ਨੁਮਾਇੰਦੇ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਹਰਮਨ ਰੇਡੀਓ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸੋ ਸਾਡੇ ਬਹੁਤ ਹੀ ਸਤਿਕਾਰਿਤ ਭੈਣ ਜੀ ਮਿਸਿਸ ਸ਼ਮਾ ਪੰਗੂਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਮੌਜੂਦ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਜੀ ਸ਼ਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਮੈਂ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਟਾਈਮ ਦਿੱਤਾ ਕਿ ਮੈਂ ਇੱਥੇ ਆ ਕੇ ਤੇ ਜਿਹੜਾ ਇਵੈਂਟ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਉਹਦੇ ਬਾਰੇ ਆਪਣੇ ਔਰ ਤੁਹਾਡੇ ਸਰੋਤਿਆਂ ਨੂੰ ਜਾਣਕਾਰੀ ਦੇ ਸਕਾਂ।
ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਜਾਣਕਾਰੀ ਜਿਹੜੀ ਹੈ ਉਹ ਸਾਡੇ ਸਰੋਤਿਆਂ ਤੱਕ ਪਹੁੰਚਾ ਰਹੇ ਹੋ। ਤੇ ਸ਼ਾਮਾ ਜੀ, ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਜਿਹੜਾ ਮਿਸ ਐਂਡ ਮਿਸਿਸ ਪੰਜਾਬਣ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਦਿਨ ਕਿਸ ਤਰੀਕ ਨੂੰ ਤੇ ਕਿੰਨੇ ਵਜੇ ਹੋਣ ਜਾ ਰਿਹਾ?
ਅਮਰਦੀਪ ਜੀ, ਇਹ 26 ਨਵੰਬਰ ਨੂੰ ਦਿਨ ਸੈਟਰਡੇ ਆ, ਵਿਲੀਅਮ ਟਾਊਨ ਟਾਊਨ ਹਾਲ ਜਿਹੜਾ ਉੱਥੇ ਇਹ ਇਵੈਂਟ ਆਰਗੇਨਾਈਜ਼ ਅਸੀਂ ਕੀਤਾ ਹੈ। ਐਡਰੈਸ ਉਹਦਾ 104 ਫਰਗਸਨ ਰੋਡ ਹੈਗੀ ਹੈ ਜੀ, ਵਿਲੀਅਮ ਟਾਊਨ ਦੇ ਵਿੱਚ। ਤੇ ਜੇ ਤੁਸੀਂ ਆਨਲਾਈਨ ਵੀ ਜਾਓ ਤੇ ਵਿਲੀਅਮ ਟਾਊਨ ਟਾਊਨ ਹਾਲ ਕਰਕੇ ਜੇ ਸਰਚ ਕਰੋ ਤੇ ਵੈਸੇ ਸਾਡੇ ਪੋਸਟਰ ਦੇ ਉੱਪਰ ਵੀ ਪੂਰਾ ਐਡਰੈਸ ਹੈਗਾ ਤੇ ਬਹੁਤ ਆਸਾਨੀ ਨਾਲ ਇਹ ਜਿਹੜਾ ਵੈਨਿਊ ਆ ਉਹ ਤੁਸੀਂ ਲੱਭ ਸਕਦੇ ਹੋ।
ਸੋ 26 ਤਰੀਕ ਆਉਣ ਵਾਲੀ 26 ਨਵੰਬਰ ਜਿਹੜਾ ਹੈ ਜੀ, ਸ਼ਨੀਵਾਰ ਦਾ ਦਿਨ ਜਿਹੜਾ ਉਹ ਇਸ ਮੁਕਾਬਲੇ ਦੀ ਰੱਖਿਆ। ਤੇ ਸ਼ਮਾ ਜੀ, ਸਾਨੂੰ ਇਹ ਵੀ ਜ਼ਰੂਰ ਦੱਸੋ ਕਿ ਜਿਹੜਾ ਇਹ ਮੁਕਾਬਲਾ ਉਹ ਕਿੰਨਾ ਕੁ ਫਸਵਾਂ ਹੋਣ ਜਾ ਰਿਹਾ, ਕੀ ਇਸ ਮੁਕਾਬਲੇ ਦੇ ਵਿੱਚ ਆਕਰਸ਼ਣ ਹੋਣਗੇ, ਕਿਸ ਤਰ੍ਹਾਂ ਦੇ ਜਿਹੜੇ ਦੌਰ ਆ, ਕਿਸ ਤਰ੍ਹਾਂ ਦੇ ਰਾਊਂਡ ਆ ਉਹ ਇਹਦੇ ਵਿੱਚ ਰੱਖੇ ਗਏ ਆ?
ਅਮਰਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਇਹ ਜਿਹੜਾ ਇਵੈਂਟ ਆ ਉਹ 3ਰਾ ਸਾਲ ਹੈ, ਸਾਨੂੰ 3 ਸਾਲ ਹੋ ਜਾਣੇ ਇਹ ਇਵੈਂਟ ਕਰਵਾਉਂਦਿਆਂ ਤੇ ਬੜਾ ਸਕਸੈਸਫੁਲੀ ਰਨ ਹੋ ਰਿਹਾ ਤੇ ਅਸੀਂ ਸਾਨੂੰ ਬੜਾ ਮਾਣ ਆ ਕਿ ਸਾਡੇ ਜਿਹੜੀਆਂ ਬੱਚੀਆਂ ਨੇ ਪੰਜਾਬਣਾ ਉਹ ਇਸ ਪਲੇਟਫਾਰਮ ਤੇ ਆਉਣ ਲਈ ਬੜੀਆਂ ਉਹਨਾਂ ਨੂੰ ਕਰੇਜ਼ ਰਹਿੰਦਾ ਹੈ ਕਿ ਅਸੀਂ ਉੱਥੇ ਜਾਈਏ ਤੇ ਕੰਪੀਟੀਸ਼ਨ ਦੇ ਵਿੱਚ ਭਾਗ ਲਈਏ। ਤੇ ਉਹਦੇ ਜਿਹੜੇ ਰਾਊਂਡ ਨੇ ਸਭ ਤੋਂ ਜ਼ਿਆਦਾ ਜਿਹੜੇ ਪਸੰਦੀਦਾ ਜਿਹੜਾ ਸਰੋਤਿਆਂ ਦਾ ਵੀ ਤੇ ਕੰਟੈਸਟੈਂਟਸ ਦਾ ਵੀ ਉਹ ਬਹੁਤ ਇਸ ਰਾਊਂਡ ਨੂੰ ਲਾਈਕ ਕਰਦੀਆਂ। ਬ੍ਰਾਈਡਲ ਰਾਊਂਡ ਹੁੰਦਾ ਜੀ ਤੇ ਉਹਦੇ ਵਿੱਚ ਜਿਹੜੀਆਂ ਮਿਸਿਜ਼ ਹੁੰਦੀਆਂ ਉਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਮਿਲਦਾ ਕਿ ਉਹ ਦੁਬਾਰਾ ਇੱਕ ਵਾਰੀ ਦੁਲਹਨ ਦੇ ਰੂਪ ਵਿੱਚ ਆਉਣ ਤੇ ਉਹ ਕਈ ਕਹਿੰਦੀਆਂ ਮੈਨੂੰ ਉਦੋਂ ਨਹੀਂ ਸੀ ਉਹਨਾਂ ਚਾਹ ਜਿੰਨਾ ਮੈਨੂੰ ਹੁਣ ਚਾਹ ਆ ਕਿ ਮੈਂ ਦੁਲਹਨ ਬਣ ਕੇ ਸਟੇਜ ਤੇ ਜਾਣਾ। ਜਿਹੜੀਆਂ ਮਿਸ ਹੁੰਦੀਆਂ ਤੇ ਉਹ ਵੀ ਬਹੁਤ ਉਸ ਰਾਊਂਡ ਨੂੰ ਲਾਈਕ ਕਰਦੀਆਂ, ਉਹ ਕਹਿੰਦੀਆਂ ਕਿ ਸਾਡੀ ਇੱਕ ਤਰ੍ਹਾਂ ਰਿਹਰਸਲ ਹੋ ਗਈ ਆ ਪਹਿਲਾਂ ਤੇ ਸਾਨੂੰ ਪ੍ਰੈਕਟਿਸ ਹੋ ਜਾਏਗੀ ਕਿ ਕਿਸ ਤਰ੍ਹਾਂ ਅਸੀਂ ਉਸ ਟਾਈਮ ਤੇ ਮਤਲਬ ਕਿ ਸੱਜਣਾ ਸਵਰਨਾ। ਤੇ ਬ੍ਰਾਈਡਲ ਰਾਊਂਡ ਬਹੁਤ ਹੀ ਮੈਂ ਪਸੰਦ ਕਰਦੀਆਂ, ਲੜਕੀਆਂ ਵੀ ਔਰ ਸਰੋਤੇ ਵੀ ਉਸ ਨੂੰ ਬਹੁਤ ਇੰਜੋਏ ਕਰਦੇ, ਜਿਹੜੇ ਦਰਸ਼ਕ ਆਉਂਦੇ ਉਹ ਵੀ ਬਹੁਤ ਇੰਜੋਏ ਕਰਦੇ ਨੇ। ਤੇ ਫਿਰ ਸਾਡਾ ਇੱਕ ਟੈਲੈਂਟ ਰਾਊਂਡ ਹੁੰਦਾ ਜਿਹਦੇ ਵਿੱਚ ਅਰਾਊਂਡ 2 ਮਿੰਟ ਦਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਤੇ ਉਹ ਆਪਣਾ ਇੱਕ ਸੌਂਗ ਸਿਲੈਕਟ ਕਰਕੇ ਲੈ ਕੇ ਆਉਂਦੀਆਂ, ਉਹਦੇ ਵਿੱਚ ਉਹਨਾਂ ਦੇ ਜਿਹੜੀ ਸਕੋਰਸ ਹੁੰਦੇ ਆ ਉਹਨਾਂ ਦੀ ਡਾਂਸ ਪਰਫਾਰਮੈਂਸ ਤੇ ਹੀ ਉਹਨਾਂ ਨੂੰ ਦਿੱਤੇ ਜਾਂਦੇ ਆ। ਤੇ ਫਿਰ ਕੁਇਜ਼ ਰਾਊਂਡ ਹੁੰਦਾ ਜੀ, ਉਹਦੇ ਵਿੱਚ ਉਹਨਾਂ ਨੂੰ ਕੁਐਸਚਨ ਪੁੱਛੇ ਜਾਂਦੇ ਆ ਜਿਹੜੇ ਆਪਣੇ ਕਲਚਰ ਦੇ ਨਾਲ ਰਿਲੇਟ ਕਰਦੇ ਹੁੰਦੇ ਨੇ ਤੇ ਕੁਛ ਜਿਹੜੇ ਜਨਰਲ ਨੌਲੇਜ ਦੇ ਕੁਐਸਚਨ ਆ ਉਹ ਉਹਨਾਂ ਨੂੰ ਇੱਕ ਇੱਕ ਦੋਨਾਂ ਸਾਈਡ ਵਿੱਚੋਂ ਪੁੱਛਿਆ ਜਾਂਦਾ। ਤੇ ਨਾਲ ਹੀ ਫਿਰ ਇੱਕ ਗਿੱਧਾ ਰਾਊਂਡ ਹੁੰਦਾ ਜੀ, ਤੇ ਗਿੱਧੇ ਦੇ ਵਿੱਚ ਉਹਨਾਂ ਨੇ ਇੱਕ ਬੋਲੀ ਤੇ ਪਰਫਾਰਮ ਕਰਨਾ ਹੁੰਦਾ ਹੈ ਤੇ ਬਾਕੀ ਚਲੋ ਉਹਨਾਂ ਦੀ ਸਾਰੀ ਓਵਰਆਲ ਜਿਹੜੀ ਪਰਫਾਰਮੈਂਸ ਹੈ ਉਹਦੇ ਤੇ ਜੱਜਮੈਂਟ ਹੁੰਦੀ ਆ। ਤੇ ਇੱਕ ਹੁੰਦਾ ਜੀ ਤੋਰ ਪੰਜਾਬਣ ਦੀ, ਉਹਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਇੱਕ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਆਪਣੇ ਜਿਹੜੇ ਟ੍ਰੈਡੀਸ਼ਨਲ ਡਰੈਸ ਨੂੰ ਪਾ ਕੇ ਤੇ ਕਿਸ ਤਰ੍ਹਾਂ ਰੈਂਪ ਵਾਕ ਜਿਹੜਾ ਉਹ ਕਰਦੀਆਂ ਨੇ ਤੇ ਜਾਂ ਫਿਰ ਜਿਸ ਤਰ੍ਹਾਂ ਥੋੜਾ ਜਿਹਾ ਮਾਡਰਨ, ਕਿਉਂਕਿ ਆਪਾਂ ਠੀਕ ਹੈ ਆਪਣੇ ਕਲਚਰ ਨੂੰ ਪਸੰਦ ਕਰਦੇ ਹਾਂ, ਟ੍ਰੈਡੀਸ਼ਨ ਨੂੰ ਆਪਾਂ ਕੈਰੀ ਆਨ ਕਰਨਾ ਚਾਹੁੰਦੇ ਹਾਂ, ਪਰ ਥੋੜਾ ਜਿਹਾ ਉਹਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਾਂ ਕਿ ਹਾਂ ਅਸੀਂ ਹੁਣ ਮਾਡਰਨਾਈਜ਼ ਵੀ ਹੋ ਗਏ ਹਾਂ ਤੇ ਉਹ ਥੋੜਾ ਜਿਹਾ ਮਾਡਰਨ ਕੱਪੜੇ ਵੀ ਉਹ ਪਾ ਕੇ ਤੇ ਆਪਣੇ ਆਪ ਨੂੰ ਉੱਥੇ ਪ੍ਰੈਜੈਂਟ ਕਰਦੀਆਂ ਨੇ ਸਟੇਜ ਤੇ।
ਜੀ ਤੇ ਸ਼ਮਾ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜੀ ਇਸ ਕੰਪੀਟੀਸ਼ਨ ਦੇ ਨਾਲ 33 ਸਾਲ ਚ ਇਸ ਵਾਰ ਦਾਖਲ ਹੋਏ ਹੋ, ਤੇ ਜਿਵੇਂ ਟਾਈਟਲ ਜਿਹੜਾ ਜੀ ਉਹ ਮਿਸ ਐਂਡ ਮਿਸਿਸ ਪੰਜਾਬਣ ਦਾ, ਕੀ ਤੁਸੀਂ ਸ਼ੁਰੂਆਤ ਤੋਂ ਹੀ ਇਹ ਦੋਵੇਂ ਕੈਟੇਗਰੀਜ਼ ਜਿਹੜੀਆਂ ਉਹ ਸ਼ਾਮਲ ਕਰਦੇ ਆ ਰਹੇ ਹੋ ਜਾਂ ਫਿਰ ਮਿਸਿਸ ਵਾਲੀ ਜਿਹੜੀ ਕੈਟੇਗਰੀ ਆ ਹੁਣ ਸ਼ੁਰੂ ਕੀਤੀ ਹੈ?
ਨਹੀਂ ਜੀ, ਪਹਿਲੇ ਸਾਲ ਤੋਂ ਹੀ ਮੈਂ ਅਸੀਂ ਮਿਸ ਐਂਡ ਮਿਸਿਸ ਟਾਈਟਲ ਚੇਂਜ ਨਹੀਂ ਕੀਤਾ, ਪਹਿਲੇ ਸਾਲ ਤੋਂ ਹੀ ਇਹੀ ਟਾਈਟਲ ਰਿਹਾ ਔਰ ਉਸ ਸਾਲ ਤੋਂ ਹੀ ਮੈਂ ਮਿਸ ਐਂਡ ਮਿਸਿਸ ਨੇ ਪਰਫਾਰਮ ਕੀਤਾ ਸੀ ਤੇ ਇੱਕ ਜਿਹੜੀ ਆ ਉਹ ਮਿਸ ਪੰਜਾਬਣ ਆਸਟ੍ਰੇਲੀਆ ਬਣਦੀ ਆ ਤੇ ਇੱਕ ਮਿਸਿਸ ਪੰਜਾਬਣ ਆਸਟ੍ਰੇਲੀਆ ਬਣਦੀ ਆ। ਹਾਲੇ ਤੱਕ ਜਿੱਥੇ ਵੀ ਤੁਸੀਂ ਵੇਖੋ ਜਸਟ ਮਿਸ ਪੰਜਾਬਣ ਹੀ ਕੰਪੀਟੀਸ਼ਨ ਹੁੰਦੇ ਰਹੇ ਨੇ
ਤੇ
ਇੱਕ ਨਵਾਂ ਕਾਨਸੈਪਟ ਸੀ। ਹਾਂਜੀ, ਇੱਕ ਨਵਾਂ ਕਾਨਸੈਪਟ ਸੀ ਜਿਹਨੂੰ ਅਸੀਂ ਇੱਥੇ ਇੰਟਰੋਡਿਊਸ ਕੀਤਾ ਤੇ ਔਰ ਕਾਫੀ ਜ਼ਿਆਦਾ ਇਹਨੂੰ ਜਿਹੜੇ ਮਿਸਿਸ ਨੇ ਸਾਡੇ ਕੋਲ ਬਹੁਤ ਜ਼ਿਆਦਾ ਕੰਟੈਸਟੈਂਟਸ ਹੁੰਦੀਆਂ ਨੇ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇੰਡੀਆ ਦੇ ਵਿੱਚ ਉਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ ਹੁੰਦਾ ਤੇ ਵੈਸੇ ਵੀ ਆਪਣੀ ਪੋਪੂਲੇਸ਼ਨ ਇੰਨੀ ਜ਼ਿਆਦਾ ਹੁੰਦੀ ਆ ਜੇ ਉੱਥੇ ਜੇ 10-12 ਲੜਕੀਆਂ ਉਹ ਸਿਲੈਕਟ ਕਰਦੇ ਨੇ ਤੇ ਇੰਨੀ ਪੋਪੂਲੇਸ਼ਨ ਦੇ ਵਿੱਚੋਂ ਬਹੁਤ ਕੰਪੀਟੀਸ਼ਨ ਜਿਹੜਾ ਹਾਰਡ ਹੋ ਜਾਂਦਾ ਤੇ ਸ਼ਾਇਦ ਕਈਆਂ ਨੂੰ ਮੌਕਾ ਨਹੀਂ ਮਿਲਿਆ ਉੱਥੇ ਪੰਜਾਬ ਦੇ ਵਿੱਚ, ਪਰ ਇੱਥੇ ਉਹਨਾਂ ਨੂੰ ਲੱਗਦਾ ਹੈ ਕਿ ਚਲੋ ਸਾਨੂੰ ਜੇ ਮੌਕਾ ਮਿਲਿਆ ਤੇ ਉਹ ਬੜੀ ਖੁਸ਼ੀ ਨਾਲ ਇਹਦੇ ਵਿੱਚ ਪਾਰਟੀਸਪੇਟ ਕਰਦੀਆਂ। ਔਰ ਹਮੇਸ਼ਾ ਹੀ ਸਾਡੇ ਕੋਲ ਜਿਹੜੀਆਂ ਮਿਸਿਸ ਕੰਟੈਸਟੈਂਟ ਹੁੰਦੀਆਂ ਉਹ ਜ਼ਿਆਦਾ ਹੁੰਦੀਆਂ ਤੇ ਮਿਸ ਜਿਹੜੀਆਂ ਉਹ ਘੱਟ ਹੁੰਦੀਆਂ। ਤੇ ਪਰ ਜਿਹੜਾ ਤੁਹਾਡਾ ਅਸਲੀ ਸਵਾਲ ਸੀਗਾ ਕਿ ਪਹਿਲੇ ਸਾਲ ਤੋਂ ਹੀ, ਹਾਂਜੀ ਇਹ ਪਹਿਲੇ ਸਾਲ ਤੋਂ ਹੀ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਮਿਸ ਐਂਡ ਮਿਸਿਸ, ਉਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕੀਤੀ।
ਜੀ, ਜਿਵੇਂ ਤੁਸੀਂ ਦੱਸਿਆ ਨਾ ਕਿ ਜ਼ਿਆਦਾਤਰ ਜਿਹੜੇ ਮੁਕਾਬਲੇ ਉਹ ਮਿਸ ਪੰਜਾਬਣ ਨੂੰ ਲੈ ਕੇ ਹੀ ਹੁੰਦੇ ਆ, ਸੋ ਇੱਕ ਵਧੀਆ ਇਸ ਟਾਈਟਲ ਦਾ ਜਿਹੜਾ ਇਹ ਹਿੱਸਾ ਮਿਸਿਸ ਪੰਜਾਬਣ ਜਿਹੜਾ ਤੁਸੀਂ ਐਡ ਕੀਤਾ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਤੀਜੇ ਸਾਲ ਦੇ ਵਿੱਚ ਵੀ ਦਾਖਲ ਹੋਣ ਦੇ ਲਈ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ।
ਬਹੁਤ ਬਹੁਤ ਸ਼ੁਕਰੀਆ
ਜੀ। ਤੇ ਸ਼ਮਾ ਜੀ, ਇਸ ਤੋਂ ਇਲਾਵਾ ਜਿਵੇਂ ਤੁਸੀਂ ਰਾਊਂਡਸ ਦੀ ਗੱਲ ਕੀਤੀ, ਰਾਊਂਡਸ ਤੋਂ ਇਲਾਵਾ ਕੋਈ ਹੋਰ ਆਕਰਸ਼ਣ ਜਿਹੜੇ ਆ ਉਹ ਵੀ ਨਾਲ ਰੱਖੇ ਗਏ ਦਰਸ਼ਕਾਂ ਦੇ ਮਨੋਰੰਜਨ ਲਈ?
ਹਾਂਜੀ, ਉਹ ਵੀ ਸਾਨੂੰ ਵਿੱਚ, ਇੱਕ ਤਾਂ ਵੈਸੇ ਹੀ ਮਨੋਰੰਜਨ ਵਾਸਤੇ ਅਸੀਂ ਉਹ ਕੁਛ ਡਾਂਸਿਸ ਪਰਫਾਰਮੈਂਸਿਸ ਰੱਖਦੇ ਆ ਤੇ ਵੈਸੇ ਇਸ ਜਿਹੜੀ ਇਹ ਜਿਹੜਾ ਇਵੈਂਟ ਆ ਉਹਦੀ ਇੱਕ ਡਿਮਾਂਡ ਵੀ ਆ ਕਿ ਵਿੱਚ ਸਾਨੂੰ ਫਿਲਮਸ ਰੱਖਣੇ ਪੈਂਦੇ ਆ, ਵਿੱਚ ਹੋਰ ਰੱਖਣੀਆਂ ਪੈਂਦੀਆਂ ਕਿਉਂਕਿ ਲੜਕੀਆਂ ਨੇ ਵੱਖਰੇ ਵੱਖਰੇ ਡਰੈਸਿਸ ਵਿੱਚ ਤਿਆਰ ਹੋਣਾ ਹੁੰਦਾ ਤੇ ਉਸ ਟਾਈਮ ਦੇ ਵਿੱਚ ਉਹ ਜਿਹੜੇ ਆ ਕਿ ਦਰਸ਼ਕ ਜਿਹੜੇ ਆ ਉਹ ਬੋਰ ਨਾ ਹੋਣ ਤੇ ਇਸ ਕਰਕੇ ਕੁਛ ਹੋਰ ਵੀ ਪਰਫਾਰਮੈਂਸਿਸ ਰੱਖੀਆਂ ਗਈਆਂ। ਕਾਫੀ ਨੋਨ ਜਿਹੜੇ ਡਾਂਸ ਗਰੁੱਪਸ ਨੇ ਉਹਨਾਂ ਦੀਆਂ ਪਰਫਾਰਮੈਂਸਿਸ ਅਸੀਂ ਰੱਖੀਆਂ ਹੋਈਆਂ ਵਿੱਚ
ਜੀ। ਤੇ ਸ਼ਮਾ ਜੀ, ਜਿਵੇਂ ਇਹੋ ਜਿਹੇ ਮੁਕਾਬਲੇ ਜਦੋਂ ਹੁੰਦੇ ਆ ਤੇ ਬਹੁਤੀ ਵਾਰ ਜਿਹੜੇ ਪਰਿਵਾਰ ਆ ਉਹ ਇਹਨਾਂ ਮੁਕਾਬਲਿਆਂ ਨੂੰ ਦੇਖਣ ਦੇ ਲਈ ਆਉਂਦੇ ਆ ਕਿਉਂਕਿ ਪਰਿਵਾਰਕ ਇਵੈਂਟ ਹੀ ਮੰਨਿਆ ਜਾਂਦਾ ਇਹਨੂੰ, ਤੇ ਪਰਿਵਾਰਾਂ ਦੇ ਨਾਲ ਜਦੋਂ ਆਉਣਾ ਹੁੰਦਾ ਤੇ ਬੱਚਿਆਂ ਦੀਆਂ ਵੀ ਨਾਲ ਐਂਟਰੀਜ ਹੁੰਦੀਆਂ ਹਨਾ, ਤੇ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਆ ਉਹ ਕਿੱਦਾਂ ਦਾ ਹੁੰਦਾ? ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਹਾਲ ਦੇ ਵਿੱਚ ਉੱਥੇ ਮਨਜ਼ੂਰੀ ਨਹੀਂ ਹੁੰਦੀ ਕਿ ਤੁਸੀਂ ਇੱਥੇ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਲਿਆ ਸਕੋ, ਸੋ ਖਾਣ ਪੀਣ ਦੇ ਇੰਤਜ਼ਾਮ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ?
ਅਮਰਦੀਪ ਜੀ, ਜਿਹੜਾ ਇਹ ਹਾਲ ਆ, ਪਤਾ ਨੀ ਸ਼ਾਇਦ ਤੁਸੀਂ ਪਹਿਲੇ ਇੱਥੇ ਕਦੀ ਗਏ ਹੋ ਕਿ ਨਹੀਂ, ਬਟ ਉਹਦਾ ਬਹੁਤ ਵਧੀਆ ਇੰਤਜ਼ਾਮ ਆ ਕਿ ਜਿਹੜਾ ਸਟੇਜ ਆ ਉਹਦੇ ਲਾਗੇ ਹੀ ਇੱਕ ਵੱਖਰਾ ਰੂਮ ਆ, ਕਾਫੀ ਵੱਡਾ ਉਹਨੂੰ ਸਫਰ ਰੂਮ ਕਹਿੰਦੇ ਆ, ਉਹਦੇ ਵਿੱਚ ਅਸੀਂ ਸਟਾਲ ਲਗਵਾਵਾਂਗੇ ਤੇ ਤੁਸੀਂ ਉੱਥੇ ਜਾ ਕੇ ਤੇ ਬੱਚਿਆਂ ਦੇ ਨਾਲ ਤੇ ਸਾਰੀ ਫੈਮਿਲੀ ਦੇ ਨਾਲ ਖਾਣਾ ਖਾ ਸਕਦੇ ਹੋ। ਸਟਾਲ ਦਾ ਇੰਤਜ਼ਾਮ ਕੀਤਾ ਹੋਇਆ ਤੇ ਅੰਦਰ ਇਸ ਕਰਕੇ ਨੀ ਲਿਆਉਣ ਦਿੱਤਾ ਜਾਂਦਾ ਕਿਉਂਕਿ ਇੱਕ ਸਾਡੀ ਕਮਿਊਨਿਟੀ ਦਾ ਵੀ ਬਾਕੀ ਵੀ ਸ਼ੇਅਰ ਕਰਦੇ ਹੋਣਗੇ। ਇਹ ਇੱਕ ਬਹੁਤ ਵੱਡਾ ਅਸੀਂ ਗਲਤੀ ਕਰਦੇ ਹਾਂ ਕਿ ਇਹ ਨੀ ਸੋਚਦੇ ਕਿ ਅਸੀਂ ਆਸਟ੍ਰੇਲੀਆ ਵਿੱਚ ਬੈਠੇ ਹਾਂ ਤੇ ਇੱਥੇ ਹਰ ਚੀਜ਼ ਜਿਹੜੀ ਜੋ ਵੀ ਅਸੀਂ ਐਕਸ਼ਨ ਕਰਦੇ ਹਾਂ ਉਹਦਾ ਮਤਲਬ ਕੁਛ ਨਾ ਕੁਛ ਰਿਐਕਸ਼ਨ ਜ਼ਰੂਰ ਹੋਣਾ। ਅਸੀਂ ਲੋਕੀ ਉੱਥੇ ਗੰਦ ਬਹੁਤ ਪਾ ਦਿੰਦੇ ਹਾਂ ਤੇ ਇਸ ਕਰਕੇ ਇਹ ਉਸ ਹਾਲ ਦੇ ਵਿੱਚ ਇੱਕ ਰਿਸਟ੍ਰਿਕਸ਼ਨ ਹੈਗੀ ਆ ਕਿ ਤੁਸੀਂ ਜਿੱਥੇ ਪਰਫਾਰਮੈਂਸ ਹੋ ਰਹੀ ਆ ਉੱਥੇ ਤੁਸੀਂ ਖਾਣਾ ਲੈ ਕੇ ਨਹੀਂ ਆ ਸਕਦੇ, ਤਾਂ ਕਿ ਕਿਉਂਕਿ ਇਹ ਜਿਹੜਾ ਵੈਨਿਊ ਆ ਜੀ ਵਿਲੀਅਮਸਟਾਊਨ ਟਾਊਨ ਹਾਲ ਇੱਕ ਹਿਸਟੋਰੀਕਲ ਬਿਲਡਿੰਗ ਆ ਤੇ ਉਹਨਾਂ ਨੇ ਇਸ ਉੱਪਰ ਮਿਲੀਅਨਸ ਆਫ ਡਾਲਰਸ ਖਰਚੇ ਨੇ ਤੇ ਉਹਨੂੰ ਉਹਦੀ ਮੇਨਟੇਨੈਂਸ ਵਾਸਤੇ ਖਾਣਾ ਅੰਦਰ ਲਿਆਉਣ ਵਾਸਤੇ ਨਹੀਂ ਅਲਾਓ ਕਰਦੇ, ਬਟ ਬਿਲਕੁਲ ਹੀ ਲਾਗੇ ਬਹੁਤ ਵੱਡਾ ਔਰ ਬਹੁਤ ਅੱਛਾ ਉੱਥੇ ਇੰਤਜ਼ਾਮ ਆ, ਤੁਸੀਂ ਉੱਥੇ ਜਾ ਕੇ ਤੇ ਖਾਣਾ ਖਾ ਕੇ ਆ ਸਕਦੇ ਔਰ ਅਸੀਂ ਮਿਡਲ ਦੇ ਵਿੱਚ ਇੱਕ ਹਾਫ ਐਨ ਆਵਰ ਦੀ ਬ੍ਰੇਕ ਵੀ ਰੱਖਾਂਗੇ ਤੇ ਉਹਦੇ ਵਿੱਚ ਤੁਸੀਂ ਜਾ ਕੇ ਤੇ ਉੱਥੇ ਖਾਣਾ ਖਾ ਕੇ ਤੇ ਫਿਰ ਵਾਪਿਸ ਆ ਕੇ ਪ੍ਰੋਗਰਾਮ ਵੇਖ ਸਕਦੇ ਹੋ।
ਜੀ ਜੀ ਬਿਲਕੁਲ ਸੋ ਵਿਲੀਅਮ ਟਾਊਨ ਹਾਲ ਜਿਹੜਾ ਜੀ ਪਿਛਲੀਆਂ ਤੀਆਂ ਜਿਹੜੀਆਂ ਉਹ ਵੀ ਮੈਨੂੰ ਲੱਗਦਾ ਕਿ ਤੁਸੀਂ ਤੀਆਂ ਵੈਸਟ ਦੀਆਂ ਉੱਥੇ ਹੀ ਕਰਵਾਈਆਂ ਸੀਗੀਆਂ ਤੇ ਮੈਂ ਭਲੀ ਭਾਂਤ ਜਾਣੂ ਆ ਪਰ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਕੁਛ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਤੇ ਸ਼ਮਾ ਜੀ ਇਸ ਮੁਕਾਬਲੇ ਦੇ ਵਿੱਚ ਐਂਟਰੀ ਜਿਹੜੀ ਆ ਦਰਸ਼ਕਾਂ ਦੀ ਉਹ ਕਿਸ ਤਰ੍ਹਾਂ ਹੋਣੀ ਆ ਸੋ ਟਿਕਟ ਦੇ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ।
ਹਾਂਜੀ ਜਿਹੜੀ ਜਨਰਲ ਐਂਟਰੀ ਅਮਰਦੀਪ ਜੀ ਉਹਦੀ ਪ੍ਰਾਈਸ ਸਿਰਫ $20 ਹੈ ਪਰ ਪਰਸਨ ਤੇ 5 ਸਾਲ ਤੋਂ ਥੱਲੇ ਦੇ ਬੱਚੇ ਜਿਹੜੇ ਆ ਉਹ ਫ੍ਰੀ ਆ ਤੇ 5 ਤੋਂ 12 ਸਾਲ ਦੇ ਬੱਚਿਆਂ ਦੀ ਟਿਕਟ $10 ਹੋਏਗੀ ਤੇ ਜਿਹੜੀ VIP ਟਿਕਟ ਨੇ ਉਹ $40 ਆ।
ਜੀ ਜੀ ਤੇ ਸਾਡੇ ਜਿਹੜੇ ਸਰੋਤੇ ਆ ਦਰਸ਼ਕ ਆ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਆ ਕਿਉਂਕਿ ਬਹੁਤ ਥੋੜੇ ਦਿਨ ਰਹਿ ਗਏ ਆ ਮੁਕਾਬਲੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਤੇ ਕੀ ਜਿਹੜੀਆਂ ਅਜੇ ਵੀ ਕੁਛ ਟਿਕਟਸ ਜਿਹੜੀਆਂ ਆ ਉਹ ਤੁਹਾਡੇ ਕੋਲ ਨੇ ਜੋ ਉਹ ਖਰੀਦ ਸਕਣ ਤੇ ਉਸ ਪ੍ਰੋਗਰਾਮ ਦਾ ਹਿੱਸਾ।
ਹਾਂਜੀ ਟਿਕਟਸ ਮੈਨੂੰ ਫੋਨ ਕਰ ਸਕਦੇ ਨੇ ਮੇਰੇ ਕੋਲੋਂ ਟਿਕਟਸ ਲੈ ਸਕਦੇ ਆ ਤੇ ਜਾਂ ਫਿਰ ਡੋਰ ਦੇ ਉੱਪਰ ਵੀ ਟਿਕਟਸ ਹੋਣਗੀਆਂ ਤੇ ਪਰ ਜ਼ਿਆਦਾ ਇਹੀ ਅੱਛਾ ਕਿ ਜੇ ਉਹ ਆਨਲਾਈਨ SLSE ਟਿਕਟਸ ਜਿਹੜਾ ਵੈਬਸਾਈਟ ਹੈਗੀ ਆ ਉਹਦੇ ਉੱਪਰ ਜਾ ਕੇ ਬਾਏ ਕਰ ਲੈਣ ਤੇ ਜਾਂ ਫਿਰ ਫੋਨ ਕਰਕੇ ਪਹਿਲਾਂ ਹੀ ਆਪਣੀਆਂ ਜਿਹੜੀਆਂ ਸੀਟਸ ਨੇ ਉਹਨਾਂ ਨੂੰ ਰਿਜ਼ਰਵ ਕਰਵਾ ਲੈਣ
ਲਈ। ਜੀ ਬਿਲਕੁਲ ਆਪਾਂ ਦੱਸ ਦਿੰਦੇ ਆ ਜੀ ਕਿ ਟਿਕਟਸ ਜੇ ਉਹ ਹੁਣ ਲੈਣਾ ਚਾਹੁੰਦੇ ਆ ਤਾਂ ਉਹ ਤੁਹਾਨੂੰ ਸੰਪਰਕ ਕਰ ਸਕਦੇ ਆ ਸਰੋਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ਮਾ ਪੰਗੂਹਰਾ ਨੂੰ ਉਹਨਾਂ ਦਾ ਨੰਬਰ ਹੈ ਜੀ 0434-233-973 0434-233-971 ਸੋ ਇਸ ਨੰਬਰ ਤੇ ਵੀ ਤੁਸੀਂ ਟਿਕਟਸ ਦੇ ਬਾਰੇ ਜਾਂ ਕੋਈ ਵੀ ਹੋਰ ਜਾਣਕਾਰੀ ਜਿਹੜੀ ਆ ਉਹ ਸ਼ਮਾ ਪੰਗੂਹਰਾ ਤੋਂ ਲੈ ਸਕਦੇ ਹੋ। ਸੋ ਸ਼ਮਾ ਜੀ ਜਾਣ ਤੋਂ ਪਹਿਲਾਂ ਕੋਈ ਹੋਰ ਸਾਂਝ ਜੇ ਤੁਸੀਂ ਸਰੋਤਿਆਂ ਦੇ ਨਾਲ ਇਸ ਮੁਕਾਬਲੇ ਦੇ ਬਾਬਤ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਹਾਂਜੀ ਅਮਰਦੀਪ ਜੀ ਮੈਂ ਜ਼ਰੂਰ ਆਪਣੇ ਤੁਹਾਡੇ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਇਹ ਇੱਕ ਕਲਚਰਲ ਇਵੈਂਟ ਆ ਕੋਈ ਇਹਦੇ ਵਿੱਚ ਉਹ ਨੀ ਕੋਈ ਪ੍ਰੋਫਿਟ ਮੇਕਿੰਗ ਨੀ ਸਿਰਫ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਵੈਂਟ ਆਰਗੇਨਾਈਜ਼ ਕਰਦੇ ਹਾਂ ਤੇ ਜਿਹੜੀਆਂ ਲੜਕੀਆਂ ਸਟੇਜ ਤੇ ਆਉਂਦੀਆਂ ਉਹਨਾਂ ਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਲੜਕੀਆਂ ਦਾ ਇਹ ਇਵੈਂਟ ਹੈ ਕਿਉਂਕਿ ਆਮ ਤੌਰ ਤੇ ਤੁਸੀਂ ਦੇਖੋ ਜਿਹੜੇ ਮਰਦਾਂ ਦੇ ਮੁਕਾਬਲੇ ਹੁੰਦੇ ਨੇ ਖੇਡਾਂ ਹੁੰਦੀਆਂ ਉੱਥੇ ਆਪਾਂ ਬਹੁਤ ਹੁੰਮ ਹੁਮਾ ਕੇ ਪਹੁੰਚਦੇ ਹਾਂ ਤੇ ਲੜਕੀਆਂ ਦਾ ਇੱਕ ਐਸਾ ਇਵੈਂਟ ਹੈ ਜਿੱਥੇ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਤੇ ਸਾਰੇ ਹੀ ਸਰੋਤਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜ਼ਰੂਰ ਉੱਥੇ ਪਹੁੰਚਣ ਤੇ ਉਹਨਾਂ ਨੂੰ ਸਪੋਰਟ ਕਰਨ ਤੇ ਇਵੈਂਟ ਨੂੰ ਵੀ ਸਪੋਰਟ ਕਰਨ ਔਰ ਇਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਅਸੀਂ ਇਵੈਂਟ ਆਰਗੇਨਾਈਜ਼ ਕਰਦੇ ਹਾਂ ਇਹਨੂੰ ਵੀ ਦਰਸ਼ਕਾਂ ਦੀ ਔਰ ਸਰੋਤਿਆਂ ਦੀ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ ਜੇ ਸਾਰੇ ਸਪੋਰਟ ਕਰਨਗੇ ਤੇ ਆਪਾਂ ਇਸ ਨੂੰ ਹੋਰ ਵੀ ਵੱਡੇ ਪੱਧਰ ਤੇ ਲੈ ਕੇ ਜਾ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਂਦੇ ਹੋਏ ਸਾਲਾਂ ਵਿੱਚ ਅਸੀਂ ਇਸ ਨੂੰ ਵਰਲਡ ਲੈਵਲ ਤੇ ਲੈ ਕੇ ਜਾਏ ਜਿੱਥੇ ਕਿ ਦੂਸਰੀਆਂ ਕੰਟਰੀਜ਼ ਵਿੱਚੋਂ ਵੀ ਕੁੜੀਆਂ ਆ ਕੇ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਪਰਫਾਰਮ ਕਰਨ ਤੇ ਸਾਡਾ ਆਸਟ੍ਰੇਲੀਆ ਦਾ ਤੇ ਜਿਹੜੇ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਨੇ ਉਹਨਾਂ ਦਾ ਇੱਕ ਨਾਂ ਹੋ ਸਕੇ।
ਜੀ ਸੋ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਇਸ ਸਾਰੇ ਇਵੈਂਟ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਸੋ ਸ਼ਮਾ ਜੀ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਅਮਰਦੀਪ ਜੀ ਤੁਹਾਡਾ ਤੇ ਨਾਲ ਹੀ ਹਰਮਨ ਰੇਡੀਓ ਦਾ।
ਜੀ ਸ਼ੁਕਰੀਆ। ਸੋ ਦੋਸਤੋ ਇਹ ਸਨ ਸ਼ਮਾ ਪੰਗੂਹਰੀ ਜਿਹੜੇ ਕਿ ਮਿਸ ਐਂਡ ਮਿਸਿਸ ਪੰਜਾਬਣ ਆਸਟ੍ਰੇਲੀਆ 2016 ਦੇ ਬਾਰੇ ਚ ਸਾਨੂੰ ਜਾਣਕਾਰੀ ਦੇ ਰਹੇ ਸਨ। 26 ਨਵੰਬਰ 2016 ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਜੀ ਵਿਲੀਅਮਸ ਟਾਊਨ ਹਾਲ 104 ਫਰਗੂਸਨ ਸਟਰੀਟ ਜਿਹੜੀ ਆ ਵਿਲੀਅਮਸ ਟਾਊਨ ਦੇ ਵਿਚ ਸੋ ਤੁਸੀਂ ਵੀ ਇਸ ਇਵੈਂਟ ਦਾ ਹਿੱਸਾ ਬਣ ਸਕਦੇ ਹੋ ਉਹਦੇ ਬਾਬਤ ਤੁਸੀਂ ਜਾਣਕਾਰੀ ਜਿਹੜੀ ਉਹ ਆਲਰੇਡੀ ਲੈ ਲਈ ਆ ਤੇ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਵੀ ਜੀ ਬਹੁਤਾ ਬਚਿਆ ਨਹੀਂ ਆ 10 ਵੱਜ ਚੁੱਕੇ ਆ ਤੇ ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਆ ਤੇ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਵਾਂਗੀ ਜੀ ਕਿ ਪ੍ਰੋਗਰਾਮ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਤਬਦੀਲੀਆਂ ਚਾਹੁੰਦੇ ਹੋ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ ਆਪਣੀ ਫੀਡਬੈਕ ਜ਼ਰੂਰ ਸਾਨੂੰ ਭੇਜਿਆ ਕਰੋ feedback@harmanradio.com ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਜੇਕਰ ਕੋਈ ਸੁਝਾਅ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੇਂਜ ਲਿਆਉਣ ਦੇ ਲਈ ਵਿਚਾਰ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਸੋ ਦੋਸਤੋ ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਮੈਂ ਇੰਨਾ ਹੀ ਸਮਾਂ ਜਿਹੜਾ ਉਹ ਦੇ ਪਾਵਾਂਗੀ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਫੇਰ ਸਾਡੇ ਜਿਹੜੇ ਪ੍ਰੈਜ਼ੈਂਟਰ ਹੈ ਜੀ ਉਹ ਜੁੜਨਗੇ ਤੇ ਕੱਲ ਦੀਆਂ ਲਹਿਰਾਂ ਜਿਹੜੀਆਂ ਉਹ ਤੁਸੀਂ ਫੇਰ ਸਰਬਜੀਤ ਸਿੰਘ ਹੋਰਾਂ ਦੇ ਸਹਿਯੋਗ ਦੇ ਨਾਲ ਮਾਣੋਗੇ। ਪਰ ਹਰਮਨ ਰੇਡੀਓ ਤੇ ਜਿਹੜੇ ਪ੍ਰੋਗਰਾਮ ਹੈ ਜੀ ਉਹ ਚੱਲਦੇ ਰਹਿਣੇ ਆ 24 ਘੰਟੇ 7 ਦਿਨ। ਤੁਸੀਂ ਲਓ ਜੀ ਪ੍ਰੋਗਰਾਮਾਂ ਦਾ ਆਨੰਦ, ਪਰ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਸਾਡੇ ਤੱਕ ਇੱਕ ਮੈਸੇਜ ਪਹੁੰਚਿਆ ਮਨਦੀਪ ਸਿੰਘ ਹੋਰਾਂ ਦਾ, ਉਹਨਾਂ ਨੇ ਨੰਬਰ ਮੰਗਿਆ ਸ਼ਾਇਦ ਗੁਰਿੰਦਰ ਸਿੰਘ ਬੈਂਸ ਹੋਰਾਂ ਦਾ, ਸੋ ਇਹ ਨੰਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਮਨਦੀਪ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਹੁਣ ਮੈਨੂੰ ਦਿਓ ਇਜਾਜ਼ਤ ਜੀ ਉਦੋਂ ਤੱਕ ਲਈ, ਯਾਨੀ ਕਿ ਅਗਲੇ ਮੰਗਲਵਾਰ ਤੱਕ ਲਈ। ਆਪਾਂ ਮਿਲ ਬੈਠਾਂਗੇ ਅਗਲੇ ਮੰਗਲਵਾਰ ਫਿਰ ਤੋਂ 8 ਤੋਂ 10 ਵਜੇ ਤੱਕ। ਹੁਣ ਦਿਓ ਜੀ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
ਅਸੀਂ ਤੇਰੇ ਹੱਥੇ ਮਰ ਗਏ।